बन चुकी है।
ओ फिर बने भी क्यों ना, क्योंकि बेडरूम सेट, सोफा सेट, मैट्रेसेस, डाइनिंग टेबल, डेकोरेटिव आइटम्स, गल कीजिए सारे घर का फर्नीचर बढ़िया क्वालिटी ते डिस्काउंटेड प्राइस से मिल जाता। सोडी फर्नीचर तो 3 साल ले नो ब्याज।
142 कैनेडी रोड, ब्रैम्पटन, 9058747171।
लाइन ऑफ क्रेडिट भी लेंगे, 11 साल का तजुर्बेकार मॉर्गेज अलायंस ब्रोकर कैनी तालिवाल, लाइसेंस नंबर 10530, कॉल 9058122800, 9058122800 और विजिट mortgagebuddies.ca।
कैनी तालिवाल,
वो छाए पहने कैनी तालिवाल।
की तुहानू पता है कि वड्डे फाइनेंशियल इंस्टीट्यूशंस तुहाडे इन्वेस्ट कीते पैसों ते मोटी कमाई करदे ने? की तुहानू तुहाडीआं इन्वेस्टमेंट्स ते सोहणी रिटर्न मिलदी है? की तुहाडे इन्वेस्ट कीते प्रिंसिपल ते इंटरेस्ट दी सेफ्टी दी कोई गारंटी है? इस पक्खों
मैं बिल्कुल बेफिक्र हां।
मैनू मेरीआं लैंड इन्वेस्टमेंट्स ते 15% गारंटीड रिटर्न मिलदी है, ते ओह भी कंपाउंडेड एनुअली, ते उत्तों मेरे पैसों दी 100% सेफ्टी ते सिक्योरिटी दी गारंटी। हो गया ना हैरान? कोई गल नहीं, इस सुविधा तुहाडे लई भी उपलब्ध है। विस्तृत जानकारी लई रिमैक्स स्पैशलिस्ट ते चंदीप ब्राड नूं हुणे कॉल करो 647-384-3436।
समोसा एंड स्वीट फैक्टरी दी तक गाली कुजोरे तुम्हा पया जे चारे पासे तुसी भी आओ 1850 आल्बियन रोड इन रेक्सडेल 416-213-1165।
अटलांटिक किचन बाथ एंड फायरप्लेस हुण खुल चुका है कैंबरी दे विच। गोल्फ किचनर, वाटरलू, वुडस्टॉक अते लंदन वाले वास्ते खुशखबरी, इत्थे तुसी अपनी मनपसंदी कहिंदी कहोंदी किचन सस्ते भा लगवा सकदे हो। ग्रेनाइट दे काउंटर टॉप तो इलावा हार्डवुड फ्लोर, लैमिनेट फ्लोर या फिर कंधा अते फर्श ते लाउण वालियां टाइलां सस्ते भा बेचियां जा रहियां ने। फायरप्लेस किचन ते वाशरूम दियां टूटियां तक अवेलेबल हन। 425 हस्पिटल रोड दे यूनिट 1B दे विच पहुंचो। जानकारी लई 519-419-1331। अटलांटिक किचन बाथ एंड फायरप्लेस।
ਭਾਈ ਸਸਤਾ ਲਾ ਲਾ,
ਇੰਜ ਕਰ ਤੂੰ 6 ਦੀ ਬਜਾਏ 5 ਲੈ ਲਾ।
ਓਹੋ ਸਰਲਾ ਭੈਣ ਜੀ, ਕੈਨੇਡਾ ਆ ਗਏ ਤੁਸੀਂ, ਇੱਥੇ ਸਬਜ਼ੀਆਂ ਪਿੱਛੇ ਬਾਰਗੇਨ ਕਰਨ ਦੀ ਲੋੜ ਨਹੀਂ, ਕਿਉਂਕਿ ਏਸ਼ੀਅਨ ਫੂਡ ਸੈਂਟਰ ਤੇ ਵਧੀਆ ਫਰੈਸ਼ ਗਰੋਸਰੀ, ਫਰੂਟਸ, ਦਾਲਾਂ, ਸਬਜ਼ੀਆਂ ਸਭ ਕੁਝ ਬਹੁਤ ਘੱਟ ਕੀਮਤ ਵਿੱਚ ਮਿਲਦਾ।
ਇਹ ਹੈ ਜੀ ਏਸ਼ੀਅਨ ਫੂਡ ਸੈਂਟਰ, ਇੰਡੋ ਕੈਨੇਡੀਅਨ ਗਰੋਸਰੀਜ਼, ਫਲ ਫਰੂਟ, ਦਾਲਾਂ, ਸਬਜ਼ੀਆਂ ਦੀ ਵਨ ਸਟਾਪ ਸ਼ਾਪ। ਨਾਲੇ ਸਾਡੇ ਕੋਲ ਇੰਡੀਆ ਵਾਲੇ ਭਾਂਡੇ, ਪਲੇਟਾਂ, ਬਾਟੀਆਂ ਸਭ ਕੁਝ ਮਿਲਦਾ। ਸਾਡੀ ਸਾਰੀਆਂ ਹੀ ਲੋਕੇਸ਼ਨਸ ਤੇ ਸੋਹਣੀਆਂ ਸੋਹਣੀਆਂ ਰੱਖੜੀਆਂ ਦੀ ਬੇਸ਼ੁਮਾਰ ਵੈਰਾਈਟੀ ਵੀ ਹੈ। ਏਸ਼ੀਅਨ ਫੂਡ ਸੈਂਟਰ ਦੀਆਂ ਓਨਟਾਰੀਓ ਵਿੱਚ 9 ਲੋਕੇਸ਼ਨਸ ਵਿੱਚੋਂ ਜਿੱਥੇ ਮਰਜ਼ੀ ਆ ਜਾਓ।
911, what's your emergency?
911, do you want police, fire or ambulance?
I need police.
Okay, you have the police. Where's the emergency?
Actually, the thing is I have to pee. I'm stuck in traffic and these guys are not moving.
Sorry, I don't think this is an emergency. 911 is for emergencies only.
It is an emergency for me. I need to pee, man.
ਬ੍ਰਾਂਟਨ ਦੀਆਂ ਅਜਿਹੀਆਂ ਕਈ ਹੋਰ ਅਜੀਬੋ ਗਰੀਬ 911 ਕਾਲਸ ਦੀ ਕਹਾਣੀ, ਪੰਜਾਬੀ ਡਰਾਮਾ CID।
पंजाबी आर्ट्स एसोसिएशन की पेशकश CID एतवार 17 मार्च शाम 4 बजे लेस्टर बी पियर्सन थिएटर विखे। टिकटा ते वधेरे जानकारी लई कॉल करो रजिंदर लेलना 416-677-1555।
लाइफ विजिटर डिसेबिलिटी मॉर्गेज इंश्योरेंस लैंड लई राजपाल ब्राड का नाम हमेशा याद रखो। इंश्योरेंस के खेतर विच लम्मा तजर्बा रखते हैं राजपाल ब्राड। RRSP या RESP करवानी है। इनकम टैक्स प्लानिंग लई भी राजपाल ब्राड तुहाडी मदद कर सकते हैं।
हैलो, दिस इज राजपाल ब्राड, चार्टर लाइफ अंडरराइटर एंड सर्टिफाइड हेल्थ इंश्योरेंस स्पेशलिस्ट। आई बीन सर्विंग कैनेडियन फ्रॉम द लास्ट 20 ईयर्स फॉर ऑल देयर इंडिविजुअल इन्वेस्टमेंट्स एंड इंश्योरेंस नीड्स, financial planning and their estate planning. Please feel free to give me a call and I'll be more than happy to assist you. Thank you.
416-917-1456 416-917-1456 Rajpal Brad.
Charanjit Brad ਵੱਲੋਂ ਅੱਜ ਦੇ ਨਗਾਰਾ ਪ੍ਰੋਗਰਾਮ 'ਚ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ ਜੀ। ਠੀਕ ਠਾਕ ਹੋ ਦੋਸਤੋ ਤੁਸੀਂ? ਆਪਾਂ ਕਰਤਾ ਜੀ ਪ੍ਰੋਗਰਾਮ ਆਪਣਾ ਅੱਜ ਦਾ ਸ਼ੁਰੂ। ਤੇ ਤੁਸੀਂ ਹੁਣ 1 ਘੰਟਾ ਧਿਆਨ ਨਾਲ ਸੁਣਿਓ ਤੇ ਜੇ ਤੁਸੀਂ ਸੇਫ ਹੋ ਤੇ ਡਰਾਈਵ ਕਰ ਰਹੇ ਹੋ, ਹੈ ਸੇਫ, ਧਿਆਨ ਫਿਰ ਸੜਕ ਵੱਲ ਹੀ ਰੱਖਿਓ। ਫੋਨ ਕਰਨ ਦੀ ਘੱਟ ਕੋਸ਼ਿਸ਼ ਕਰਿਆ ਕਰੋ। ਵੈਸੇ ਕਹਿ ਦੇਈਦਾ ਪਰ ਕਿਤੇ ਕਿਤੇ ਸਾਡੇ ਦੋਸਤ ਮਿੱਤਰ ਫਿਰ ਵੀ ਹੇਰਾਫੇਰੀ ਕਰ ਜਾਂਦੇ ਨੇ ਜੀ। ਮੈਂ ਦੇਖਦਾ ਹੁੰਦਾ ਸੜਕ ਤੇ ਲੱਖ ਜੁਰਮਾਨੇ ਸਖਤ ਹੋਣ, ਫਿਰ ਵੀ ਫੋਨ ਚੀਜ਼ ਹੀ ਇਹੋ ਜਿਹੀ ਹੈ, ਬੰਦੇ ਨੂੰ ਲੱਗਦਾ ਵੀ ਮੇਰੇ ਸਰੀਰ ਦਾ ਆਪਦਾ ਹੀ ਹਿੱਸਾ ਨਾ, ਕੋਈ ਉਹ ਪਾਸੇ ਪਿਆ, ਫਟਾਫਟ ਚੱਕ ਕੇ ਮੈਂ ਇਹਨੂੰ ਕੋਲੇ ਕਰ ਲਾਂ। ਹਨਾ, ਕਾਰ ਦੇ ਵਿੱਚ ਕਹਿੰਦੇ ਆ ਜੀ ਫੋਨ ਆਪਣੀ ਰੀਚ ਤੋਂ ਪਰਾਂ ਰੱਖਣਾ ਚਾਹੀਦਾ। ਵੈਸੇ ਤਾਂ ਅੱਜ ਕੱਲ ਕਾਰਾਂ ਸਾਰੀਆਂ ਹੀ ਹੈਂਡਸ ਫਰੀ ਸਿਸਟਮ ਲੱਗਿਆ ਹੋਇਆ ਤੇ ਹੱਥ ਚ ਫੋਨ ਨਾ ਹੀ ਫੜਿਆ ਹੋਵੇ ਚੰਗੀ ਗੱਲ ਆ। ਜਿਹੜਾ ਹੈਂਡਸ ਫਰੀ ਸਿਸਟਮ ਆ ਨਾ, ਕਈ ਵਾਰੀ ਬੰਦਾ ਉਹਦੇ ਨਾਲ ਵੀ ਤੰਗ ਹੁੰਦਾ, ਉਹ ਫੋਨ ਵਾਰ ਵਾਰ ਆਉਂਦਾ ਤੇ ਬੰਦਾ ਕਹਿੰਦਾ ਕੋਈ ਐਮਰਜੈਂਸੀ ਕਾਲ ਹੀ ਨਾ ਹੋਵੇ, ਬੰਦੇ ਨੇ 2-4 ਵਾਰੀ ਕਾਲ ਕੀਤੀ ਹੈ, ਉਹ ਗਾਂਹ ਪਤਾ ਲੱਗਦਾ ਵੀ ਉਹ ਤਾਂ ਇੰਟਰਨੈਟ ਮਾਰਕੀਟਿੰਗ ਕਰਨ ਵਾਲੇ ਆ। ਹਨਾ, ਧਿਆਨ ਤਾਂ ਡਾਈਵਰਟ ਹੁੰਦਾ ਹੀ ਆ ਜੀ ਬੰਦੇ ਦਾ। ਇੱਕ ਕੰਮ ਕਰ ਰਹੇ ਹਾਂ ਤੇ ਦੂਜਾ ਕੰਮ ਜਿਹੜਾ ਹੈਗਾ, ਭਾਵੇਂ ਕੰਮ ਨਾ ਵੀ ਹੋਵੇ, ਕੰਨਾਂ ਰਾਹੀਂ ਕੁਛ ਸੁਣ ਰਹੇ ਹਾਂ ਆਪਾਂ, ਤੇ ਧਿਆਨ ਡਾਈਵਰਟ ਹੁੰਦਾ। ਇਹ ਜਿਹੜੇ ਹੈਂਡਸ ਫਰੀ ਸਿਸਟਮ ਵੀ ਆ ਨਾ, ਇਹਨਾਂ ਦੀ ਇੱਕ ਲਿਮਿਟੇਸ਼ਨ ਆ। ਈਵਨ ਤੁਸੀਂ ਕਾਰ ਡਰਾਈਵ ਕਰ ਰਹੇ ਹੋ ਜੀ, ਨਾਲ ਦੀ ਸੀਟ ਤੇ ਬੰਦਾ ਬੈਠਾ ਉਹ ਬੋਲੀ ਜਾਂਦਾ, ਉਹ ਵੀ ਤੁਹਾਡਾ ਧਿਆਨ ਡਾਈਵਰਟ ਕਰਦਾ। ਇਸ ਕਰਕੇ ਡਰਾਈਵਰ ਨੂੰ ਬਹੁਤਾ ਬੁਲਾਇਆ ਨਾ ਕਰੋ। ਉਹ ਆਪਣੇ ਪੰਜਾਬ ਦੇ ਵਿੱਚ ਬੱਸਾਂ ਦੇ ਉੱਤੇ ਲਿਖਿਆ ਹੁੰਦਾ ਸੀ, ਡਰਾਈਵਰ ਤੇ ਬਹੁਤ ਅਸਰ ਪੈਂਦਾ ਜੀ, ਕੱਲਾਂ ਦਾ ਵੀ ਅਸਰ ਪੈਂਦਾ ਤੇ ਨਾਲ ਦੀਆਂ ਸਵਾਰੀਆਂ ਜੇ ਸੌ ਰਹੀਆਂ ਹੁਣ ਉਹਨਾਂ ਦਾ ਵੀ ਅਸਰ ਪੈਂਦਾ। ਉਹ ਡਰਾਈਵਰ ਸੀਟ ਦੇ ਨੇੜੇ ਉੱਥੇ ਲਿਖ ਕੇ ਲਾਇਆ ਹੁੰਦਾ ਸੀ ਬਈ 1-2-3 ਸੀਟਾਂ ਤੇ ਸੌਣਾ ਮਨਾ ਹੈ। ਮੇਰਾ ਖਿਆਲ ਤੁਹਾਡੇ ਆਪਣੇ ਦੋਸਤਾਂ ਨੂੰ ਯਾਦ ਹੋਊਗਾ ਜਿਨ੍ਹਾਂ ਨੇ ਬੱਸਾਂ 'ਚ ਸਫ਼ਰ ਕੀਤਾ। ਹੁਣ ਅੱਜ ਕੱਲ੍ਹ ਤਾਂ ਪਤਾ ਨਹੀਂ, ਪਰ ਜਦੋਂ ਅਸੀਂ ਛੋਟੇ ਹੁੰਦੇ ਸੀ ਉਦੋਂ ਲਿਖ ਕੇ ਲਾਇਆ ਹੁੰਦਾ ਸੀ। ਉਹਦੀ ਤੁੱਕ ਨਹੀਂ ਸੀ ਸਮਝ ਲੱਗੀ ਕਦੇ ਵੀ ਇਹ ਕੀ ਗੱਲ ਬਣੀ ਬਈ 1-2-3 ਸੀਟਾਂ ਤੇ ਸੌਣਾ ਮਨਾ ਹੈ। ਬਈ ਡਰਾਈਵਰ ਦਾ ਡਰਾਈਵਰ ਚਲਾ ਰਿਹਾ, ਪਿੱਛੇ ਸਵਾਰੀਆਂ ਬੈਠਣ, ਉੱਠਣ, ਗੱਲਾਂ ਕਰਨ, ਕੁਛ ਮਰਜ਼ੀ ਕਰੀ ਜਾਣਾ, 1-2-3 ਸੀਟਾਂ ਤੇ ਸੌਣਾ ਮਨਾ ਕਿਉਂ ਲੈ? ਬਾਅਦ ਚ ਪਤਾ ਲੱਗਿਆ ਸਾਡੇ ਇੱਕ ਪ੍ਰੋਫੈਸਰ ਸਾਹਿਬ ਹੁੰਦੇ ਸੀ, ਉਹ ਬੜੇ ਮਜ਼ਾਕੀਆ ਹੁੰਦੇ ਸੀ ਤੇ ਉਹਨਾਂ ਨੇ ਦੱਸਿਆ, ਕਹਿੰਦੇ ਜੀ ਮਾਹੌਲ ਦਾ ਅਸਰ ਪੈਂਦਾ ਬੰਦੇ ਦੇ ਉੱਤੇ। ਬਈ ਜੇ 1-2-3 ਸੀਟਾਂ ਜਿਹੜੀਆਂ ਹੈਗਾ ਵੀ ਜੇ ਬੰਦੇ ਸੌਣ ਲੱਗ ਜਾਏ ਤੇ ਡਰਾਈਵਰ ਨੂੰ ਵੀ ਨੀਂਦ ਆਉਣ ਲੱਗ ਜਾਣੀ ਹੈ। ਫਿਰ ਹੌਲੀ ਹੌਲੀ ਪਤਾ ਲੱਗਿਆ, ਮਤਲਬ ਕਈ ਵਾਰੀ ਗੱਲ ਨਾ ਖਾਨੇ ਚ ਨਹੀਂ ਪੈਂਦੀ, ਜੇ ਕੋਈ ਦੱਸੇ ਨਾ ਫਿਰ ਹੀ ਪਤਾ ਲੱਗਦਾ ਵੀ ਹਾਂ ਇਹਦਾ ਇਹ ਮਤਲਬ ਆ। ਤੇ ਇਸ ਕਰਕੇ ਦੋਸਤੋ ਤੁਸੀਂ ਡਰਾਈਵਰ ਨੂੰ ਸੁਚੇਤ ਰਿਹਾ ਕਰੋ, ਲਾ ਲਿਆ ਕਰੋ ਸਾਡਾ ਰੇਡੀਓ, ਕਿਉਂਕਿ ਅਸੀਂ ਜਿਹੜੀਆਂ ਗੱਲਾਂ ਕਰਦੇ ਹਾਂ ਨਾ ਉਹ ਗੱਲਾਂ ਇਸ ਤਰ੍ਹਾਂ ਦੀਆਂ ਨਹੀਂ ਹੁੰਦੀਆਂ ਵੀ ਤੁਹਾਨੂੰ ਭੜਕਾ ਦੇਣ। ਕਈ ਤਾਂ ਤੁਸੀਂ ਗਾਣੇ ਗੁਣੇ ਦੇਖੇ ਆ ਤੇ ਕਈ ਗੱਲਾਂ ਵੀ ਦੇਖੀਆਂ ਕਈਆਂ ਦੀਆਂ, ਬੰਦੇ ਨੂੰ ਜੋਸ਼ ਲਿਆ ਕੇ ਭੜਕਾ ਦਿੰਦੀਆਂ ਨੇ। ਹਨਾ, ਵੈਸੇ ਤੁਸੀਂ ਖ਼ਬਰਾਂ ਸੁਣਦੇ ਹੋ ਸੜਕਾਂ ਤੇ ਅੱਜ ਕੱਲ ਰੋਡ ਰੇਜ ਜਿਹਨੂੰ ਕਹਿੰਦੇ ਆ, ਜੇ ਮਾੜੀ ਜਿਹੀ ਕੋਈ ਗੱਲ ਹੋਈ, ਦੂਜਾ ਹੌਰਨ ਮਾਰ ਗਿਆ। ਅੱਜ ਕੱਲ ਤਾਂ ਸੜਕਾਂ ਤੇ ਇਸ ਤਰ੍ਹਾਂ ਹੋਣ ਲੱਗ ਗਿਆ ਵੀ ਬੰਦੇ ਨਿਕਲ ਕੇ ਬਾਹਰ ਆ ਜਾਂਦੇ ਵੀ ਆ ਜਾ ਤੂੰ ਕੌਣ ਤੇ ਮੈਂ ਕੌਣ। ਚਲੋ ਕੋਈ ਗੱਲ ਨਹੀਂ, ਆਪਣਾ ਕਹਿਣ ਦਾ ਮਤਲਬ ਤਾਂ ਇੰਨਾ ਹੀ ਆ ਵੀ ਰੇਡੀਓ ਆਪਣਾ ਲਾਇਆ ਹੋਇਆ, ਤੁਸੀਂ ਮੌਜ ਦੇ ਨਾਲ ਡਰਾਈਵ ਕਰੋ ਤੇ ਆਨੰਦ ਲਓ। ਬਾਕੀ ਇਸ ਤਰ੍ਹਾਂ ਜੀ, ਮਾਫੀ ਚਾਹੁੰਦਾ, ਭਾਰਤੀ ਸੱਭਿਅਤਾ ਦੇ ਵਿੱਚ ਨਾ ਬਹੁਤ ਗੱਲਾਂ ਇਹੋ ਜਿਹੀਆਂ ਨੇ ਬਈ ਸਾਨੂੰ ਆਪਣੇ ਆਪ ਵੱਲ ਵੇਖ ਕੇ ਹੀ ਹਾਸਾ ਆਉਣ ਲੱਗ ਜਾਂਦਾ। ਅੱਜ ਜਿਹੜੀ ਮੈਂ ਗੱਲ ਕਰਨੀ ਆ ਤੇ ਉਹ ਗੱਲ ਵੀ ਕੁਝ ਇਹੋ ਜਿਹੀ ਆ ਕਿਉਂਕਿ ਗੱਲ ਉਹ ਸਾਰਿਆਂ ਨਾਲ ਵਾਪਰੀ ਹੋਈ ਆ ਜਿੰਨੇ ਕੁ ਸਾਡਾ ਰੇਡੀਓ ਸੁਣਦੇ ਨੇ ਕਿਉਂਕਿ ਸਾਡਾ ਰੇਡੀਓ ਸੁਣਨ ਵਾਲੇ ਤੁਹਾਨੂੰ ਪਤਾ ਵੀ 30-35 ਸਾਲ ਤੋਂ ਲੈ ਕੇ 60-65 ਸਾਲ ਤੱਕ ਹੈਗੇ ਨੇ ਤੇ ਸਾਰਿਆਂ ਦੇ ਵਿਆਹ ਹੋਏ ਹੋਏ ਨੇ ਹਨਾ ਹੋਏ ਹੋਏ ਨਾ ਤੇ ਵਿਆਹ ਵਾਲੀ ਘਟਨਾ ਸਾਰਿਆਂ ਨਾਲ ਵਾਪਰੀ ਹੋਈ ਆ ਘਟਨਾ ਜਾਂ ਦੁਰਘਟਨਾ ਕਹਿ ਲਓ ਤੇ ਉਧਰੋਂ ਅੰਬਾਨੀਆਂ ਦੇ ਮੁੰਡੇ ਦਾ ਵਿਆਹ ਹੋ ਕੇ ਹਟਿਆ ਮੈਂ ਤਾਂ ਹੈਰਾਨ ਆ ਜੀ ਬਈ ਮੈਨੂੰ ਲੱਗਦਾ ਇੰਨਾ ਵਿਆਹ ਦਾ ਚਾਅ ਲੋਕਾਂ ਨੂੰ ਆਪਦੇ ਦਾ ਨੀ ਚੜਿਆ ਹੋਣਾ ਜਿੰਨਾ ਅੰਬਾਨੀਆਂ ਦੇ ਮੁੰਡੇ ਦੇ ਵਿਆਹ ਦਾ ਚਾਅ ਚੜਿਆ ਹੋਇਆ ਬਹੁਤਾ ਜ਼ਿਆਦਾ ਚਾਅ ਚੜੇ ਹਨਾ ਜਿਉਂ ਇੰਸਟਾਗ੍ਰਾਮ ਤੇ ਜਿਹੜੀਆਂ ਰੀਲਸ ਆ ਉਹ ਸ਼ੇਅਰ ਤੇ ਸ਼ੇਅਰ ਕਰਨ ਲੱਗੇ ਹੋਏ ਆ ਵੀ ਜਿਵੇਂ ਆਪਦਾ ਹੀ ਵਿਆਹ ਹੋਵੇ ਮੈਨੂੰ ਲੱਗਦਾ ਆਪਦੀਆਂ ਫੋਟੋਆਂ ਇੰਨੇ ਚਾਅ ਨਾਲ ਨੀ ਦੇਖੀਆਂ ਹੋਣੀਆਂ ਜਿੰਨੀਆਂ ਵਿਆਹ ਦੇ ਵਿੱਚ ਅੰਬਾਨੀ ਦੇ ਮੁੰਡੇ ਦੇ ਵਿਆਹ ਦੇ ਵਿੱਚ ਜਿੰਨੇ ਚਾਅ ਨਾਲ ਫੋਟੋਆਂ ਤੇ ਰੀਲਸ ਸ਼ੇਅਰ ਕਰ ਰਹੇ ਆ ਉਧਰੋਂ ਕਈਆਂ ਨੇ ਮੂੰਹ ਵੱਟੇ ਹੋਏ ਆ ਆਪਸ ਵਿੱਚ ਘਰਾਂ ਚ ਗੱਲ ਚੱਲਦੀ ਆ ਉਹ ਕਹਿੰਦੇ ਜੀ ਦੇਖੋ ਮੁੰਡਾ ਤਾਂ ਭਾਵੇਂ ਅਮੀਰ ਦਾ ਹੋਵੇ ਗਰੀਬ ਦਾ ਹੋਵੇ ਨਜ਼ਾਰਾ ਲਿਆਤਾ ਉਹ ਜਿਹੜੇ ਕਪਲਸ ਨੇ ਉਹਨਾਂ ਚ ਗੱਲ ਚੱਲੀ ਜਾਂਦੀ ਆ ਵੀ ਸਾਡਾ ਵਿਆਹ ਕਿਵੇਂ ਹੋਇਆ ਵੀ ਤੁਸੀਂ ਤਾਂ ਕੁਛ ਵੀ ਨੀ ਕੀਤਾ ਆਹ ਨੀ ਕੀਤਾ ਉਹ ਨੀ ਕੀਤਾ ਹਨਾ ਆਪਣੇ ਆਪ ਦੇ ਵਿੱਚ ਹੀਨ ਭਾਵਨਾ ਫੀਲ ਕਰ ਰਹੇ ਨੇ ਇਹੋ ਜਿਹੀ ਕੋਈ ਗੱਲ ਨੀ ਦੋਸਤੋ ਵਿਆਹ ਦਾ ਵਿਆਹ ਹੀ ਹੁੰਦਾ ਅਮੀਰ ਦਾ ਹੋਵੇ ਗਰੀਬ ਦਾ ਹੋਵੇ ਚੰਗੀ ਗੱਲ ਆ ਮੁਬਾਰਕਬਾਦ ਦੇਣੀ ਚਾਹੀਦੀ ਆ ਪਰ ਗੱਲ ਇਹ ਹੈਗੀ ਆ ਜ਼ਿੰਦਗੀ ਜਿਉਣ ਦੇ ਅੱਡ ਅੱਡ ਢੰਗ ਤਰੀਕੇ ਨੇ ਮੈਨੂੰ ਤਾਂ ਐਂ ਲੱਗਣ ਲੱਗ ਗਿਆ ਵੀ ਪਹਿਲਾਂ ਸ਼ੇਅਰ ਲਿਖਿਆ ਸੀ ਕਿਸੇ ਨੇ ਬਈ ਕਿਸੀ ਸ਼ਹਿਨਸ਼ਾਹ ਨੇ ਦੌਲਤ ਕਾ ਸਹਾਰਾ ਲੇਕਰ ਹਮ ਗਰੀਬੋਂ ਕੀ ਮੁਹੱਬਤ ਕਾ ਉਡਾਇਆ ਹੈ ਮਜ਼ਾਕ ਸਾਰਿਆਂ ਨੂੰ ਪਤਾ ਪਰ ਮੈਂ ਕੋਈ ਸ਼ਾਇਰ ਭਾੜਦਾ ਸੀਗਾ ਅੱਜ ਵੀ ਕੋਈ ਲਿਖ ਦਿੰਦਾ ਵੀ ਕਿਸੀ ਅਮੀਰਜ਼ਾਦੇ ਨੇ ਦੌਲਤ ਕਾ ਸਹਾਰਾ ਲੇਕਰ ਹਮ ਗਰੀਬੋਂ ਕੀ ਸ਼ਾਦੀ ਕਾ ਉਡਾਇਆ ਹੈ ਮਜ਼ਾਕ ਪਰ ਹੈ ਨੀ ਜੀ ਕੋਈ ਸ਼ਾਇਰ ਆਪਾਂ ਨੂੰ ਸ਼ੇਅਰ ਲਿਖਣੇ ਨਹੀਂ ਆਉਂਦੇ ਕੀ ਕਰੀਏ ਹਨਾ ਅੱਛਾ ਉਹ ਖੁਸ਼ ਚਲੋ ਘਟਨਾਵਾਂ ਨੂੰ ਦੇਖ ਕੇ ਤਾਂ ਖੁਸ਼ ਆ ਜਿਹੜਾ ਹੁੰਦਾ ਹੀ ਆ ਬੰਦਾ ਹੱਸ ਤਾਂ ਆਪੇ ਹੀ ਪੈਂਦਾ ਪਰ ਕਿਤੇ ਕਿਤੇ ਨਾ ਜਿਵੇਂ ਕਹਿੰਦੇ ਆ ਆਪਣੇ ਆਪ ਹੀ ਉਹ ਹਾਸਾ ਜਿਹੜਾ ਇੱਕੋ ਦਮ ਹਾਸਾ ਹੈਰਾਨੀ ਚ ਬਦਲ ਜਾਂਦਾ ਮੈਂ ਬੜਾ ਨਿਰਪੱਖ ਹੋ ਕੇ ਜਿੰਨਾ ਵੀ ਕੁਛ ਦੇਖਣ ਨੂੰ ਪੜ੍ਹਨ ਨੂੰ ਮਿਲਿਆ ਮੈਂ ਵੇਖਿਆ ਤੇ ਮੈਨੂੰ ਜਿਹੜੀ ਮਿਸਿਸ ਅੰਬਾਨੀ ਆ ਨਾ ਉਹਨਾਂ ਦੀ ਇੱਕ ਘਟਨਾ ਯਾਦ ਆ ਗਈ ਜਾਣੀ ਇਹ ਮੁੰਡੇ ਦੀ ਮਾਂ ਦੀ ਬਈ ਦੇਸ਼ਾਂ ਵਿਦੇਸ਼ਾਂ ਦੇ ਵਿੱਚੋਂ ਤਾਂ ਬੁਲਾਏ ਹੋਏ ਆ ਇੰਨੇ ਅਮੀਰ ਬੰਦੇ ਬੁਲਾਏ ਆ ਗਰੀਬ ਥੋੜਾ ਕੋਈ ਬੁਲਾਉਣਾ ਆਮ ਬੰਦੇ ਨੂੰ ਥੋੜਾ ਬੁਲਾਉਣਾ ਆਮ ਲੜਕੀਆਂ ਉਹਨਾਂ ਨੂੰ ਵਧਾਈ ਦੇ ਰਹੀਆਂ ਨੇ ਤੁਸੀਂ ਵੀ ਉਰੀ ਦੇਖੀ ਹੋਣੀ ਆ ਲੇਡੀਜ਼ ਉਹਨਾਂ ਨੂੰ ਵਧਾਈ ਦੇ ਰਹੀਆਂ ਤੇ ਲੇਡੀਜ਼ ਨੇ ਜਿਹੜੀਆਂ ਉਹ ਗੱਲਾਂ ਤੋਂ ਨੀ ਮੈਂ ਲੇਡੀਜ਼ ਨਹੀਂ ਦੇਖੀਆਂ ਉਹ ਜਿਹੜੀਆਂ ਵਧਾਈ ਦੇ ਰਹੀਆਂ ਸਿਰਫ ਆਵਾਜ਼ ਸੁਣੀਆਂ ਤੇ ਉਹਨਾਂ ਦੇ ਹੱਥ ਦਿਸ ਰਹੇ ਨੇ ਉਹ ਹੱਥ ਮੁਬਾਰਕਬਾਦ ਦੇਣ ਦੇ ਲਈ ਅੱਗੇ ਕਰਦੀਆਂ ਤੇ ਮਿਸਿਸ ਅੰਬਾਨੀਆਂ ਨੇ ਜਿਹੜੇ ਉਹਨਾਂ ਦੇ ਹੱਥ ਨੂੰ ਹੱਥ ਨਹੀਂ ਲਾ ਰਹੀ ਮੇਰੀ ਗੱਲ ਸੁਣੋ ਧਿਆਨ ਨਾਲ ਤੁਸੀਂ ਵੀ ਰੀਲ ਦੇਖੀ ਹੋਣੀ ਆ ਵੀ ਮਿਸਿਸ ਅੰਬਾਨੀ ਨੂੰ ਮੁਬਾਰਕਬਾਦ ਦੇਣ ਦੇ ਲਈ ਲੇਡੀਜ਼ ਮੁਬਾਰਕਬਾਦ ਦੇ ਰਹੀਆਂ ਨੇ ਉਹ ਹੱਥ ਕੋਲੇ ਕਰ ਰਹੀਆਂ ਜਿਵੇਂ ਲੇਡੀਜ਼ ਹੱਥ ਦੇ ਹੱਥ ਕੋਲੇ ਕਰਦੀ ਵੀ ਮੁਬਾਰਕਬਾਦ ਪਿਆਰ ਦੇ ਨਾਲ ਸਤਿਕਾਰ ਦੇ ਨਾਲ ਹਨਾ ਖੁਸ਼ ਨੇ ਉਹ ਆਪਣੇ ਹੱਥ ਪਰਾਂ ਖਿੱਚ ਰਹੀ ਆ ਜਿਹਨੂੰ ਤੁਸੀਂ ਅਨਟੱਚਬਿਲਿਟੀ ਕਹਿੰਦੇ ਹੋ ਛੂਆਛਾਤ ਅਨਟੱਚਬਲਸ ਮਤਲਬ ਮੈਂ ਹੈਰਾਨ ਹਾਂ ਗਲੋਬਲਾਈਜੇਸ਼ਨ ਦੇ ਦੌਰ ਦੇ ਵਿੱਚ ਜਿੱਥੇ ਦੁਨੀਆਂ ਦੇ ਇੱਕ ਥਾਂ ਤੋਂ ਚੱਲਿਆ ਹੋਇਆ ਪੈਸਾ ਦੁਨੀਆਂ ਦੇ ਦੂਸਰੇ ਕੋਰਨ ਤੇ ਜਾ ਕੇ ਆਪਣਾ ਰੰਗ ਵਿਖਾ ਦਿੰਦਾ ਉੱਥੇ ਸਾਡੇ ਸਦੀਆਂ ਪੁਰਾਣੇ ਸੰਸਕਾਰ ਸਦੀਆਂ ਪੁਰਾਣਾ ਭਰਿਆ ਪਿਆ ਗਾਰਬੇਜ ਅਜੇ ਵੀ ਉਵੇਂ ਹੀ ਆ ਜਿੱਥੇ ਗਾਉਣ ਲਈ ਟੌਪ ਦੇ ਗਾਇਕ ਆਉਂਦੇ ਨੇ ਕਹਿੰਦੇ 70-80 ਕਰੋੜ ਦਿੱਤਾ ਕਿਹਾ ਉੱਥੇ ਇੱਕ ਕੋਈ ਲੇਡੀ ਵਿਆਹ ਜਿਹਦਾ ਹੋ ਰਿਹਾ ਜਿਹਦੇ ਮੁੰਡੇ ਦਾ ਉਹਨੂੰ ਮੁਬਾਰਕਬਾਦ ਦੇ ਰਹੀ ਤੇ ਉਹਨੂੰ ਟੱਚ ਨਹੀਂ ਕਰਨਾ ਚਾਹੁੰਦੀ ਪੰਜਾਬੀ ਚ ਇੱਕ ਵਰਡ ਆ ਪਿੱਟਿਆ ਜਾਣਾ ਪਤਾ ਨਾ ਤੁਹਾਨੂੰ ਜਿਵੇਂ ਸਾਡੇ ਪਿੰਡਾਂ ਚ ਪਹਿਲਾਂ ਛੋਟੇ ਹੁੰਦਿਆਂ ਬਹੁਤ ਨੂੰ ਗੁੱਸਾ ਲੱਗੂਗਾ ਲੱਗੀ ਜਾਵੇ ਆਪਾਂ ਕੀ ਲੈਣਾ ਗੁਰਦੁਆਰਿਆਂ ਦੇ ਵਿੱਚ ਕਿਹਾ ਜਾਂਦਾ ਸੀ ਵੀ ਜਦੋਂ ਵਿਹੜੇ ਦੇ ਵਿੱਚੋਂ ਮਜ਼ਦੂਰ ਉੱਠ ਕੇ ਆ ਜਾਂਦੇ ਆ ਨਾ ਤੇ ਗੁਰਦੁਆਰਾ ਪਿੱਟਿਆ ਜਾਂਦਾ ਜਦੋਂ ਕਹਿੰਦੇ ਸੀ ਕੋਈ ਸੀਰੀ ਜਾਂ ਖੇਤ ਚ ਕੰਮ ਕਰਨ ਵਾਲਾ ਮਜ਼ਦੂਰ ਕਿਚਨ ਦੇ ਚੌਂਤਰੇ ਚ ਆ ਕੇ ਹੱਥ ਲਾ ਦਿੰਦਾ ਕਿਚਨ ਦੀ ਕਿਸੇ ਚੀਜ਼ ਨੂੰ ਭਾਂਡੇ ਨੂੰ ਹੱਥ ਲਾ ਦਿੰਦਾ ਤੇ ਭਾਂਡਾ ਕਹਿੰਦੇ ਸੀ ਪਿੱਟਿਆ ਜਾਂਦਾ ਮੈਨੂੰ ਉਹਨਾਂ ਦਿਨਾਂ ਦੀ ਯਾਦ ਆ ਗਈ ਮੈਂ ਕਿਹਾ ਕਿਆ ਬਾਤ ਆ ਦੇਖ ਲਓ ਜੀ ਇੱਕ ਪਾਸੇ ਅਮੀਰੀ ਦਾ ਨਾਚ ਨੱਚਿਆ ਜਾ ਰਿਹਾ ਦੂਜੇ ਪਾਸੇ ਸੜੀਆਂ ਗਲੀਆਂ ਰਵਾਇਤਾਂ ਉਵੇਂ ਹੀ ਕਾਇਮ ਨੇ। ਵੈਸੇ ਤਾਂ ਨਾ ਪੈਸੇ ਦਾ ਕਰੈਕਟਰ ਹੁੰਦਾ ਇੱਕ, ਹਰ ਇੱਕ ਚੀਜ਼ ਦਾ ਕਰੈਕਟਰ ਹੁੰਦਾ, ਜਿਹੜੀਆਂ ਬੇਜਾਨਦਾਰ ਚੀਜ਼ਾਂ ਉਹਨਾਂ ਦਾ ਵੀ ਕਰੈਕਟਰ ਹੁੰਦਾ, ਕੈਪੀਟਲ ਦਾ ਇੱਕ ਆਪਣਾ ਕਰੈਕਟਰ ਆ। ਜਿਵੇਂ ਜਿਵੇਂ ਕੈਪੀਟਲ ਆਉਂਦੀ ਆ ਨਾ, ਉਵੇਂ ਉਵੇਂ ਕੈਪੀਟਲ ਆ ਜਿਹੜੀ ਬਹੁਤ ਕੁਛ ਬਦਲਦੀ ਆ। ਪੈਸਾ ਬਹੁਤ ਕੁਛ ਬਦਲ ਦਿੰਦਾ ਜੀ, ਪੈਸਾ ਬੰਦੇ ਦੇ ਹਾਵ ਭਾਵ, ਤੁਰਨ ਫਿਰਨ ਦਾ ਤਰੀਕਾ, ਗੱਲਬਾਤ ਕਰਨ ਦਾ ਤਰੀਕਾ, ਬਹੁਤ ਕੁਛ ਬਦਲਦਾ। ਗਿਆਨ ਵੀ ਬਹੁਤ ਕੁਛ ਬਦਲਦਾ, ਗਿਆਨ ਤਾਂ ਜ਼ਿਆਦਾ ਕੁਛ ਬਦਲਦਾ। ਅੱਛਾ ਪੈਸਾ ਜਿਹੜਾ ਨਾ, ਗਿਆਨ ਤਾਂ ਬੰਦੇ ਨੂੰ ਅੰਦਰੋਂ ਵੀ ਬਦਲਦਾ ਤੇ ਬਾਹਰੋਂ ਵੀ ਬਦਲਦਾ। ਗਿਆਨ ਦਾ ਬੰਦਾ ਜੇ ਨਾ ਵੀ ਬਦਲਣਾ ਚਾਹਵੇ ਨਾ, ਗਿਆਨ ਦੇ ਵਿੱਚ ਇਹੋ ਜਿਹੀ ਖਾਸੀਅਤ ਆ, ਗਿਆਨ ਦਾ ਬੰਦੇ ਨੂੰ ਇਹੋ ਜਿਹਾ ਬਦਲ ਦਿੰਦਾ ਵੀ ਬੰਦੇ ਨੂੰ ਆਪ ਨਹੀਂ ਪਤਾ ਲੱਗਦਾ ਵੀ ਮੈਂ ਕਿੱਧਰ ਨੂੰ ਖਿੱਚਿਆ ਜਾਂਦਾ। ਅੱਛਾ ਗਿਆਨ ਅਲੱਗ ਅਲੱਗ ਫੀਲਡ ਦੇ ਵਿੱਚ ਹੋ ਸਕਦਾ। ਜਿਹਨੂੰ ਮਿਊਜ਼ਿਕ ਦਾ ਗਿਆਨ ਆ ਗਿਆ ਨਾ, ਉਹਦੇ ਚ ਦੇਖੋ ਮੈਂ ਸਹੀ ਮਿਊਜ਼ਿਕ ਦੀ ਗੱਲ ਕਰਦਾ, ਵੈਸੇ ਤਾਂ ਕਿਸੇ ਦਾ ਮਿਊਜ਼ਿਕ ਕਿਸੇ ਨੂੰ ਨੋਇਜ਼ ਵੀ ਲੱਗ ਸਕਦਾ, ਕਿਸੇ ਨੂੰ ਨੋਇਜ਼ ਵੀ ਮਿਊਜ਼ਿਕ ਲੱਗ ਸਕਦਾ, ਪਰ ਕਿਸੇ ਤੁਸੀਂ ਸੰਗੀਤਕਾਰ ਕੋਲ ਬੈਠੋਗੇ ਨਾ ਜਿਹਨੂੰ ਸੁਰਾਂ ਦਾ ਗਿਆਨ ਹੋ, ਉਹਦੇ ਵਿੱਚ ਉਹ ਬੜਾ ਮਧੁਰ ਹੋਊਗਾ, ਉਹਦੇ ਚ ਪੇਸ਼ੈਂਸ ਜ਼ਿਆਦਾ ਹੋਊਗੀ, ਠਰਮਾ ਹੋਊਗਾ, ਉਹਦੇ ਵਿੱਚ ਕਾਲ ਨਹੀਂ ਹੋਊਗੀ, ਉਹ ਡੂੰਘਿਆਈ ਚ ਜਾਣ ਦੀ ਕੋਸ਼ਿਸ਼ ਕਰੂਗਾ ਜਿਹਨੂੰ ਸੰਗੀਤ ਦਾ ਗਿਆਨ ਹੋ ਜੇ। ਵੈਸੇ ਤਾਂ ਮਤਲਬ ਕਾਫੀ ਕੁਛ ਤਾਂ ਅੰਦਰ ਹੁੰਦਾ ਪਹਿਲਾਂ ਹੀ, ਪਰ ਜਿਵੇਂ ਜਿਵੇਂ ਇਹਨੂੰ ਹੋਰ ਡੂੰਘਾ ਹੁੰਦਾ ਜਾਂਦਾ। ਜਿਹਨੂੰ ਵੈਸੇ ਨੋਰਮਲ ਗਿਆਨ, ਜ਼ਿੰਦਗੀ ਜਿਉਣ ਦੇ ਢੰਗ ਤਰੀਕਿਆਂ ਦਾ ਪਤਾ ਲੱਗ ਜੇ, ਉਹ ਵੀ ਉਹਨਾਂ ਨੀਵਾਂ ਹੋ ਕੇ ਚੱਲੂਗਾ, ਉਹ ਬਹੁਤਾ ਵਿਖਾਵਾ ਨਹੀਂ ਕਰਦਾ, ਉਹਨੂੰ ਬਾਕੀ ਚੀਜ਼ਾਂ ਫੋਕੀਆਂ ਲੱਗਦੀਆਂ। ਨਿਵੇਂ ਸੋ ਗੌਰਾ ਹੋਏ, ਸੁਣਿਆ ਤੁਸੀਂ ਰੋਜ਼ ਸੁਣਦੇ ਹੋ, ਉਹ ਗਿਆਨ ਇਕੱਠਾ ਕਰਨ ਚ ਲੱਗ ਜਾਂਦਾ ਵੀ ਮੈਂ ਇਹ ਗਿਆਨ ਇਕੱਠਾ ਕਰਾਂ, ਤੇ ਉਹਨੂੰ ਆਪ ਨੂੰ ਨਹੀਂ ਪਤਾ ਲੱਗਦਾ ਵੀ ਇਹ ਗਿਆਨ ਇਕੱਠਾ ਹੋਇਆ, ਗਿਆਨ ਮੈਨੂੰ ਬਦਲਦਾ। ਇਵੇਂ ਜਿਹੜਾ ਪੈਸਾ ਨਾ, ਪੈਸਾ ਅੰਦਰੋਂ ਨਹੀਂ ਬਦਲਦਾ ਬੰਦੇ ਨੂੰ, ਪੈਸਾ ਬਾਹਰੋਂ ਬਦਲਦਾ। ਜਿਹੜੇ ਬੰਦੇ ਦੇ ਟੁੱਟੇ ਛਿੱਤਰ ਪਾਏ ਹੁੰਦੇ ਆ ਨਾ ਪਹਿਲਾਂ, ਪੈਸਾ ਆਉਣ ਤੋਂ ਪਹਿਲਾਂ ਉਹਦੇ ਬ੍ਰੈਂਡਡ ਸ਼ੂਜ਼ ਪੈ ਜਾਂਦੇ ਨੇ। ਜਿਹਨੂੰ ਕੱਪੜੇ ਦੇ ਨਾਂ ਤੱਕ ਦਾ ਨਹੀਂ ਪਤਾ ਹੁੰਦਾ, ਉਹ ਫਿਰ ਗੱਲਾਂ ਕਰਦਾ, ਇਹ ਜੀ ਹਿਊਗੋ ਬੌਸ ਆ, ਇਹ ਜੀ ਫਲਾਨਾ, ਇਹ ਟਿਮਕਾ। ਜਿਹਨੂੰ ਚਮੜੇ ਦਾ ਨਹੀਂ ਪਤਾ ਹੁੰਦਾ, ਉਹ ਲੂਈਜ਼ ਵਿਟੋਨ ਦੀਆਂ ਗੱਲਾਂ ਕਰਦਾ। ਜਿਹਨੂੰ ਵਿਚਾਰੇ ਨੂੰ ਇਹ ਨਹੀਂ ਪਤਾ ਹੁੰਦਾ ਬਈ ਘਰ ਬਾਰ ਬਣਦਾ ਕਿਵੇਂ ਆ, ਉਹ ਫਿਰ ਗੱਲਾਂ ਕਰਦਾ ਬਹੁਤ ਵੱਡੀਆਂ ਵੱਡੀਆਂ, ਜੀ ਸਾਡੇ ਪੂਲ ਹੈਗਾ ਘਰ ਦੇ ਵਿੱਚ, ਅਸੀਂ ਕਸਟਮ ਬਿਲਟ ਘਰ ਬਣਾਇਆ ਹੋਇਆ, ਅਸੀਂ ਆਏ ਆ ਜੀ, ਅਸੀਂ 5 ਪਲਾਟ ਉੱਥੇ ਲਏ ਆ, 2 ਲਾਟ ਉੱਥੇ ਲਏ ਨੇ, ਉਹ ਲੇਕ ਫਰੰਟ ਵਾਲੀ ਪ੍ਰੋਪਰਟੀ ਸਾਡੇ ਕੋਲੇ ਲੇਕ ਵਿਊ ਵਾਲੀ ਕੌਂਡੋ ਵੀ ਹੈਗੀ ਆ, ਉਹ ਬਸ ਬਾਹਰੋਂ ਬਦਲਦਾ। ਇਵੇਂ ਮੈਨੂੰ ਥੋੜਾ ਜਿਹਾ ਮੈਨੂੰ ਲੱਗਣ ਲੱਗ ਗਿਆ ਵੀ ਅੰਬਾਨੀ ਪਰਿਵਾਰ ਕੋਲੇ ਪੈਸਾ ਆਇਆ ਇਹਨਾਂ ਦੇ ਪਿਓ ਦਾ, ਧੀਰੂ ਭਾਈ ਅੰਬਾਨੀ ਦਾ। ਤੁਸੀਂ ਪੂਰੀਆਂ ਜਦੋਂ ਫੈਮਿਲੀ ਰੂਟਸ ਦੀ ਗੱਲ ਕਰੋਗੇ ਨਾ, ਕਿੱਥੋਂ ਕਿੱਥੋਂ ਆਇਆ, ਤੇ ਤੁਹਾਨੂੰ ਅੰਦਾਜ਼ਾ ਹੋਊਗਾ। ਪਰ ਇਹ ਪੈਸੇ ਨੇ ਕਾਫੀ ਕੁਛ ਬਦਲਣਾ ਸੀ, ਪਰ ਉਹ ਬਦਲਿਆ ਨਹੀਂ। ਮੈਨੂੰ ਇਸ ਗੱਲ ਤੇ ਕੋਈ ਇਤਰਾਜ਼ ਨਹੀਂ ਕਿਸੇ ਕੋਲ ਕਿੰਨਾ ਪੈਸਾ। ਜਦੋਂ ਤੁਸੀਂ ਡੰਗਿਆਈ ਚ ਜਾਓਗੇ ਤੇ ਤੁਹਾਨੂੰ ਇਹ ਵੀ ਪਤਾ ਲੱਗ ਜੂ, ਪੈਸਾ ਆਮ ਲੋਕਾਂ ਦਾ ਪੈਸਾ ਹੀ ਹੁੰਦਾ, ਉਹ ਬਸ ਆਮ ਲੋਕਾਂ ਦੀ ਅਣਗਹਿਲੀ ਕਰਕੇ ਤੇ ਸਿਸਟਮ ਦੀ ਬੇਰੁਖੀ ਕਰਕੇ ਉਹ ਪੈਸਾ ਇਕੱਠਾ ਹੋਣ ਲੱਗ ਜਾਂਦਾ। ਇਹ ਵੀ ਪੈਸੇ ਦਾ ਗੁਣ, ਕੈਪੀਟਲ ਦਾ ਸਭ ਤੋਂ ਵੱਡਾ ਗੁਣ ਆ ਇਹ, ਗੁਣਾ ਜਾਂ ਔਗਣਾ, ਇਹ ਤੁਸੀਂ ਆਪੇ ਅੰਦਾਜ਼ਾ ਲਾ ਲਿਓ ਵੀ ਇਹ ਜਿੱਥੇ ਇਕੱਠਾ ਹੋਣ ਲੱਗ ਗਿਆ ਨਾ, ਇਹਨੇ ਇਕੱਠਾ ਹੋ ਹੀ ਜਾਣਾ ਉੱਥੇ। ਤੇ ਉਹ ਜਦੋਂ ਇਕੱਠਾ ਹੋਣ ਲੱਗ ਜੇ, ਇੱਕ ਇਹੋ ਜਿਹਾ ਸਿਸਟਮ ਡਿਵੈਲਪ ਹੋਣ ਲੱਗ ਜਾਂਦਾ, ਬਸ ਉਹ ਪੈਸੇ ਦਾ ਕੇਂਦਰੀਕਰਨ, ਪੈਸੇ ਦਾ ਇਕੱਠਾ ਹੋਣਾ ਉਹ ਜਾਰੀ ਰਹਿੰਦਾ। ਫਿਰ ਕਿਤੇ ਉਥਲ ਪੁਥਲ ਹੁੰਦੀ ਆ, ਫਿਰ ਭਾਵੇਂ ਮਤਲਬ ਉਹ ਅਲੱਗ ਤਰ੍ਹਾਂ ਦੀਆਂ ਪਾਲਿਸੀਜ਼ ਬਣਨ ਲੱਗ ਜਾਣ, ਸਮਾਜ ਅਲੱਗ ਤਰ੍ਹਾਂ ਦੀਆਂ ਕਦਰਾਂ ਕੀਮਤਾਂ ਉਹ ਹੋਂਦ ਚ ਆ ਜਾਣ, ਫਿਰ ਜਿਹੜਾ ਪੈਸਾ ਭਾਵੇਂ ਉਹਦਾ ਜਿਹਨੂੰ ਪੰਜਾਬੀ ਚ ਵਿਕੇਂਦਰੀਕਰਨ ਕਹਿੰਦੇ ਆ ਹੋ ਜੇ, ਨਹੀਂ ਤਾਂ ਪੈਸੇ ਦਾ ਕੇਂਦਰੀਕਰਨ ਹੀ ਹੁੰਦਾ। ਜਿਹੜੀਆਂ ਧਿਰਾਂ ਕੋਲੇ ਪੈਸਾ ਆ ਜੇ ਸਦੀਆਂ ਬੱਧੀ, ਉਹ ਉਵੇਂ ਹੀ ਚੱਲਦਾ ਰਹਿੰਦਾ, ਅਨਲੈਸ ਕੋਈ ਰੈਵੋਲੂਸ਼ਨਰੀ ਚੇਂਜ ਆ ਜੇ। ਤੇ ਰੈਵੋਲੂਸ਼ਨਰੀ ਚੇਂਜ ਤੁਹਾਨੂੰ ਪਤਾ ਆਪਣੇ ਆਪ ਨਹੀਂ ਆਉਂਦੀ ਹੁੰਦੀ। ਅੱਛਾ ਹੋਰ ਗੱਲ ਆ ਸਾਡੀ ਮਾਨਸਿਕਤਾ ਨਾਲ ਜੁੜੀ ਹੋਈ ਗੱਲ, ਬਈ ਸਾਡੀ ਤੇ ਬਾਕੀ ਸੱਭਿਆਚਾਰਾਂ ਦੇ ਮਾਨਸਿਕਤਾ ਨਾਲ ਜੁੜੀ ਹੋਈ ਗੱਲ। ਬਾਕੀ ਦੇਸ਼ਾਂ ਦੇ ਵਿੱਚ ਜਿਹਨਾਂ ਲੋਕਾਂ ਕੋਲ ਪੈਸਾ ਨਾ, ਉਹ ਪੈਸੇ ਦਾ ਵਿਖਾਵਾ ਉਸ ਤਰ੍ਹਾਂ ਨਹੀਂ ਕਰਦੇ। ਉਹ ਪੈਸੇ ਨੂੰ, ਮੈਨੂੰ ਲੱਗਦਾ, ਮੈਂ ਗਲਤ ਵੀ ਹੋ ਸਕਦਾ, ਮੈਨੂੰ ਲੱਗਦਾ ਪੈਸੇ ਨੂੰ ਉਹ ਇੰਜੋਏ ਵੀ ਕਰਦੇ ਨੇ, ਉਹ ਪੈਸੇ ਦੇ ਗੁਲਾਮ ਨਹੀਂ ਬਲਕਿ ਪੈਸੇ ਨੂੰ ਗੁਲਾਮ ਬਣਾ ਕੇ ਰੱਖਦੇ ਨੇ। ਹਾਂ, ਪੈਸੇ ਨੂੰ ਇਕੱਠਾ ਜ਼ਰੂਰ ਕਰਦੇ ਨੇ, ਸਿਸਟਮ ਉਹਨਾਂ ਨੇ ਵੀ ਬਣਾਏ ਹੋਏ ਨੇ ਵੀ ਪੈਸਾ ਇਕੱਠਾ ਹੁੰਦਾ ਰਹੇ ਸਾਡੇ ਕੋਲੇ। ਪਰ ਮੈਨੂੰ ਕਿਤੇ ਲੱਗਦਾ ਵੀ ਸਾਡੇ ਭਾਰਤੀਆਂ ਕੋਲੇ ਜਦੋਂ ਪੈਸਾ ਆ ਜੇ ਨਾ, ਤੇ ਬਸ ਅਸੀਂ ਪੈਸੇ ਦੇ ਗੁਲਾਮ ਹੋ ਜਾਂਦੇ ਹਾਂ। ਅਸੀਂ ਪੈਸੇ ਨਾਲ ਫਿਰ ਆਪ ਵੀ ਨੱਚਦੇ ਹਾਂ ਤੇ ਦੂਜਿਆਂ ਨੂੰ ਵੀ ਨਚਾਉਂਦੇ ਹਾਂ ਤੇ ਨੱਚਣ ਵਾਲੇ ਸੋਹਣੇ ਸੋਹਣੇ ਅਸੀਂ ਲੱਭ ਕੇ ਲਿਆਉਂਦੇ ਹਾਂ। ਉਹ ਤਾਂ ਉੱਥੇ ਨੱਚਦੇ ਨੇ ਸਟੇਜਾਂ ਤੇ ਪੈਸਾ ਨਚਾਉਂਦਾ ਤੇ ਅਸੀਂ ਫਿਰ ਇੰਸਟਾਗ੍ਰਾਮ ਤੇ ਫੇਸਬੁੱਕ ਤੇ ਦੂਜੇ ਪਾਸੇ ਨੱਚਦੇ ਅਸੀਂ ਘਰਾਂ 'ਚ ਵੀ ਨੱਚਦੇ ਹਾਂ। ਹਾਏ ਸਾਡਾ ਮਨ ਨੀ ਵੀ ਤੁਹਾਡਾ ਕਿਹੜਾ ਮਨ ਨੀ ਰਹਿ ਗਿਆ। 80% ਲੋਕਾਂ ਕੋਲੇ ਤਾਂ ਜ਼ਿੰਦਗੀ ਜਿਉਣ ਦੇ ਸਾਧਨ ਹੈ ਨਹੀਂ ਤੇ ਤੁਹਾਡਾ ਮਨ ਨੀ ਕਿਹੜਾ ਰਹਿ ਗਿਆ। ਅੰਬਾਨੀ ਤਾਂ ਅੰਬਾਨੀ ਆਂਦਾ ਭਾਈ ਤੇ ਅੰਬਾਨੀ ਨੇ ਅੰਬਾਨੀਆਂ ਨਾਲ ਸਾਂਝ ਹੀ ਦਿਖਾਈ ਆ। ਦੇਖ ਲਓ ਫਿਰ ਤੁਸੀਂ ਹੁਣ ਫਰਕ ਇੰਨਾ ਵੀ ਤੁਸੀਂ ਬਿਲ ਗੇਟਸ ਦੀ ਗੱਲ ਕਰੋ ਆ ਜਿਹੜਾ ਫੇਸਬੁੱਕ ਵਾਲਾ ਕੀ ਨਾਂ ਮਾਰਕ ਜ਼ਕਰਬਰਗ ਇਹਦੀ ਗੱਲ ਕਰੋ ਇਹਨਾਂ 'ਚ ਫੇਰ ਵੀ ਸਿੰਪਲਿਸਿਟੀ ਆ। ਇਹ ਲੋਕ ਆਪਣੇ ਟੈਲੈਂਟ ਨਾਲ ਆਪਣੇ ਇੰਟਲੈਕਟ ਨਾਲ ਅੱਗੇ ਵਧੇ ਨੇ ਤੇ ਸਿਸਟਮ ਨੇ ਇਹਨਾਂ ਨੂੰ ਪ੍ਰੋਟੈਕਟ ਕੀਤਾ। ਸਾਡੇ ਵਾਲੇ ਜਿਹੜੇ ਅਮੀਰਜ਼ਾਦੇ ਨੇ ਉਹ ਆਪਣੇ ਕਿਸੇ ਗੁਣ ਕਰਕੇ ਅੱਗੇ ਨਹੀਂ ਵਧੇ। ਉਹ ਤਾਂ ਉਹਨਾਂ ਦਾ ਹਾਲ ਤਾਂ ਉਸ ਲੰਗੜੇ ਵਰਗਾ ਜਿਹਨੂੰ ਡਾਕਟਰ ਨੇ ਤੁਰਨ ਲਈ ਫੌੜੀ ਜੀ ਦੇਤੀ ਤੇ ਉਹ ਫੌੜੀ ਦੇ ਆਸਰੇ ਅੱਗੇ ਵਧ ਰਿਹਾ ਤੇ ਜਦੋਂ ਉਹਨਾਂ ਦੇ ਕੋਲੋਂ ਫੌੜੀ ਖਿੱਚੀ ਗਈ ਨਾ ਉਹ ਫੌੜੀ ਉਹ ਕਹਿੰਦੇ ਉਹਨਾਂ ਨੂੰ ਕੀ ਕਹਿੰਦੇ ਤੁਸੀਂ ਜਿਹੜੀਆਂ ਸਪੋਰਟਸ ਲਾਈਆਂ ਹੁੰਦੀਆਂ ਉਹ ਜਿਨ੍ਹਾਂ ਦੇ ਆਸਰੇ ਤੁਰਦੇ ਨੇ ਤੇ ਕਦਰਾਂ ਕੀਮਤਾਂ ਸਾਡੇ ਵਾਲਿਆਂ ਦੀਆਂ ਉਵੇਂ ਹੀ ਨੇ ਅਜੇ ਜਿਵੇਂ ਮੈਂ ਤੁਹਾਨੂੰ ਇੱਕ ਉਦਾਹਰਣ ਦਿੱਤੀ ਅਨਟੱਚੇਬਿਲਟੀ ਵਾਲੀ। ਨਹੀਂ ਤਾਂ ਕੈਪੀਟਲਿਜ਼ਮ ਜਦੋਂ ਡਿਵੈਲਪ ਹੋਇਆ ਨਾ ਹਰ ਇੱਕ ਸਿਸਟਮ ਜਦੋਂ ਡਿਵੈਲਪ ਹੁੰਦਾ ਉਹ ਇਨੀਸ਼ੀਅਲ ਸਟੇਜ ਦੇ ਵਿੱਚ ਮਤਲਬ ਆਪਣੇ ਸ਼ੁਰੂਆਤੀ ਦੌਰ ਦੇ ਵਿੱਚ ਰੈਵੋਲੂਸ਼ਨਰੀ ਹੁੰਦਾ ਬੜੇ ਜ਼ੋਰ ਦੇ ਨਾਲ ਪੁਰਾਣੀਆਂ ਕਦਰਾਂ ਕੀਮਤਾਂ ਤੇ ਸੱਟ ਮਾਰਦਾ। ਫਿਊਡਲਿਜ਼ਮ ਜਗੀਰੂ ਦੌਰ ਜਿਹਨੂੰ ਕਹਿੰਦੇ ਸੀ ਇਹਦੇ 'ਚ ਕਦਰਾਂ ਕੀਮਤਾਂ ਹੁੰਦੀਆਂ ਨੇ ਅਨਟੱਚੇਬਿਲਟੀ ਛੂਆਛਾਤ ਵੀ ਤੂੰ ਨੀਵਾਂ ਮੈਂ ਉੱਚਾ ਉਹ ਗਰੀਬ ਆ ਮੈਂ ਅਮੀਰ ਹਾਂ ਉਹਦੇ ਕੋਲ ਥੋੜੀ ਜ਼ਮੀਨ ਆ ਮੇਰੇ ਕੋਲ ਜ਼ਿਆਦਾ ਜ਼ਮੀਨ ਹੈਗੀ ਆ ਉਹ ਛੋਟੇ ਘਰ 'ਚ ਰਹਿੰਦਾ ਮੈਂ ਵੱਡੇ ਘਰ 'ਚ ਰਹਿੰਦਾ ਸਭ ਫਿਊਡਲ ਇਹਨਾਂ ਨੂੰ ਥੋਟਸ ਕਹਿੰਦੇ ਆ ਜਗੀਰੂ ਕਦਰਾਂ ਕੀਮਤਾਂ ਫਲਾਨੇ ਦੀ ਕਾਸਟ ਉਹ ਆ ਮੇਰੀ ਕਾਸਟ ਉਹ ਆ ਫਲਾਨੇ ਦਾ ਧਰਮ ਨੀਵਾਂ ਮੇਰਾ ਧਰਮ ਉੱਚਾ ਸਭ ਫਿਊਡਲ ਥੋਟਸ ਨੇ ਇਹ ਜਗੀਰੂ ਸੋਚਾਂ ਵੀ ਮੈਂ ਬਹੁਤ ਵੱਡਾ ਮੈਂ ਜਗੀਰਦਾਰ ਹਾਂ ਬਸ ਮੇਰੇ ਕੋਲ ਜ਼ਮੀਨ ਦਾ ਵੱਡਾ ਟੁਕੜਾ। ਜਦੋਂ ਕੈਪੀਟਲਿਜ਼ਮ ਸ਼ੁਰੂ ਹੋਇਆ ਨਾ ਤੇ ਇਹਨਾਂ ਨੇ ਸੋਚ ਤੋੜਤੀ ਇੱਥੇ ਫਿਊਡਲ ਥੋਟਸ ਦੇ ਨਾਲ ਹੋਰ ਬਹੁਤ ਕੁਛ ਆ ਬੜੇ ਰਸਮੋ ਰਿਵਾਜ ਜਿਵੇਂ ਸਤੀ ਪ੍ਰਥਾ ਹੋਈ ਜੀ ਆ ਮੈਂ ਤੁਹਾਨੂੰ ਊਚ ਨੀਚ ਵਾਲੀ ਗੱਲ ਤਾਂ ਦੱਸਤੀ ਇੰਟਰਕਾਸਟ ਮੈਰਿਜਿਸ ਨਹੀਂ ਹੋ ਸਕਦੀਆਂ ਇੰਟਰ ਰਿਲੀਜੀਅਸ ਮੈਰਿਜਿਸ ਨਹੀਂ ਹੋ ਸਕਦੀਆਂ ਈਵਨ ਇੱਕ ਏਰੀਆ ਦੇ ਤੋਂ ਇੱਕ ਪਰਟੀਕੁਲਰ ਏਰੀਆ ਦੂਸਰੇ ਪਰਟੀਕੁਲਰ ਏਰੀਆ 'ਚ ਮੈਰਿਜ ਨਹੀਂ ਕਰਾ ਸਕਦਾ ਜਿਵੇਂ ਜਿਹੜੇ ਬਜ਼ੁਰਗਾਂ ਨੇ ਕਹਿਤਾ ਬਸ ਜੀ ਬਸ ਉਹ ਫਲਾਨੇ ਪਿੰਡ ਵਾਲੇ ਇਹੋ ਜਿਹੇ ਨੇ ਆਪਾਂ ਨਹੀਂ ਉਹਨਾਂ ਦੇ ਆਪਣੇ ਮੁੰਡੇ ਨੂੰ ਕੁੜੀ ਨੂੰ ਵਿਆਹਣਾ। ਫਿਊਡਲ ਥੋਟਸ ਦੇ ਵਿੱਚ ਬਹੁਤ ਕੁਛ ਹੁੰਦਾ ਕਦੇ ਪੜ੍ਹ ਕੇ ਵੇਖਿਓ ਹੈ ਨਾ ਮਤਲਬ ਜਦੋਂ ਕੈਪੀਟਲਿਜ਼ਮ ਦਾ ਦੌਰ ਆਉਂਦਾ ਨਾ ਸ਼ੁਰੂਆਤੀ ਦੌਰ ਆਇਆ ਜਦੋਂ ਅੱਜ ਤੋਂ ਕੋਈ 150-200 ਸਾਲ ਪਹਿਲਾਂ ਜਦੋਂ ਉਦੋਂ ਫਿਰ ਕੈਪੀਟਲਿਜ਼ਮ ਨੇ ਬਹੁਤ ਰਸਮ ਰਿਵਾਜ ਤੋੜਤੇ ਪੁਰਾਣੇ ਰਸਮ ਰਿਵਾਜ ਜਾਤ ਪਾਤ ਵਾਲੀਆਂ ਗੱਲਾਂ ਧਰਮ ਵਾਲੀਆਂ ਗੱਲਾਂ। ਅੱਛਾ ਇੱਕ ਹੋਰ ਗੱਲ ਕੈਪੀਟਲਿਜ਼ਮ ਨੇ ਰਿਲੀਜਨ ਨੂੰ ਸਟੇਟ ਨਾਲੋਂ ਅਲੱਗ ਕਰਤਾ। ਫਿਊਡਲਿਜ਼ਮ ਦੇ ਵਿੱਚ ਰਿਲੀਜਨ ਤੇ ਸਟੇਟ ਬਹੁਤ ਜੁੜੇ ਹੁੰਦੇ ਨੇ ਈਵਨ ਉਸ ਤੋਂ ਪਹਿਲਾਂ ਰਾਜਾ ਸ਼ਾਹੀ ਦੇ ਦੌਰ ਦੇ ਵਿੱਚ ਤਾਂ ਇਸ ਤਰ੍ਹਾਂ ਹੁੰਦਾ ਰਿਲੀਜਨ ਵੀ ਬਈ ਹੁਕਮ ਦਿੱਤਾ ਜਾਂਦਾ ਬਈ ਜਿਹੜਾ ਰਾਜਾ ਨਾ ਉਹ ਰੱਬ ਦਾ ਪੁੱਤਰ ਆ ਤੇ ਪੁਰੋਹਿਤ ਆ ਜਿਹੜਾ ਉਹ ਕਹਿੰਦਾ ਵੀ ਰਾਜਾ ਰੱਬ ਦਾ ਪੁੱਤਰ ਆ ਬਾਕੀ ਰੱਬ ਦੀ ਪਰਜਾ ਸਾਰੇ ਇਹਦਾ ਹੁਕਮ ਮੰਨਣਾ ਹੀ ਮੰਨਣਾ। ਕੈਪੀਟਲਿਜ਼ਮ ਦੇ ਵਿੱਚ ਜਿਹੜਾ ਸਟੇਟ ਤੇ ਰਿਲੀਜਨ ਆ ਇਹ ਅਲੱਗ ਅਲੱਗ ਕਰ ਦਿੱਤੇ ਜਾਂਦੇ ਤੁਸੀਂ ਸਾਰਿਆਂ ਨੇ ਪੜ੍ਹਿਆ ਸਭ ਪੜ੍ਹੇ ਲਿਖੇ ਲੋਕ ਆਪਣਾ ਪ੍ਰੋਗਰਾਮ ਸੁਣਦੇ ਨੇ ਯੂਰਪ ਦੇ ਵਿੱਚ ਰਿਲੀਜਨ ਤੇ ਸਟੇਟ ਇਹਨੂੰ ਅਲੱਗ ਕਰਨ ਲਈ ਕਿੱਡੀ ਵੱਡੀ ਮੂਵਮੈਂਟ ਦੀ ਸ਼ੁਰੂਆਤ ਹੋਈ ਹੈ ਸਾਡੇ ਅਜੇ ਵੀ ਉਵੇਂ ਚੱਲੀ ਜਾਂਦਾ। ਇਸੇ ਕਰਕੇ ਮੰਦਰ ਆ ਜਿਹੜਾ ਵੋਟਾਂ ਮੰਦਰ ਕਰਕੇ ਮਿਲਦੀਆਂ ਜਾਂ ਗੁਰਦੁਆਰੇ ਕਰਕੇ ਮਿਲਦੀਆਂ ਨੇ ਜੇ ਮਾੜਾ ਜਿਹਾ ਕਹਿ ਦੋ ਨਾ ਗੁਰਦੁਆਰੇ 'ਚ ਗੋਲਕ ਚੋਰ ਵੀ ਹੁੰਦੇ ਆ ਜਾਂ ਮੰਦਰਾਂ ਦੇ ਵਿੱਚ ਆਹ ਹੁੰਦਾ ਉਹ ਤੁਹਾਨੂੰ ਮਾਰਨ ਤੱਕ ਪੈ ਜਾਂਦੇ ਨੇ। ਇਹ ਜੇ ਸੱਚਾਈ ਤਾਂ ਸੱਚਾਈ ਆ ਨਾ ਸੱਚਾਈ ਤੋਂ ਕਿਵੇਂ ਮੁਨਕਰ ਹੋ ਜਾਓਗੇ। ਕਰੋੜਾਂ ਦੀਆਂ ਸੋਨਾ ਹੀਰੇ ਜਵਾਹਰਾਤ ਮੰਦਰਾਂ 'ਚ ਪਏ ਨੇ ਮੁਹੰਮਦ ਗੌਰੀ ਮਹਿਮੂਦ ਗਜ਼ਨ ਵੀ ਲੁੱਟ ਕੇ ਲੈ ਕੇ ਜਾਂਦੇ ਨੇ ਹੁਣ ਵੀ ਪਏ ਨੇ। ਤੁਸੀਂ ਬੋਲ ਕੇ ਦਿਖਾਓ ਮੰਦਰਾਂ ਦੇ ਖਿਲਾਫ ਇਹ ਫਿਊਡਲ ਥਾਟ ਆ ਵੀ ਤੁਸੀਂ ਅੱਛਾ ਮੰਦਰ ਦੇ ਵਿੱਚ ਅੱਗੇ ਮੰਦਰ ਚੋਂ ਹੁਣ ਵੋਟਾਂ ਮਿਲਦੀਆਂ ਪਹਿਲਾਂ ਸਿੱਧਾ ਹੀ ਮੰਦਰ ਦੇ ਨਾਲ ਕੰਮ ਜੋੜਿਆ ਸੀ ਇਵੇਂ ਹੀ ਮੈਂ ਗੋਲਕ ਚੋਰਾਂ ਵਾਲੀ ਗੱਲ ਕੀਤੀ ਹੈ। ਅੱਛਾ ਕੈਪੀਟਲਿਜ਼ਮ ਦੇ ਵਿੱਚ ਕੋਈ ਵੀ ਹਿੰਦੂ ਆ ਸਿੱਖ ਆ ਮੰਦਰ ਆ ਗੁਰਦੁਆਰਾ ਚਰਚ ਆ ਕੋਈ ਪਰਵਾਹ ਨਹੀਂ ਕਰਦਾ ਜਿੱਥੇ ਡਿਵੈਲਪਡ ਕੈਪੀਟਲਿਜ਼ਮ ਆ ਨਾ ਜਾਣੀ ਉਹਨੇ ਕੈਪੀਟਲਿਜ਼ਮ ਨੇ ਫਿਊਡਲ ਮੇਰੇ ਕਹਿਣ ਦਾ ਮਤਲਬ ਆ ਬਈ ਫਿਊਡਲਿਜ਼ਮ ਕਦਰਾਂ ਕੀਮਤਾਂ ਜਿਹੜੀਆਂ ਕੈਪੀਟਲਿਜ਼ਮ ਤੋੜਦਾ ਇਹਨਾਂ ਮਹਾਂਪੁਰਸ਼ਾਂ ਕੋਲੇ ਪੈਸੇ ਤਾਂ ਆ ਗਏ ਨੇ ਪਰ ਇਹਨਾਂ ਦੀ ਥੋਟ ਫਿਊਡਲ ਆ। ਮੈਂ ਕਿਸੇ ਦੇ ਇੰਡੀਵਿਜੁਅਲ ਮੈਂ ਉਹ ਨਹੀਂ ਕਰ ਰਿਹਾ ਕਿਸ ਕੋਲ ਪੈਸਾ ਬਹੁਤ ਆ ਸਕਦਾ ਪਰ ਮੈਂ ਪੁਆਇੰਟ ਇਹ ਕਹਿਣ ਦੀ ਕੋਸ਼ਿਸ਼ ਕਰ ਰਿਹਾ ਬਈ ਕੈਪੀਟਲ ਦੇ ਸਿਰ ਦੇ ਉੱਤੇ ਸਵਾਰ ਹੋ ਕੇ ਜਿਹੜਾ ਕੁਝ ਕੈਪੀਟਲ ਨੇ ਪੈਦਾ ਕੀਤਾ ਉਹਦਾ ਆਸਰਾ ਲੈ ਕੇ ਥਰਡ ਫਿਊਡਲ ਹੀ ਰਹੀ ਵੀ ਮੈਂ ਵੱਡਾ ਤੂੰ ਛੋਟਾ। ਮੈਂ ਆਪਦੇ ਮੁੰਡੇ ਦੇ ਇੰਨੇ ਪੈਸੇ ਖਰਚ ਕਰਤੇ, ਕਰੋੜਾਂ ਰੁਪਏ ਲਾਤੇ, ਫਲਾਨੇ ਨੂੰ ਨੱਚਣ ਲਾਤਾ। ਇਹ ਸਾਡੇ ਚ ਵੀ ਆ ਨਾ, ਜੱਟਾਂ ਚ ਜ਼ਿਆਦਾ ਹੈਗੀ ਕਿਉਂਕਿ ਜੱਟ ਬੇਸਿਕਲੀ ਫਿਊਡਲ ਲੈਂਡਲੋਰਡ ਰਹੇ ਨੇ ਨਾ ਜੱਟ। ਅੱਜ ਕੱਲ ਵੀ ਜੱਟ ਤੇ ਜ਼ਮੀਨ ਤੁਹਾਨੂੰ ਪਤਾ ਜ਼ਿਮੀਦਾਰ, ਆਪਾਂ ਆਪਦੇ ਆਪ ਨੂੰ ਨਾ ਕਿਸਾਨ ਨਹੀਂ ਕਹਾਉਂਦੇ ਜੱਟ ਕਹਾਉਂਦੇ ਆ। ਦੋ ਬੰਦੇ ਅਣਜਾਣ ਮਿਲਦੇ ਆ ਨਾ ਜੇ ਕਿਸਾਨਾਂ ਚੋਂ, ਉਹ ਪਹਿਲਾਂ ਪੁੱਛਦਾ ਅੱਛਾ ਫਿਰ ਤੁਹਾਡੇ ਕੋਲ ਤਾਂ ਜ਼ਮੀਨ ਬਹੁਤ ਹੋਊਗੀ, ਮਤਲਬ ਉਹਨਾਂ ਦੀ ਗੱਲ ਹੀ ਇੱਥੋਂ ਸ਼ੁਰੂ ਹੁੰਦੀ ਆ। ਅੱਛਾ ਫਿਰ ਕਾਫੀ ਜ਼ਮੀਨ ਹੋਣੀ ਆ ਤੁਹਾਡੇ ਕੋਲ ਤਾਂ, ਵੀ ਤੂੰ ਕੀ ਲੈਣਾ ਭਾਈ, ਜ਼ਮੀਨ ਕਿਸੇ ਕੋਲ ਘੱਟ ਹੋਵੇ ਵੱਧ ਹੋਵੇ, ਹੈ ਕਿਸੇ ਨੇ ਇੰਜੀਨੀਅਰਿੰਗ ਕੀਤੀ ਆ, ਕਿਸੇ ਨੇ ਡਾਕਟਰੀ ਕੀਤੀ ਆ, ਕੋਈ ਆਈਟੀ ਪ੍ਰੋਫੈਸ਼ਨਲ ਆ, ਹੈ ਨਾ, ਕੋਈ ਰੀਅਲ ਸਟੇਟ ਪ੍ਰੋਫੈਸ਼ਨਲ ਆ, ਕੋਈ ਇੰਸ਼ੋਰੈਂਸ ਵਾਲਾ, ਕੋਈ ਮੌਰਗੇਜ ਵਾਲਾ, ਅਸੀਂ ਕੀ ਲੈਣਾ ਕਿਸੇ ਕੋਲ 2 ਕਿੱਲੇ ਜ਼ਮੀਨ ਆ ਜਾਂ 15 ਕਿੱਲੇ ਜ਼ਮੀਨ ਆ। ਹੁਣ ਸਾਡੇ ਬੱਚੇ ਇਹਨਾਂ ਗੱਲਾਂ ਵੱਲ ਸੋਚਣ ਲੱਗੇ ਨੇ। ਪਹਿਲਾਂ ਤਾਂ ਇੱਥੇ ਆ ਕੇ ਵੀ ਲੋਕਾਂ ਕੋਲੇ, ਦੋ ਧਿਰਾਂ ਕੋਲੇ ਬਹੁਤ ਪੈਸਾ ਹੁੰਦਾ ਸੀਗਾ ਮੁੰਡੇ ਤੇ ਕੁੜੀ ਕੋਲੇ, ਕੁੜੀ ਦਾ ਪਿਓ ਮੁੰਡੇ ਦੇ ਪਿਓ ਨੂੰ ਪੁੱਛਦਾ ਸੀ ਅੱਛਾ ਫਿਰ ਤੁਹਾਡੇ ਕੋਲ ਜੇ 20-25 ਏਕੜ ਜ਼ਮੀਨ ਤਾਂ ਹੈਗੀ, ਵੀ ਭਲਿਆ ਮਾਨਸਾ ਤੂੰ 20-25 ਏਕੜ ਤੋਂ ਕੀ ਲੈਣਾ, ਨਾ ਤੇਰੇ ਮੁੰਡੇ ਨੇ ਜਾਣਾ, ਨਾ ਤੇਰੀ ਨੂੰਹ ਨੇ ਜਾਣਾ ਉੱਥੇ। ਮੈਂ ਫਿਊਡਲ ਥਾਟਸ ਦੀ ਗੱਲ ਕਰ ਰਿਹਾ, ਅਗੇਨ ਭੁੱਲ ਨਾ ਜਾਇਓ। ਮਤਲਬ ਸਾਡੇ ਅਮੀਰਜ਼ਾਦੇ ਨੇ ਨਾ ਜਿਹੜੇ ਇੰਡੀਆ ਚੋਂ ਆਏ ਨੇ ਜਾਂ ਇੰਡੀਆ ਦੇ ਵਿੱਚ ਹੁਣ ਵੀ ਹੈਗੇ ਨੇ, ਉਹਨਾਂ ਦੇ ਵਿੱਚ ਸਟਿਲ ਫਿਊਡਲ ਥਾਟਸ ਨੇ, ਜਿੱਥੇ ਮਰਜ਼ੀ ਚਲੇ ਜਾਣ। ਮਤਲਬ ਵਿਆਹ ਨੂੰ ਜਿਹੜਾ ਕਿ ਇੱਕ ਕੁੜੀ ਤੇ ਮੁੰਡੇ ਦਾ ਨਿੱਜੀ ਮਸਲਾ ਹੁੰਦਾ, ਦੋਨਾਂ ਦਾ ਆਪਸ ਵਿੱਚ ਦੀ ਮਿਊਚੁਅਲ ਰਿਲੇਸ਼ਨਸ਼ਿਪ, ਨਿੱਜੀ ਮਸਲਾ ਤਾਂ ਮੈਂ ਨਾ ਹਾਂ, ਦੋਨਾਂ ਦਾ ਆਪਸ ਵਿੱਚ ਦੀ ਨਿੱਜੀ ਮਸਲਾ, ਦੋਨਾਂ ਦਾ ਮਿਊਚੁਅਲ ਰਿਲੇਸ਼ਨਸ਼ਿਪ ਆ, ਕਿਸੇ ਤੀਜੇ ਬੰਦੇ ਨੇ ਉਹਦੇ ਤੋਂ ਲੈਣਾ ਕੀ ਆ। ਕੋਈ ਦਲਜੀਤ ਨੂੰ ਰਛਾਵੇ, ਕੋਈ ਰਿਹਾਨਾ ਨੂੰ ਬੁਲਾਵੇ, ਕੋਈ 80 ਕਰੋੜ ਦੇਵੇ, ਕੋਈ ਹਜ਼ਾਰਾਂ ਬੰਦੇ ਬੁਲਾਵੇ, ਇਹ ਤੋਂ ਕਿਸੇ ਨੇ ਲੈਣਾ ਕੀ ਆ। ਪਰ ਗੱਲ ਇਹ ਆ ਵੀ ਅਸੀਂ ਕੀ ਕਰਦੇ ਆ, ਸਾਡੇ ਸਿਸਟਮ ਚ ਰਿਵਾਜ ਕਿਵੇਂ ਪੈਦਾ ਹੁੰਦੇ ਨੇ। ਇੱਕ ਤਕੜਾ ਬੰਦਾ ਜਿਹੜਾ, ਉਹਦੇ ਕੋਲ ਤਾਂ ਪੈਸਾ, ਉਹਨੇ ਤਾਂ ਸਾਰਾ ਕੁਛ ਕਰਤਾ, ਫਿਰ ਅਸੀਂ ਆਮ ਲੋਕ ਸੋਚਣ ਲੱਗ ਜਾਂਦੇ ਹਾਂ ਅਸੀਂ ਵੀ ਮੁੰਡੇ ਤੇ ਕੁੜੀ ਦਾ ਵਿਆਹ ਕਰਨਾ, ਅਸੀਂ ਵੀ ਇੰਨੇ ਪੈਸੇ ਲਾਈਏ, ਸਾਰੀ ਜ਼ਿੰਦਗੀ ਦੀ ਕਮਾਈ ਆ ਜਿਹੜੀ ਰੋੜ ਦਿੰਦੇ ਨੇ, ਤਸੱਲੀ ਫੇਰ ਨਹੀਂ ਹੁੰਦੀ, ਰੋੜ ਕੇ ਫਿਰ ਬੁੜਾ ਬੁੜੀ ਆ ਜਿਹੜੇ, ਉਹਨਾਂ ਨੂੰ ਧੱਕੇ ਮਾਰ ਕੇ ਬਾਹਰ ਕੱਢ ਦਿੱਤਾ ਜਾਂਦਾ ਤੇ ਚੱਲ ਮੌਜਾਂ ਹੀ ਮੌਜਾਂ। ਫਿਰ ਨਾ ਕੋਈ ਨੀ, ਆਪਾਂ ਹੁਣ ਇਸ ਗੱਲਬਾਤ ਨੂੰ ਬਾਅਦ ਚ ਜਾਰੀ ਰੱਖਾਂਗੇ, ਸਾਡੇ ਕੋਲ ਕੇਨੀ ਧਾਲੀਵਾਲ ਜੀ ਪਹੁੰਚ ਚੁੱਕੇ ਨੇ ਤੇ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ, ਪਰ ਛੋਟੀ ਜਿਹੀ ਬ੍ਰੇਕ ਤੋਂ ਬਾਅਦ।
ਆਪਣੇ ਵੱਖਰੇ ਤੇ ਸੁਥਰੇ ਲਵਾਜ਼ਮਾਤ ਦੇ ਨਾਲ ਬਣਾਓ ਅਵਤਾਰ ਦਾ ਹਰ ਪਕਵਾਨ ਖਾਸ। ਇਹੋ ਨਹੀਂ ਜੀ, ਰੀਅਲ ਕੈਨੇਡੀਅਨ ਸੁਪਰ ਸਟੋਰ ਵਿੱਚ ਕਮ ਕੀਮਤ ਤੇ ਪਾਓ ਸਭੀ ਕੁਝ। ਰੀਅਲ ਕੈਨੇਡੀਅਨ ਸੁਪਰ ਸਟੋਰ ਵੱਲੋਂ ਰਮਜ਼ਾਨ ਦੀਆਂ ਮੁਬਾਰਕਾਂ। ਆਪਾਂ ਘਰ ਤਾਂ ਲੈ ਲਿਆ, ਹੁਣ ਮੌਰਗੇਜ ਬਾਰੇ ਵੀ ਸੋਚੀਏ, ਘਰਾਂ ਦੀ ਮਾਰਕੀਟ ਉੱਪਰ ਥੱਲੇ ਹੋਈ ਜਾਂਦੀ ਹੈ।
ਮੈਂ ਮਿਲ ਕੇ ਆਇਆ ਮੌਰਗੇਜ ਇੰਡਸਟਰੀ ਦੇ ਮੋਸਟ ਟਰਸਟਵਰਦੀ ਜਸ ਭੁੱਲਰ ਨੂੰ, ਜਿਹੜੇ 24 ਘੰਟਿਆਂ ਚ ਘਰ ਦੀ ਕਲੋਜ਼ਿੰਗ ਕਰਵਾ ਦਿੰਦੇ ਆ। ਫਸਟ ਮੌਰਗੇਜ, ਸੈਕਿੰਡ ਮੌਰਗੇਜ ਜਾਂ ਟਰੱਕ ਲੋਨ ਜਾਂ ਕੋਈ ਵੀ ਬਿਜ਼ਨਸ ਲੋਨ ਚਾਹੀਦਾ, ਉਸ ਵਿੱਚ ਵੀ ਹੈਲਪ ਕਰਦੇ ਨੇ। ਜਸ ਭੁੱਲਰ ਕਮਰਸ਼ੀਅਲ ਮੌਰਗੇਜ ਵਿੱਚ ਸਪੈਸ਼ਲਾਈਜ਼ ਕਰਦੇ ਨੇ।
ਤਾਂ ਫਿਰ ਛੇਤੀ ਨੰਬਰ ਦਿਓ ਜਸ ਭੁੱਲਰ ਦਾ,
416-7322611, 416-732-2611। ਨਾਮ ਯਾਦ ਰੱਖੀ ਜਸ ਭੁੱਲਰ।
ਮਿਸੀਸਾਗਾ ਚ ਸਕੇਅਰ 1 ਦੇ ਨੇੜੇ LRT ਲਾਈਨ ਦੇ ਨਾਲ ਬ੍ਰਾਂਡ ਨਿਊ ਕੌਂਡੋਜ਼, 1 ਬੈਡਰੂਮ ਪਲੱਸ ਡੈਨ ਇਨ 550,000, ਸਿਰਫ 5.5 ਲੱਖ ਦੀ, ਪਾਰਕਿੰਗ ਇਨਕਲੂਡਿਡ, 2 ਬੈਡਰੂਮ ਪਲੱਸ ਡੈਨ ਇਨ 700,000, ਸਿਰਫ $7 ਲੱਖ ਦੀ, ਪਾਰਕਿੰਗ ਇਨਕਲੂਡਿਡ। ਫੇਰ ਨਾ ਕਹਿਓ ਵੀ ਦੱਸਿਆ ਨੀ, ਜਿਹੜਾ ਲੈ ਗਿਆ ਲੈ ਗਿਆ, ਜਿਹੜਾ ਰਹਿ ਗਿਆ ਰਹਿ ਗਿਆ। ਬੁੱਕ ਕਰਨ ਲਈ ਨੰਬਰ ਉਹੀ ਹੋਈ ਆ, 647-3486-3008436। ਰੀਮੈਕਸ ਰਿਐਲਿਟੀ ਸਪੈਸ਼ਲਿਸਟ ਤੋਂ ਚਰਨਜੀਤ ਬਰਾੜ।
HK ਟਾਇਰ ਸੈਂਟਰ ਤੋਂ ਕਾਰਸ ਐਂਡ ਟਰੱਕਸ ਤੇ ਬ੍ਰਾਂਡ ਨਿਊ ਜਾਂ ਓਲਡ ਟਾਇਰਸ ਲੈ ਸਕਦੇ ਹੋ।
BF ਕੋਡਰੇਜ, ਹੈਮਕੌਕ, ਫਾਇਰਸਟੋਨ, ਚਾਈਨੀਜ਼ ਟਾਇਰਸ ਮਿਲਦੇ ਨੇ।
24x7 ਰੋਡ ਸਰਵਿਸ ਅਵੇਲੇਬਲ। HK ਟਾਇਰ ਸੈਂਟਰ, 6191 ਐਟਲਾਂਟਿਕ ਡਰਾਈਵ, ਮਿਸੀਸਾਗਾ। ਕਾਲ ਕਰੋ ਬੂਟਾ ਚਾਹਲ ਨੂੰ 6472954600, 647-295-4600। HK ਟਾਇਰ ਸੈਂਟਰ।
ਪੀਜ਼ਾ 1957 ਤੋਂ ਟੋਰੋਂਟੋ ਦਾ ਫੇਵਰੇਟ ਸਟੋਨ ਬੇਕਡ ਗੋਰਮੇ ਪੀਜ਼ਾ ਬ੍ਰਾਂਡ ਹੈ, ਜਿਨ੍ਹਾਂ ਦੀਆਂ GTA ਵਿੱਚ ਬਹੁਤ ਸਾਰੀਆਂ ਲੋਕੇਸ਼ਨਸ ਹਨ। ਅਸੀਂ ਅੱਜ ਵੀ ਫ੍ਰੈਸ਼ ਡੋ ਅਤੇ ਫਾਈਨੈਸਟ ਇਨਗਰੀਡੀਐਂਟਸ ਇਸਤੇਮਾਲ ਕਰਦੇ ਹਨ ਤਾਂ ਕਿ ਤੁਹਾਨੂੰ ਮਿਲੇ ਮਾਊਥ ਵਾਟਰਿੰਗ ਫਲੇਵਰ ਇੰਸਪਾਇਰਡ ਬਾਈ ਇਟਲੀ। ਵੀ ਆਰ ਨਾਓ ਸਰਵਿੰਗ ਇਨ ਬ੍ਰਾਂਟਨ ਐਂਡ ਮਿਸੀਸਾਗਾ। ਓਪਨਿੰਗ ਵਾਕ ਇਨ ਸਪੈਸ਼ਲ, ਟ੍ਰਾਈ ਕਰੋ ਮੀਡੀਅਮ 3 ਟੋਪਿੰਗ ਪੀਜ਼ਾ ਪਲੱਸ 8 ਚਿਕਨ ਵਿੰਗਸ ਪਲੱਸ 500 ml ਪਰ ਬੋਟਲ ਪਲੱਸ 1 ਟਿਪ ਫੋਰ ਜਸਟ $28.95।
ਆਰਡਰ ਆਨਲਾਈਨ ਐਟ mamaspizza.com।
ਇੱਕ ਵਾਰੀ ਫੇਰ ਨਿੱਘਾ ਸਵਾਗਤ ਜੀ ਤੁਹਾਡਾ ਅੱਜ ਦੇ ਨਗਾਰਾ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਦੇ ਇਸ ਹਿੱਸੇ ਵਿੱਚ ਤੁਹਾਡੀ ਗੱਲਬਾਤ ਕਰਵਾਉਣ ਜਾ ਰਹੇ ਹਾਂ ਜੀ ਕੇਨੀ ਧਾਲੀਵਾਲ ਜੀ ਦੇ ਨਾਲ। ਤੁਸੀਂ ਬਹੁਤ ਵਾਰੀ ਇਤਰਾਜ਼ ਕਰਦੇ ਹੋ ਜੀ, ਅਸੀਂ ਜਿਹੜੇ ਮੋਰਗੇਜ ਬ੍ਰੋਕਰ ਨਾਲ ਸੀ ਉਧਰੋਂ ਕਲੋਜ਼ਿੰਗ ਸਿਰ ਤੇ ਆਈ ਹੋਈ ਸੀ, ਦੋ ਦਿਨ ਰਹਿ ਗਏ ਸੀ ਤੇ ਬ੍ਰੋਕਰ ਨੇ ਫੋਨ ਚੱਕਣਾ ਬੰਦ ਕਰਤਾ ਸੀ। ਤੇ ਅਸੀਂ ਇਹ ਵੀ ਇੱਥੇ ਹਮੇਸ਼ਾ ਕਹਿੰਦੇ ਹਾਂ, ਪਹਿਲੀ ਗੱਲ ਤਾਂ ਤੁਸੀਂ ਕਹਿੰਦੇ ਹੋ ਨਾ, ਅਸੀਂ ਇੱਥੇ ਇਹ ਕਹਿੰਦੇ ਹੁੰਦੇ ਹਾਂ ਵੀ ਜੇ ਇੱਕ ਵਾਰੀ ਤੁਹਾਨੂੰ ਕਹਿਤਾ ਕੇਨੀ ਧਾਲੀਵਾਲ ਜੀ ਨੇ ਵੀ ਤੁਹਾਡੀ ਮੋਰਗੇਜ ਹੋਊਗੀ ਹੋਊਗੀ, ਤੇ ਇਹਦਾ ਮਤਲਬ ਤੁਸੀਂ ਬੇਫਿਕਰ ਹੋ ਜਾਓ, ਤੁਹਾਡੀ ਮੋਰਗੇਜ ਹੋਗੀ ਤੇ ਕਲੋਜ਼ਿੰਗ ਵੀ ਹੋਣੀ ਆ। ਹਰ ਸਟੈਪ ਤੇ ਤੁਹਾਨੂੰ ਜਾਣਕਾਰੀ ਦਿੰਦੇ ਰਹਿੰਦੇ ਨੇ, ਈਵਨ ਤੁਹਾਨੂੰ ਯਾਦ ਹੋਵੇ ਜਾਂ ਨਾ ਯਾਦ ਰਹੇ, ਇਹਨਾਂ ਨੇ ਕਹਿ ਦੇਣਾ ਲਓ ਜੀ ਹੁਣ ਇੰਸਟਰਕਸ਼ਨ ਚਲੀਆਂ ਗਈਆਂ ਤੁਹਾਡੇ ਲਾਇਰ ਕੋਲ, ਤੇ ਫੇਰ ਜਿੱਦਾਂ ਕਲੋਜ਼ਿੰਗ ਹੁੰਦੀ ਆ ਇਹਨਾਂ ਨੇ ਕਹਿ ਦੇਣਾ ਜੀ ਫੰਡਿੰਗ ਹੋ ਗਈ ਆ, ਚੈੱਕ ਕਰ ਲਓ, ਤੇ ਜਦੋਂ ਕਲੋਜ਼ਿੰਗ ਹੋ ਜਾਏ ਤੁਹਾਨੂੰ ਮੁਬਾਰਕਾਂ ਵੀ ਇਹਨਾਂ ਨੇ ਦੇ ਦੇਣੀਆਂ। ਨੰਬਰ ਇਹਨਾਂ ਦਾ 905-812-2800। ਜੇ ਇਹਨਾਂ ਨੇ ਕਹਿਤਾ ਤੁਹਾਡੇ ਘਰ ਦੀ ਕਲੋਜ਼ਿੰਗ ਹੋਊਗੀ ਤਾਂ ਹੋਊਗੀ ਹੋਊਗੀ। ਫਿਰ ਨਿੱਘਾ ਸਵਾਗਤ ਜੀ ਤੁਹਾਡਾ ਅੱਜ ਪ੍ਰੋਗਰਾਮ।
ਥੈਂਕ ਯੂ ਜਨਜੀਤ, ਥੈਂਕ ਯੂ। ਸੋ ਯੈਸ, ਜਿਵੇਂ ਤੁਸੀਂ ਕਿਹਾ ਕਿ ਅਗਰ ਮੈਂ ਕਹਿਤਾ ਵੀ ਕਲੋਜ਼ਿੰਗ ਹੋਏਗੀ, ਸੋ ਦੈਟ ਮੀਨ ਦਾ ਕਲੋਜ਼ਿੰਗ ਫਿਰ ਹੋਏਗੀ ਲਾਜ਼ਮੀ। ਕਿਉਂ? ਕਿਉਂਕਿ ਜਦੋਂ ਮੈਂ ਕਿਸੇ ਨੂੰ ਕੋਈ ਆਂਸਰ ਕਰਦਾ ਤੇ ਮੈਂ ਉਹਨਾਂ ਦੀ ਸਿਚੁਏਸ਼ਨ ਨੂੰ ਐਨਾਲਾਈਜ਼ ਕਰਕੇ ਫਿਰ ਆਂਸਰ ਕਰਦਾ ਹੁੰਦਾ ਕਿ ਯੈਸ, ਕਿ ਤੁਹਾਡੀ ਜਿਹੜੀ ਸਿਚੁਏਸ਼ਨ ਆ ਉਹਦੇ ਬੇਸ ਤੇ ਤੁਹਾਡੀ ਜਿਹੜੀ ਮੋਰਗੇਜ ਆ ਉਹ ਹੋਏਗੀ, ਕਿਉਂਕਿ ਸਾਨੂੰ ਪਤਾ ਹੁੰਦਾ ਕਿ ਕਿਸ ਤਰ੍ਹਾਂ ਦੀ ਸਿਚੁਏਸ਼ਨ ਦੇ ਵਿੱਚ ਕਿਹੜੇ ਲੈਂਡਰ ਤੋਂ ਮੋਰਗੇਜ ਕਰਾਉਣੀ ਹੈਗੀ ਆ, ਤੋ ਉਹਦੇ ਫਿਰ ਸਾਡੀ ਆਪਣੀ ਪ੍ਰੋਬਲਮ ਬਣ ਜਾਂਦੀ ਆ, ਤੋ ਉਹਦੇ ਫਿਰ ਕਲੋਜ਼ਿੰਗ ਹੁੰਦੀ ਹੀ ਹੁੰਦੀ ਹੈਗੀ।
ਬਿਲਕੁਲ ਜੀ ਬਿਲਕੁਲ। ਅੱਜ ਕੱਲ ਦੇ ਮੋਰਗੇਜ ਰੇਟਸ, ਅੱਜ ਦੇ ਬੈਸਟ ਰੇਟ ਕੀ ਨੇ?
ਦੇਖੋ, ਜਿਹੜੇ ਮੋਰਗੇਜ ਰੇਟਸ ਨੇ, ਜਿਵੇਂ ਪਹਿਲਾਂ ਆਪਾਂ ਗਏ ਸੀਗੇ, ਖਾਸ ਕਰ ਵੇਰੀਏਬਲ ਰੇਟ ਤਾਂ ਅਜੇ ਵੀ ਜਿਹੜੇ ਅਪ ਹੀ ਆ, ਬਟ ਜਿਹੜਾ 5-year ਟਰਮ ਰੇਟ ਆ ਚਰਨਜੀਤ, ਉਹ ਥੋੜੇ ਥੋੜੇ ਥੱਲੇ ਆਉਣੇ ਸ਼ੁਰੂ ਹੋਏ ਨੇ ਪਿਛਲੇ 2 ਮਹੀਨੇ ਤੋਂ। ਤੋ ਜੇ ਹੁਣ ਅੱਜ ਆਪਾਂ ਗੱਲਬਾਤ ਕਰੀਏ ਕਨਵੈਨਸ਼ਨਲ ਮੋਰਗੇਜ ਦੀ, ਤਾਂ ਜਿਹੜਾ ਰੇਟ ਆ ਤਾਂ ਰੇਟ ਹੋ ਸਕਦਾ ਤੁਹਾਨੂੰ 4.80-4.9 ਮਿਲ ਜਾਏ, 5 ਸਾਲ ਦਾ ਫਿਕਸ, ਕਿਉਂਕਿ ਅਸੀਂ ਇੱਕ ਮੋਰਗੇਜ ਅਪਰੂਵ ਕੀਤੀ ਆ ਬੈਂਕ ਤੋਂ, ਉਹਦੀ 3rd year ਦੀ ਐਮੋਟੇਸ਼ਨ ਆ, ਤੇ ਉਹਨੂੰ ਜਿਹੜਾ ਰੇਟ ਮੈਂ ਲੈ ਕੇ ਦਿੱਤਾ 5.02। ਹੁਣ ਜੇ ਉਹਦੀ 25 ਸਾਲ ਦੀ ਐਮੋਟੇਸ਼ਨ ਹੁੰਦੀ ਤਾਂ ਉਹਨੂੰ ਜਿਹੜਾ ਰੇਟ ਆ ਉਹ ਹੋ ਸਕਦਾ 4.9 ਦੇ ਰੇਟ ਤੇ ਮਿਲ ਜਾਂਦਾ। ਬਟ ਜੇ ਮੋਰਗੇਜ ਹੈਗੀ ਆ ਤੁਹਾਡੀ ਇੰਸ਼ੋਰਡ ਮੋਰਗੇਜ ਆ, ਤਾਂ ਇੰਸ਼ੋਰਡ ਮੋਰਗੇਜ ਦੇ ਵਿੱਚ ਜਿਹੜਾ ਰੇਟ ਆ ਉਹ ਹੋਰ ਵੀ ਥੱਲੇ ਚਲਾ ਜਾਂਦਾ। ਸੋ ਜਿਹੜਾ ਇੰਸ਼ੋਰਡ ਮੋਰਗੇਜ ਦੇ ਵਿੱਚ ਜਿਹੜਾ ਰੇਟ ਆ ਹੋ ਸਕਦਾ 4.70 ਮਿਲ ਜਾਵੇ,
ਬਿਲਕੁਲ
ਹੋ ਸਕਦਾ 4.65 ਮਿਲ ਜਾਵੇ, ਇਟ ਡਿਪੈਂਡਸ ਔਨ ਇੰਡੀਵਿਜੁਅਲ ਸਿਚੁਏਸ਼ਨ।
ਦੋਸਤੋ, ਨੰਬਰ ਇਹਨਾਂ ਦਾ ਹੈਗਾ 905-812-2800, ਤੇ ਆਫਿਸ ਇਹਨਾਂ ਦਾ ਮੇਵਿਸ ਤੇ ਬ੍ਰਿਟੇਨੀਆ ਰੋਡ ਦੇ ਇੰਟਰਸੈਕਸ਼ਨ ਤੇ 808 ਬ੍ਰਿਟੇਨੀਆ ਰੋਡ, 808 ਬ੍ਰਿਟੇਨੀਆ ਰੋਡ ਵੈਸਟ, ਯੂਨਿਟ 206, ਸੈਕੰਡ ਫਲੋਰ ਤੇ ਬੈਠਦੇ ਨੇ। 905-812-2800, ਜਦੋਂ ਮਰਜ਼ੀ ਇਹਨਾਂ ਨਾਲ ਕੰਟੈਕਟ ਕਰ ਲਿਓ, ਕੋਈ ਸਵਾਲ ਜਵਾਬ ਕਰਨਾ ਤਾਂ ਨੰਬਰ 905-812-2800 ਇਹਨਾਂ ਦਾ। ਅੱਛਾ, ਆਪਾਂ ਪਾਵਰ ਆਫ ਅਟਾਰਨੀ ਕਈ ਵਾਰੀ ਦੇ ਦਿੰਦੇ, ਪਾਵਰ ਆਫ ਅਟਾਰਨੀ ਮੋਰਗੇਜ ਦੇ ਕੇਸ ਕੰਮ ਕਰ ਜਾਂਦੀ ਹੈ, ਸਾਈਨ ਕਰ ਸਕਦਾ ਬੰਦਾ?
ਇਹ ਚਰਜੀਤ ਪਹਿਲਾਂ ਨਾ, ਅੱਜ ਤੋਂ 12-15 ਸਾਲ ਪਹਿਲਾਂ ਤਾਂ ਠੀਕ ਹੈ, ਜਿਹੜਾ ਲੈਂਡਰ ਆ ਕਿਸੇ ਹੱਦ ਤੱਕ ਐਕਸੈਪਟ ਕਰ ਲੈਂਦਾ ਸੀਗਾ, ਬਟ ਅਗੇਨ ਸੋ ਜਿਹੜੀ ਪਾਵਰ ਆਫ ਅਟਾਰਨੀ ਹੈ ਨਾ, ਇਹ ਹਮੇਸ਼ਾ ਸ਼ੱਕੀ ਹੁੰਦੀ ਆ, ਹਨਾ, ਕੰਮ ਇਹਦੇ ਵਿੱਚ ਜਿਵੇਂ ਹੁੰਦਾ ਵੀ ਜਿਹੜਾ ਵੀ ਪਤਾ ਨੀ ਵੀ ਬਾਅਦ ਦੇ ਵਿੱਚ ਕੀ ਹੋਏਗਾ ਜਾਂ ਕਿਹਦੀ ਕਿਵੇਂ ਪਾਵਰ ਆਫ ਅਟਾਰਨੀ ਕੋਈ ਬੰਦਾ ਯੂਜ਼ ਕਰ ਰਿਹਾ। ਸੋ ਇਹ ਡਿਪੈਂਡ ਕਰਦਾ ਲੈਂਡਰ ਦੇ ਉੱਤੇ, ਕਿਹੜੇ ਮੋਰਗੇਜ ਕਿਹੜੇ ਲੈਂਡਰ ਨਾਲ ਤੁਸੀਂ ਮੋਰਗੇਜ ਕਰਦੇ ਹੋ, ਤਾਂ ਫਿਰ ਉਸ ਲੈਂਡਰ ਦੇ ਜਿਹੜੇ ਬੋਰੋਅਰ ਨਾਲ ਰਿਲੇਸ਼ਨ ਕਿੱਦਾਂ ਦੇ ਨੇ।
ਹਾਂਜੀ,
ਤਾਂ ਜਿਹੜਾ ਫਿਰ ਪਾਵਰ ਆਫ ਅਟਾਰਨੀ ਆ ਤਾਂ ਉਸ ਬੇਸ ਦੇ ਉੱਤੇ ਯੂਜ਼ ਕੀਤੀ ਜਾਂਦੀ ਹੈ, ਬਟ ਇਟਸ ਨਾਟ ਐਨ ਕਾਮਨ ਪ੍ਰੈਕਟਿਸ, ਬਟ ਹੋ ਸਕਦਾ ਮਰਸੀ ਆਫ ਦਾ ਲੈਂਡਰ ਤੇ ਇਹ ਕਿਤਨਾ ਕਿਤੇ ਇਹ ਹੋ ਵੀ ਸਕਦੀ ਹੈ।
ਧਾਲੀਵਾਲ ਸਾਹਿਬ, ਜਦੋਂ ਆਪਾਂ ਬੈਂਕ ਨੂੰ ਇੰਸਟਾਲਮੈਂਟ ਦਿੰਦੇ ਹਾਂ ਮੋਰਗੇਜ ਦੀ, ਕਈ ਵਾਰੀ ਬੈਂਕਾਂ ਜਿਹੜੀਆਂ ਉਹ ਕਹਿੰਦੇ ਨੇ ਜੀ ਪ੍ਰੋਪਰਟੀ ਟੈਕਸ ਵੀ ਨਾਲ ਦਿਓ, ਕੀ ਇਹ ਜ਼ਰੂਰੀ ਹੁੰਦਾ?
ਨਹੀਂ, ਕੁਛ ਲੈਂਡਰ ਜਿਹੜੇ ਮਾਰਕੀਟ ਪਲੇਸ ਦੇ ਵਿੱਚ ਨੇ, ਤਾਂ ਅਗਰ ਤੁਹਾਡੀ ਮੋਰਗੇਜ ਲੈਸੇ ਫਾਰ ਐਗਜ਼ਾਮਪਲ 20% ਤੋਂ ਡਾਊਨ, ਜਿਹੜੀ ਪੇਮੈਂਟ ਡਾਊਨ ਆ, ਸੋਰੀ ਘੱਟ ਆ, ਡਾਊਨ ਪੇਮੈਂਟ ਜਿਹੜੀ ਆ ਉਹ 20% ਤੋਂ ਘੱਟ ਆ, ਉਹ ਫਿਰ ਇੰਸ਼ੋਰਡ ਮੋਰਗੇਜ ਬਣ ਜਾਂਦੀਆਂ ਨੇ। ਸੋ ਮੋਸਟ ਆਫ ਦਾ ਲੈਂਡਰ ਜਿਹੜੇ ਨੇ, ਜਦੋਂ ਇੰਸ਼ੋਰਡ ਮੋਰਗੇਜ ਹੁੰਦੀ ਆ ਤਾਂ ਉਦੋਂ ਫਿਰ ਉਹ ਜਿਹੜਾ ਪ੍ਰੋਪਰਟੀ ਟੈਕਸ ਆ ਉਹ ਮੈਂਡੇਟੋਰੀ ਲੈਣਾ ਸ਼ੁਰੂ ਕਰ ਦਿੰਦੇ ਨੇ। ਹਾਂਜੀ, ਸੋ ਉਦੋਂ ਫਿਰ ਤੁਹਾਨੂੰ ਦੇਣਾ ਹੀ ਪੈਂਦਾ, ਤੋ ਉਹਦੇ ਵਿੱਚ ਕੋਈ ਐਕਸੈਪਸ਼ਨ ਨਹੀਂ ਹੁੰਦੀ। ਬਟ ਕੁਛ ਲੈਂਡਰ ਹੈਗੇ ਨੇ ਮਾਰਕੀਟ ਪਲੇਸ ਦੇ ਵਿੱਚ, ਅਗਰ ਤੁਹਾਡੀ ਇੰਸ਼ੋਰਡ ਮੋਰਗੇਜ ਵੀ ਆ ਤਾਂ ਉਹ ਤੁਹਾਨੂੰ ਕਹਿੰਦੇ ਵੀ ਦੈਟਸ ਫਾਈਨ, ਤੁਸੀਂ ਜਿਹੜਾ ਪ੍ਰੋਪਰਟੀ ਟੈਕਸ ਆ ਉਹ ਆਪ ਵੀ ਦੇ ਸਕਦੇ ਹੈਗੇ ਹੋ। ਬਟ ਜਿਵੇਂ ਫਾਰ ਐਗਜ਼ਾਮਪਲ ਕੁਛ ਟਰੱਸਟ ਕੰਪਨੀਜ਼ ਨਾ, ਜਿਹੜੀ ਟਰੱਸਟ ਕੰਪਨੀਜ਼ ਨੇ ਉਹ ਵੀ ਜਿਹੜਾ ਚਾਹੇ ਡਜ਼ਨਟ ਮੈਟਰ ਤੁਹਾਡੀ ਜਿਹੜੀ ਡਾਊਨ ਪੇਮੈਂਟ ਆ ਜਿੰਨੀ ਮਰਜ਼ੀ ਆ, 20%, 30-35% ਜਿੰਨੀ ਮਰਜ਼ੀ ਆ, ਬਟ ਉਹ ਵੀ ਜਿਹੜਾ ਪ੍ਰੋਪਰਟੀ ਟੈਕਸ ਆ ਉਹ ਕੰਟਰੋਲ ਕਰਨਾ ਚਾਹੁੰਦੇ ਹੁੰਦੇ ਨੇ। ਕਿਉਂ? ਕਿਉਂਕਿ ਕੱਲ ਨੂੰ ਕੋਈ ਗੱਲਬਾਤ ਹੋ ਜਾਂਦੀ ਹੈ, ਤੁਹਾਡੀ ਜਿਹੜੀ ਹੈ ਮੌਰਗੇਜ ਹੈ ਤੁਸੀਂ ਨਹੀਂ ਪੇ ਕਰ ਸਕਦੇ, ਕੱਲ ਨੂੰ ਕਿਤੇ ਘਰ ਨੂੰ ਪਾਵਰ ਆਫ ਟਰਨ ਤੇ ਜਾਣਾ ਪੈਂਦਾ ਕਿਤੇ, ਤਾਂ ਫੇਰ ਜਿਹੜੇ ਆ ਸੇਲ ਤੇ ਜਾਣਾ ਪੈਂਦਾ, ਤਾਂ ਫੇਰ ਜਿਹੜਾ ਹੈਗਾ ਕਿਤੇ ਇਹ ਨਾ ਹੋਵੇ ਕਿਤੇ ਜਿਹੜਾ ਕਲਾਇੰਟ ਆ ਜਾਂ ਬੋਰੋਵਰ ਆ ਉਹ ਪ੍ਰੋਪਰਟੀ ਟੈਕਸ ਸੀ ਉਹਦਾ 15-20-25 ਸਿਟੀ ਵੱਲ ਅਕੋਮੋਡੇਟ ਨਾ ਹੁੰਦਾ ਹੋਵੇ, ਤੋ ਇਸ ਕਰਕੇ ਜਿਹੜੇ ਕਾਫੀ ਲੈਂਡਰ ਨੇ ਮਾਰਕੀਟ ਪਲੇਸ ਦੇ ਵਿਚ ਉਹ ਜਿਹੜਾ ਪ੍ਰੋਪਰਟੀ ਟੈਕਸ ਆ ਕੰਟਰੋਲ ਕਰਨਾ ਚਾਹੁੰਦੇ ਹੁੰਦੇ ਆ। ਬਟ ਇਹਦੇ ਨਾਲ ਮੈਂ ਦੂਸਰੇ ਪਾਸੇ ਇਹ ਵੀ ਦੇਖਦਾ ਹੁੰਦਾ ਵੀ ਇਟਸ ਬੈਟਰ ਦ ਲੈਂਡਰ ਕੋਲੈਕਟ ਦ ਪ੍ਰੋਪਰਟੀ ਟੈਕਸ ਵਿਦ ਦ ਮੋਰਗੇਜ ਪੇਮੈਂਟ, ਕਿਉਂ ਕਿਉਂਕਿ ਕਈ ਵਾਰੀ ਜਿਹੜੀ ਬੋਰੋਵਰ ਕੋਲੋਂ ਖਰਚੇ ਹੋ ਜਾਂਦੇ ਆ ਜ਼ਿਆਦਾ, ਤੇ ਕਈ ਵਾਰੀ ਜਿਹੜਾ ਪ੍ਰੋਪਰਟੀ ਟੈਕਸ ਆ ਤੁਹਾਨੂੰ ਸਿਟੀ ਤੁਹਾਡੇ ਕੋਲ ਸਿਟੀ ਨੂੰ ਦਿੱਤਾ ਨਹੀਂ ਜਾਂਦਾ, ਇਕੱਠਾ ਹੋ ਜਾਂਦਾ, ਉਹ ਫਿਰ ਹਾਰਡ ਹੋ ਜਾਂਦਾ ਕਈ ਵਾਰੀ, ਤੋ ਇਟਸ ਬੈਟਰ ਕਿ ਜਿਹੜਾ ਪ੍ਰੋਪਰਟੀ ਟੈਕਸ ਆ ਉਹ ਤੁਹਾਡੇ ਕੋਲੋਂ ਲੈਂਡਰ ਲੈਂਦਾ ਰਹੇ ਤੇ ਉਹ ਤੁਸੀਂ ਸੁਰੱਖਰੂ ਹੋ ਹਰ ਮਹੀਨੇ ਪ੍ਰੋਪਰਟੀ ਟੈਕਸ ਦੇ ਕੇ, ਤੋ ਤੁਹਾਡਾ ਜਿਹੜਾ ਸਾਰਾ ਬਜਟ ਵੀ ਬਣਿਆ ਰਹਿੰਦਾ ਤੇ ਤੁਸੀਂ ਵੈਨਮਨ ਸਿਚੁਏਸ਼ਨ ਦੇ ਵਿੱਚ ਵੀ।
ਬਿਲਕੁਲ 905-812-2800 ਤੇ ਕਾਲ ਕਰ ਲਿਓ ਦੋਸਤੋ, ਤੁਹਾਡਾ ਮੋਰਗੇਜ ਸੰਬੰਧੀ ਕੋਈ ਵੀ ਸਵਾਲ ਆ, ਮੋਰਗੇਜ ਰਿਨਿਊਅਲ ਆਈ ਹੋਈ ਆ ਤੁਹਾਡੀ, ਨਵਾਂ ਘਰ ਲਿਆ, ਰੀਸੇਲ ਹੋਮ ਲਿਆ ਤੁਸੀਂ, ਕੌਂਡੋ ਲਈ ਆ ਕੋਈ, ਇਹਨਾਂ ਨਾਲ ਤੁਸੀਂ ਤਾਲਮੇਲ ਕਰ ਲਓ, ਜਾਂ ਤੁਸੀਂ ਲਾਈਨ ਆਫ ਕ੍ਰੈਡਿਟ ਲੈਣੀ ਆ ਤੇ ਜਾਂ ਫਿਰ ਐਕੁਇਟੀ ਕਾਫੀ ਹੈਗੀ, ਐਮਰਜੈਂਸੀ ਪੈਸਿਆਂ ਦੀ ਜ਼ਰੂਰਤ ਪੈ ਗਈ, ਕਈ ਵਾਰੀ ਸੈਕਿੰਡ ਮੋਰਗੇਜ ਲੈਣੀ ਪੈਂਦੀ ਹੈ, ਦੇਖ ਲਿਓ ਇਹਨਾਂ ਨਾਲ ਗੱਲਬਾਤ ਕਰ ਲਿਓ ਵੀ ਰੀਫਾਈਨੈਂਸਿੰਗ ਆਪਸ਼ਨ ਬੈਟਰ ਆ ਕਿ ਸੈਕਿੰਡ ਮੋਰਗੇਜ, ਤੁਹਾਨੂੰ ਤੁਹਾਡੇ ਨਾਲ ਤਾਲਮੇਲ ਕਰ ਲੈਣਗੇ, ਤੁਸੀਂ ਇਸ ਫੋਨ ਤੇ ਇਹਨਾਂ ਨਾਲ ਗੱਲਬਾਤ ਕਰ ਲਿਓ 905-812-2800। ਲਾਸਟ ਸਵਾਲ ਇਹ ਹੈ ਜੀ, ਬਈ ਅੱਜ ਕੱਲ ਕਈ ਵਾਰੀ ਬੰਦਾ ਪ੍ਰੋਪਰਟੀ ਲੈ ਲੈਂਦਾ, ਕਾਲਜ ਦੇ ਨੇੜੇ ਹੁੰਦੀ ਆ, ਯੂਨੀਵਰਸਿਟੀ ਦੇ ਨੇੜੇ ਹੁੰਦੀ ਆ, ਉਹ ਅਲੱਗ ਅਲੱਗ ਰੂਮ ਆ ਜਿਹੜੇ ਉਹ ਅਲੱਗ ਅਲੱਗ ਸਟੂਡੈਂਟਸ ਨੂੰ ਜਾਂ ਟੈਨੈਂਟਸ ਨੂੰ ਦੇ ਦਿੰਦਾ, ਘਰ ਉਹ ਰੂਮਿੰਗ ਹਾਊਸ ਬਣ ਜਾਂਦਾ, ਉਹਦੇ ਤੇ ਮੋਰਗੇਜ ਮਿਲ ਜਾਂਦੀ?
ਦੇਖੋ ਪਹਿਲੀ ਗੱਲ ਮੈਂ ਇਹ ਕਹਿੰਦਾ ਕਿ ਜਿਹੜਾ ਜਿਵੇਂ ਹੁਣ ਮੈਂ ਇੱਕ ਵਾਰ ਤੁਹਾਨੂੰ ਵੀ ਦੱਸਿਆ ਸੀ, ਗੱਲਬਾਤ ਕਰਦੇ ਸੀ ਆਪਾਂ, ਤੋ ਅੱਜ ਕੱਲ ਕੁਛ ਲੈਂਡਰ ਨੇ ਇੱਦਾਂ ਦਾ ਪੈਰਾਮੀਟਰ ਸੈਟਅਪ ਕੀਤਾ ਹੋਇਆ ਕਿ ਜੇ ਤੁਹਾਡਾ ਘਰ ਆ ਇਨਵੈਸਟਮੈਂਟ ਪ੍ਰੋਪਰਟੀ ਆ, ਉਹ ਤੁਹਾਡੀ ਯੂਨੀਵਰਸਿਟੀ ਦੇ 1-2 ਕਿਲੋਮੀਟਰ ਦੇ ਘੇਰੇ ਦੇ ਵਿੱਚ ਆਉਂਦੀ ਆ,
ਦਿੰਦੇ ਨੀ ਮੋਰਗੇਜ?
ਮੋਰਗੇਜ ਨੀ ਦਿੰਦੇ ਉੱਥੇ, ਮੋਰਗੇਜ ਨੀ ਦਿੰਦੇ, ਸੋ ਖਾਸ ਕਰ ਜਿਹੜੇ ਆਹ ਟਰਸਟ ਕੰਪਨੀਜ਼ ਨੇ ਤੇ ਇਹ ਉੱਥੇ ਮੋਰਗੇਜ ਨੀ ਦਿੰਦੇ, ਤੇ ਅਗਰ ਤੁਸੀਂ ਬੈਂਕ ਨਾਲ ਕੁਆਲੀਫਾਈ ਕਰ ਜਾਂਦੇ ਹੋ ਤਾਂ ਬੈਂਕ ਸ਼ੁੱਡ ਬੀ ਓਕੇ। ਤੇ ਕੁਛ ਲੈਂਡਰ ਇਸ ਤਰ੍ਹਾਂ ਦੇ ਨੇ, ਉਹ ਕਹਿੰਦੇ ਵੀ ਅਗਰ ਪਿੱਛੋਂ ਸਾਨੂੰ ਸਾਡੀ ਮੋਰਗੇਜ ਇੰਸ਼ੋਰ ਹੋ ਜਾਂਦੀ ਆ ਤਾਂ ਵੀ ਡੋਂਟ ਹੈਵ ਐਨ ਇਸ਼ੂ। ਤੋ ਫਿਰ ਆ ਗਿਆ ਜਿਹੜਾ ਰੂਮਿੰਗ ਹਾਊਸ, ਤਾਂ ਰੂਮਿੰਗ ਹਾਊਸ ਦੇ ਵਿੱਚ ਇਹ ਹੈ ਕਿ ਜਿਵੇਂ ਤੁਸੀਂ ਆਪ ਹੀ ਦੱਸਿਆ ਕਿ ਜਿਹੜੇ ਕੁਛ ਸਟੂਡੈਂਟ ਅਲੱਗ ਅਲੱਗ ਰੂਮਾਂ ਦੇ ਵਿੱਚ ਰਹਿੰਦੇ ਨੇ, ਕਿਤੇ 5 ਰਹਿੰਦੇ ਆ, 7 ਰਹਿੰਦੇ, ਜਾਂ ਕੋਈ ਹੋਰ ਜੋਬ ਕਰਨ ਵਾਲੇ ਵੀ ਜਿਹੜੇ ਇੰਡੀਵਿਜੁਅਲਸ ਹੁੰਦੇ ਨੇ, ਤਾਂ ਉਸ ਘਰ ਦੇ ਵਿੱਚ ਉਹਨੂੰ ਜਿਹੜੀ ਉਸ ਪ੍ਰੋਪਰਟੀ ਨੂੰ ਜਿਹੜਾ ਲੈਂਡਰ ਆ ਉਹ ਮੋਰਗੇਜ ਨਹੀਂ ਦਿੰਦਾ, ਚਾਹੇ ਉਹ ਏ ਲੈਂਡਰ ਹੋਵੇ, ਬੀ ਲੈਂਡਰ ਹੋਵੇ, ਕੋਈ ਮਰਜ਼ੀ ਹੋਵੇ, ਉਹਦੇ ਵਿੱਚ ਕੀ ਹੁੰਦਾ ਕਿਉਂਕਿ ਰਿਸਕ ਅਨੈਲਿਸਿਸ ਹੁੰਦਾ, ਤੋ ਜੇ ਬਾਕੀ ਜਿਹੜਾ ਲੈਂਡਰ ਆ ਚਰਨਜੀਤ ਉਹ ਇੱਕ ਫੈਮਿਲੀ ਵਾਸਤੇ ਜਿਹੜੀ ਸਿੰਗਲ ਫੈਮਿਲੀ ਹੁੰਦੀ ਆ ਤੇ ਉਹਦੇ ਵਾਸਤੇ ਜਿਹੜੀ ਮੋਰਗੇਜ ਦਿੰਦਾ ਹੈਗਾ ਉਸ ਘਰ ਵਾਸਤੇ ਡੈਜੀਗ੍ਰੇਟਡ ਪ੍ਰੋਪਰਟੀ ਨੂੰ, ਬਟ ਇਸ ਤਰ੍ਹਾਂ ਦੇ ਜਿਹੜੇ ਘਰ ਨੇ ਉਹਨਾਂ ਵਾਸਤੇ ਜਿਹੜੀ ਮੋਰਗੇਜ ਨਹੀਂ ਮਿਲਦੀ। ਫਿਰ ਅਗੇਨ ਉਹੀ ਆ, ਅਗਰ ਕੋਈ ਇਸ ਤਰ੍ਹਾਂ ਦੀ ਪ੍ਰੋਪਰਟੀ ਲੈਂਦਾ ਹੈਗਾ ਤਾਂ ਉਹਨੂੰ ਫਿਰ ਜ਼ਿਆਦਾ ਚਾਂਸ ਨੇ ਕਿ ਪ੍ਰਾਈਵੇਟ ਜਿਹੜੀ ਮੋਰਗੇਜ ਉਹ ਲੈਣੀ ਪੈਂਦੀ ਹੈਗੀ।
ਬਿਲਕੁਲ ਜੀ, ਨੰਬਰ ਦੇ ਜੋ ਜੀ,
905-812-2800, 905-812-2800। ਤੇ ਤੁਸੀਂ ਮੈਨੂੰ ਯੂਟਿਊਬ ਤੇ ਵਿਜ਼ਿਟ ਕਰ ਸਕਦੇ ਹੋ, ਕੈਨੀ ਧਾਲੀਵਾਲ ਮੋਰਗੇਜ ਬ੍ਰੋਕਰ ਮੋਰਗੇਜ ਟਾਕਸ,
ਜਾਂ ਫਿਰ ਆਫਿਸ ਇੱਧਰ
ਜਾਂ ਫਿਰ ਆਫਿਸ ਦੇ ਵਿੱਚ ਵੀ ਆ ਸਕਦੇ ਹੈਗੇ ਆ,
808 ਬ੍ਰਿਟੇਨੀਆ ਰੋਡ ਵੈਸਟ, ਮੇਵਿਸ ਤੇ ਬ੍ਰਿਟੇਨੀਆ ਦੇ ਇੰਟਰਸੈਕਸ਼ਨ
ਨੰਬਰ 206
ਸੈਕਿੰਡ ਫਲੋਰ ਦੇ ਉੱਤੇ।
ਐਂਡ ਕੀਪ ਇਨ ਮਾਈਂਡ, ਯੂਜ਼ ਰਾਈਟ ਬ੍ਰੋਕਰ ਫਾਰ ਦ ਰਾਈਟ ਮੋਰਗੇਜ।
ਬਿਲਕੁਲ ਜੀ, ਬਿਲਕੁਲ, ਧੰਨਵਾਦ ਤੁਹਾਡਾ,
ਥੈਂਕ ਯੂ ਜੀ, ਥੈਂਕ ਯੂ,
ਮਿਹਰਬਾਨੀ। ਦੋਸਤੋ ਮਿਲਦੇ ਹਾਂ ਛੋਟੀ ਜੀ ਬ੍ਰੇਕ ਤੋਂ ਬਾਅਦ।
ਗਾਰਨਿਸ਼ਮੈਂਟ, ਪਾਵਰ ਆਫ ਸੇਲ ਨੋਟਿਸ, ਬੈਂਕ ਵੱਲੋਂ ਪੈਸੇ ਦੀ ਮੰਗ, ਹੁਣੇ ਹੀ ਸਾਨੂੰ ਕਾਲ ਕਰੋ, ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ, ਕਰਜ਼ਾ ਮਾਫ ਕਰਾਓ, 100% ਮਾਨਸਿਕ ਸ਼ਾਂਤੀ ਪਾਓ, ਕਲੈਕਸ਼ਨ ਕਾਲਾਂ ਤੋਂ ਛੁਟਕਾਰਾ, ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ। ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ, 416-502-3100, ਕਰਜ਼ੇ ਤੋਂ ਪਰੇਸ਼ਾਨ ਅਸੀਂ ਕਰਾਂਗੇ ਕੰਮ ਸਾ, 416-502-3100।
ਪੀਜ਼ਾ ਡਿਪੂ ਦੀ ਇੱਕ ਨਵੀਂ ਪੇਸ਼ਕਸ਼, ਇੱਕ ਵਾਰ ਇਹਨਾਂ ਦੀ ਬਟਰ ਚਿਕਨ ਡਿਪਿੰਗ ਸੌਸ ਟ੍ਰਾਈ ਤਾਂ ਕਰੋ।
ਪੀਜ਼ਾ ਡਿਪੂ ਦਾ ਪੀਜ਼ਾ, ਪੀਜ਼ਾ ਡਿਪੂ।
ਘਰ ਮਕਾਨ ਜਾਂ ਦੁਕਾਨ ਪ੍ਰੋਪਰਟੀ ਦੀ ਹਰ ਮੁਸ਼ਕਿਲ ਨੂੰ ਕਰੇ ਆਜ਼ਾਦ
ਕਾਬਿਲ ਤੇ ਇਮਾਨਦਾਰ ਸੇਲਸ ਰਿਪ੍ਰੈਜੈਂਟੇਟਿਵ ਰਾਣਾ ਰਣਧੀਰ ਸਿੰਘ ਸਿੱਧੂ ਜਿਹੜੇ ਬ੍ਰੈਮਟਨ ਤੇ ਮਿਸੀਸਾਗਾ ਤੋਂ ਆਪਣੇ ਭਰੋਸੇਮੰਦ ਸੇਵਾਵਾਂ ਪ੍ਰਦਾਨ ਕਰਦੇ ਨੇ
ਅੱਜ ਹੀ ਕਾਲ ਕਰੋ 905-915-8484
9059158484 ਘਰ ਖਰੀਦਣਾ ਹੈ ਜਾਂ ਪ੍ਰੋਪਰਟੀ ਵਿੱਚ ਇਨਵੈਸਟ ਕਰਕੇ ਚੰਗਾ ਪ੍ਰੋਫਿਟ ਹਾਸਲ ਕਰਨਾ ਹੈ
ਕਾਲ ਕਰੋ ਰਾਇਲ ਲੀਪੇਜ ਫਲਾਵਰ ਸਿਟੀ ਰਿਐਲਟੀ ਦੇ ਰਾਣਾ ਰਣਧੀਰ ਸਿੰਘ ਸਿੱਧੂ ਨੂੰ
ਓ ਬੱਲੇ ਬੱਲੇ ਬਈ ਇਹ ਤਾਂ ਕਮਾਲ ਕਰਤੀ ਏਡੀ ਵੱਡੀ ਸ਼ੋਪ ਬਣਾ ਲਈ
ਘਰ ਦਫ਼ਤਰ ਕਮਰਸ਼ੀਅਲ ਪਲਾਜ਼ਾ ਜਾਂ ਟਾਊਨ ਹਾਊਸ ਦੀ ਵਧੀਆ ਕੰਸਟਰਕਸ਼ਨ ਵਾਜਿਬ ਰੇਟਾਂ ਤੇ ਕਰਵਾਉਣ ਲਈ ਯਾਦ ਰੱਖੋ ਇੱਕ ਹੀ ਨਾਮ ਸਰਵਲੋਕ ਕੰਸਟਰਕਸ਼ਨ
ਹਰ ਤਰ੍ਹਾਂ ਦੀ ਕੰਸਟਰਕਸ਼ਨ ਦੇ ਵਧੀਆ ਕੰਮ ਲਈ ਅੱਜ ਹੀ ਕਾਲ ਕਰੋ ਸਰਵਲੋਕ ਕੰਸਟਰਕਸ਼ਨ 410-841-0478 416-801-0478 ਸਰਵਲੋਕ ਕੰਸਟਰਕਸ਼ਨ
ਯੂਨਾਈਟਿਡ ਗਰੁੱਪ ਆਫ ਕੰਪਨੀਜ਼ ਸਾਨੂੰ ਸਿਟੀ ਦੇ ਵਿੱਚ AZ DZ ਡਰਾਈਵਰਾਂ ਦੀ ਲੋੜ ਹੈ ਤੁਸੀਂ ਸਿਟੀ ਦੇ ਵਿੱਚ ਕੰਮ ਕਰਨਾ ਚਾਹੁੰਦੇ ਹੋ ਲਾਵਲਾਸ ਦੇ ਨਾਲ ਹੋਮ ਡਿਪੂ ਦੇ ਨਾਲ ਕੈਨੇਡੀਅਨ ਟਾਇਰ ਕੈਨੇਡਾ ਪੋਸਟ ਮੈਟਰੋ ਦੇ ਨਾਲ ਕੰਮ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਨਾਲ ਦੀ ਨਾਲ ਸਾਡੀ ਫਲੈਟ ਬੈਡ ਡਿਵੀਜ਼ਨ ਦੇ ਉੱਤੇ ਤੁਸੀਂ ਬਹੁਤ ਵਧੀਆ ਪੈਸੇ ਬਣਾ ਸਕਦੇ ਹੋ ਮੌਂਟਰੀਅਲ ਨੂੰ ਰਾਊਂਡ ਟ੍ਰਿਪ ਆਟਵਾ ਨੂੰ ਰਾਊਂਡ ਟ੍ਰਿਪ ਸਾਡੇ ਕੋਲ ਅਵੇਲੇਬਲ ਨੇ ਹੋਰ ਜਾਣਕਾਰੀ ਲਈ ਤੁਸੀਂ ਸਾਡੀ ਨਵੀਂ ਲੋਕੇਸ਼ਨ 1191 ਅਗਲਿੰਗਟਨ ਐਵਨਿਊ ਈਸਟ 1191 ਅਗਲਿੰਗਟਨ ਐਵਨਿਊ ਈਸਟ ਦੇ ਉੱਤੇ ਪਹੁੰਚ ਸਕਦੇ ਹੋ ਤੇ ਸਾਡਾ ਜੋ ਸਲੋਗਨ ਹੈ ਜੇ ਤੁਸੀਂ ਅੱਜ ਅਪਲਾਈ ਕਰਦੇ ਹੋ ਤਾਂ ਤੁਸੀਂ ਕੱਲ ਨੂੰ ਰੋਡ ਟੈਸਟ ਸਾਰੀਆਂ ਕੁਆਲੀਫਿਕੇਸ਼ਨ ਪੂਰੀਆਂ ਕਰਨ ਤੋਂ ਬਾਅਦ ਕੰਮ ਤੇ ਜਾ ਸਕਦੇ ਹੋ ਸਾਡੇ ਕੋਲ ਸ਼ਿਫਟਾਂ ਮਾਰਨਿੰਗ ਈਵਨਿੰਗ ਸਾਰੀਆਂ ਅਵੇਲੇਬਲ ਨੇ 905-453-1400 905-453-1400
ਜੀ ਰੀਅਲ ਅਸਟੇਟ ਡੀਲ ਕਿਸੇ ਨੂੰ ਰਾਸ ਆਵੇ
ਜੇ ਡੀਲ ਡੇਲ ਮੁੰਡੀ ਕਰਵਾਵੇ ਤਾਂ ਪ੍ਰੋਪਰਟੀ ਦੇ ਭਾਗ ਜਗਾਵੇ ਕਿਸੇ ਵੀ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਇਨਵੈਸਟਮੈਂਟ ਲਈ ਹੋਟਲ ਮੋਟਲ ਲੈਂਡ ਪਲਾਜ਼ਾ ਗੈਸ ਸਟੇਸ਼ਨ ਅਪਾਰਟਮੈਂਟ ਖਰੀਦਣ ਜਾਂ ਵੇਚਣ ਲਈ
ਜਾਂ ਫਿਰ ਫ੍ਰੀ ਮਾਰਕੀਟ ਅਵੈਲੂਏਸ਼ਨ ਲਈ ਇੱਕੋ ਥਾਂ ਤੇ ਇੱਕੋ ਨਾਂ ਡੇਲ ਮੁੰਡੀ
ਕਾਲ ਕਰੋ 416-213-1313 416-213-1313
7895 ਡਰਾਈਵ 206 ਮਿਸੀਸਾਗਾ ਡੇਲ ਮੁੰਡੀ ਰੀਅਲ ਸਟੇਟ ਐਕਸਪਰਟ
911 what's your emergency
911 do you want police fire or ambulance
I need police
okay you have the police where's the emergency
actually the thing is I have to pee I'm stuck in traffic and these guys are not moving
sorry I don't think this is an emergency 911 is for emergencies only
it is an emergency for me I need to pee man
ਬ੍ਰਾਂਟਨ ਦੀਆਂ ਅਜਿਹੀਆਂ ਕਈ ਹੋਰ ਅਜੀਬੋ ਗਰੀਬ 911 ਕਾਲਸ ਦੀ ਕਹਾਣੀ ਪੰਜਾਬੀ ਡਰਾਮਾ CID ਪੰਜਾਬੀ ਆਰਟਸ ਐਸੋਸੀਏਸ਼ਨ ਦੀ ਪੇਸ਼ਕਸ਼ CID ਐਤਵਾਰ 17 ਮਾਰਚ ਸ਼ਾਮ 4 ਵਜੇ ਲੈਸਟਰ ਬੀ ਪੀਅਰਸਨ ਥੀਏਟਰ ਵਿਖੇ ਟਿਕਟਾਂ ਤੇ ਵਧੇਰੇ ਜਾਣਕਾਰੀ ਲਈ ਕਾਲ ਕਰੋ ਮਜਿੰਦਰ ਲੇਲਣਾ 416-677-1555
ਇੱਕ ਵਾਰੀ ਫੇਰ ਨਿੱਘਾ ਸਵਾਗਤ ਜੀ ਤੁਹਾਡਾ ਅੱਜ ਦੇ ਨਗਾਰਾ ਪ੍ਰੋਗਰਾਮ ਦੇ ਵਿੱਚ ਦੋਸਤੋ ਜੇ ਤੁਸੀਂ ਰੀਅਲ ਸਟੇਟ ਦੇ ਵਿੱਚ ਇੰਟਰਸਟਿਡ ਹੋ ਤੁਸੀਂ ਟਾਊਨ ਹਾਊਸ ਲੈਣੇ ਚਾਹੁੰਦੇ ਹੋ ਬੁੱਕ ਕਰਾਉਣੇ ਚਾਹੁੰਦੇ ਹੋ ਨਵੇਂ ਤਾਂ ਕੇਂਬਰਿਜ ਦੇ ਵਿੱਚ ਹੋ ਰਹੇ ਆ ਜੀ ਬਹੁਤ ਹੀ ਵਾਜਬ ਪ੍ਰਾਈਸ ਆ ਬਹੁਤ ਹੀ ਸੋਹਣੀ ਪ੍ਰਾਈਸ ਦੇ ਉੱਤੇ ਟਾਊਨ ਹਾਊਸ ਆ ਜਿਹੜੇ ਫਸਟ ਟਾਈਮ ਬਾਇਰ ਵਾਸਤੇ ਬਹੁਤ ਵਧੀਆ ਕਿਉਂਕਿ ਮਹਿੰਗੀ ਪ੍ਰਾਪਰਟੀ ਦੀ ਮੌਰਗੇਜ ਨਹੀਂ ਹੁੰਦੀ ਤੇ ਇਹਦੇ ਵਿੱਚ ਤੁਸੀਂ ਕਿਸ਼ਤਾਂ 'ਚ ਥੋੜੇ ਥੋੜੇ ਪੈਸੇ ਦੇ ਦੇਣੇ ਤਾਂ ਤੁਹਾਨੂੰ ਫਾਇਦਾ ਹੋ ਜਾਂਦਾ ਇਹ ਤਾਂ ਹੈਗਾ ਜੀ ਕੇਂਬਰਿਜ ਦੇ ਵਿੱਚ ਟਾਊਨ ਹਾਊਸ ਵੈਸੇ ਤੁਸੀਂ ਨਿਆਗਰਾ ਫਾਲ 'ਚ ਵੀ ਟਾਊਨ ਹਾਊਸ ਲੈਣਾ ਫਿਰ ਵੀ ਤੁਸੀਂ ਬੁੱਕ ਕਰਾ ਸਕਦੇ ਹੋ ਪਰ ਜੇ ਤੁਸੀਂ ਇਨਵੈਸਟਮੈਂਟ ਲਈ ਕੌਂਡੋਜ਼ ਲੈਣੀਆਂ ਨੇ ਜਾਂ ਤੁਹਾਡੇ ਬੱਚਿਆਂ ਨੇ ਅੱਗੇ ਯੂਨੀਵਰਸਿਟੀ ਵਗੈਰਾ ਪੜ੍ਹਨਾ ਇਟੋਬਿਕੋ ਦੇ ਵਿੱਚ ਕਿਪਲਿੰਗ ਤੇ ਡੰਡਾਸ ਦੇ ਕੋਲੇ ਕੌਂਡੋਜ਼ ਨੇ ਬਹੁਤ ਵਧੀਆ ਕਲੋਜ਼ਿੰਗ 4 ਸਾਲਾਂ ਬਾਅਦ ਆ ਕੀਮਤਾਂ ਬੜੀਆਂ ਵਾਜਬ ਨੇ ਤੇ ਤੁਸੀਂ ਇਹ ਕੌਂਡੋਜ਼ ਵੀ ਬੁੱਕ ਕਰਾ ਸਕਦੇ ਹੋ ਅੱਛਾ ਜੇ ਤੁਸੀਂ ਬਣੀਆਂ ਬਣਾਈਆਂ ਤਿਆਰ ਪਈਆਂ ਨਵੀਆਂ ਕੌਂਡੋਜ਼ ਲੈਣੀਆਂ ਬਹੁਤ ਹੀ ਸੋਹਣੀ ਪ੍ਰਾਈਸ ਦਾ ਮਤਲਬ 1 bedroom ਐਂਡ ਡੈਨ ਸਿਰਫ 5.5 lakh ਚ ਪਾਰਕਿੰਗ ਇਨਕਲੂਡਿਡ ਤੇ 2 bedroom ਪਲੱਸ ਡੈਨ 2 bedroom ਪਲੱਸ ਡੈਨ ਪਾਰਕਿੰਗ ਇਨਕਲੂਡਿਡ 7 lakh ਦੇ ਵਿੱਚ ਇਸ ਤੋਂ 1.5-2 lakh ਉੱਤੇ ਬੁੱਕ ਹੋਈਆਂ ਨੇ ਪਰ ਬਿਲਡਿੰਗ ਹੁਣ ਬਣ ਕੇ ਤਿਆਰ ਹੋ ਚੁੱਕੀ ਹੈ ਇਸ ਕਰਕੇ ਤੁਹਾਨੂੰ ਇਹ ਇੰਨੀ ਰਿਬੇਟ ਪ੍ਰਾਈਸ ਦੇ ਉੱਤੇ ਪ੍ਰਾਈਸ ਦੇ ਵਿੱਚ ਰਿਬੇਟ ਆ ਜਿਹੜਾ ਦਿੱਤਾ ਜਾ ਰਿਹਾ ਵੈਸੇ ਜੇ ਤੁਸੀਂ ਈਸਟ ਸਾਈਡ ਵਾਲੇ ਪਾਸੇ ਹੋ ਪਿਕਰਿੰਗ ਜੈਕਸ ਔਸ਼ਵਾ ਤੁਸੀਂ ਉੱਥੇ ਗੋ ਟ੍ਰੇਨ ਸਟੇਸ਼ਨ ਦੇ ਕੋਲੇ ਸਬਵੇ ਸਟੇਸ਼ਨ ਦੇ ਕੋਲੇ ਤੁਸੀਂ ਕੌਂਡੋਜ਼ ਬੁੱਕ ਕਰਾਉਣੀਆਂ ਚਾਹੁੰਦੇ ਆ, ਪਿਕਰਿੰਗ ਟਾਊਨ ਸੈਂਟਰ ਜਿਹਨੂੰ ਕਹਿੰਦੇ ਆ, ਆਉਣ ਵਾਲੇ ਸਮੇਂ ਚ ਇੱਥੇ ਬਹੁਤ ਡਿਵੈਲਪਮੈਂਟ ਹੋ ਰਹੀ ਹੈ ਈਸਟ ਸਾਈਡ ਵਾਲੇ ਪਾਸੇ ਪਿਕਰਿੰਗ ਦੇ ਵਿੱਚ, ਫੇਰ ਵੀ ਤੁਸੀਂ ਬੁੱਕ ਕਰਵਾ ਸਕਦੇ ਹੋ ਬਹੁਤ ਹੀ ਵਾਜਬ ਪ੍ਰਾਈਸ ਤੇ। ਪ੍ਰਾਈਸ ਦੇ ਵਿੱਚ ਰਿਬੇਟ ਮਿਲ ਰਹੀ ਹੈ, ਕਾਫੀ ਸਾਰੇ ਇਨਸੈਂਟਿਵ ਦਿੱਤੇ ਜਾ ਰਹੇ ਨੇ। ਨੰਬਰ ਤੁਸੀਂ ਨੋਟ ਕਰ ਲਓ ਮੇਰਾ 647-384-36, 647-300-8436, ਜਾਂ ਫਿਰ ਰਾਣਾ ਜੀ ਦਾ ਨੰਬਰ 905-915-84-84 ਤੇ ਤੁਸੀਂ ਉਹਨਾਂ ਨੂੰ ਵੀ ਕਾਲ ਕਰ ਸਕਦੇ ਹੋ। ਸਾਡੇ ਅੱਜ ਦੇ ਪ੍ਰੋਗਰਾਮ ਨੂੰ ਆਸਰਾ ਲਾਇਰਜ਼ ਵਾਲੇ ਸਪਾਂਸਰ ਕਰ ਰਹੇ ਨੇ ਜੀ, ਅਮਨਦੀਪ ਕਪਲਾ ਜੀ। ਤੇ ਜੇ ਤੁਸੀਂ ਰੀਅਲ ਅਸਟੇਟ ਕਲੋਜ਼ਿੰਗ ਕਰਾਉਣੀ ਹੈ, ਕੋਈ ਪ੍ਰਾਪਰਟੀ ਖਰੀਦੀ ਵੇਚੀ ਹੈ, ਜੇ ਤਾਂ ਤੁਸੀਂ ਇੰਡਸਟਰੀਅਲ ਕਮਰਸ਼ੀਅਲ ਪ੍ਰਾਪਰਟੀ ਲਈ ਹੈ, ਫਿਰ ਤਾਂ ਕਾਫੀ ਦੇਰ ਪਹਿਲਾਂ ਕਲੋਜ਼ਿੰਗ ਤੋਂ ਤੁਹਾਨੂੰ ਕਾਲ ਕਰਨਾ ਪਊਗਾ, ਕਿਉਂਕਿ ਕਾਫੀ ਸਾਰੀਆਂ ਸਰਚੇਸ ਹੁੰਦੀਆਂ ਨੇ ਜਿਨ੍ਹਾਂ ਨੂੰ ਟਾਈਮ ਲੱਗ ਜਾਂਦਾ ਹੈ ਨਾ। ਤੇ ਜੇ ਤੁਸੀਂ ਘਰ ਲਿਆ ਕੋਈ, ਫਿਰ ਮਹੀਨਾ ਪਹਿਲਾਂ ਕੋਲੋਂ, ਵੈਸੇ ਘਰ ਦੇ ਵਿੱਚ ਵੀ ਟਾਈਟਲ ਸਰਚ ਕਰਨੀ ਹੁੰਦੀ ਹੈ, 15-20 ਦਿਨ ਦਾ ਟਾਈਮ ਪਹਿਲਾਂ, ਮਹੀਨਾ ਕੁ ਪਹਿਲਾਂ ਤੁਸੀਂ ਇਹਨਾਂ ਨਾਲ ਸੰਪਰਕ ਕਰ ਲਿਓ। ਕਈ ਵਾਰੀ ਕਲੋਜ਼ਿੰਗ ਵਾਲੇ ਦਿਨ ਹੀ ਕੋਈ ਇਹੋ ਜਿਹੀ ਸਮੱਸਿਆ ਆ ਜਾਂਦੀ ਹੈ, ਤੇ ਲਾਇਰ ਮਾਹਰ ਲਾਇਰ ਹੋਣਾ ਚਾਹੀਦਾ, ਇਹ ਸਿਰਫ ਰੀਅਲ ਅਸਟੇਟ ਕਲੋਜ਼ਿੰਗ ਦਾ ਕੰਮ ਕਰਦੇ ਨੇ ਜੀ। ਤੇ ਨੰਬਰ ਇਹਨਾਂ ਦਾ 905-456-20-20 ਹੈ, 905-456-2020, ਤਾਲਮੇਲ ਕਰ ਲਿਓ ਇਹਨਾਂ ਨਾਲ ਤੁਸੀਂ, ਕਲੋਜ਼ਿੰਗ ਵਾਲੇ ਦਿਨ ਤੁਹਾਨੂੰ ਕੋਈ ਸਮੱਸਿਆ ਨਹੀਂ ਆਉਣ ਦੇਣਗੇ, ਤੇ ਜੇ ਕੋਈ ਪ੍ਰੋਬਲਮ ਆ ਵੀ ਗਈ ਤੇ ਉਹਨੂੰ ਟੈਕਲ ਕਰ ਲੈਣਗੇ। ਨਹੀਂ ਤਾਂ ਕਈ ਵਾਰੀ ਇਹੋ ਜਿਹੀ ਸਮੱਸਿਆ ਆ ਜਾਂਦੀ, ਲਾਇਰ ਵੀ ਹੱਥ ਚੱਕ ਦਿੰਦੇ, ਕਹਿੰਦੇ ਜੀ ਬਸ ਹੁਣ ਨਹੀਂ ਕਲੋਜ਼ਿੰਗ ਹੋ ਸਕਦੀ ਤੁਹਾਡੀ, ਤੇ ਹੁਣ ਤਾਂ ਰੌਲਾ ਪੈ ਗਿਆ। ਤੇ ਲਾਇਰ ਕਾਹਦਾ ਜੀ, ਜੇ ਉਹ ਜਿਹੜਾ ਰੌਲਾ ਪੈ ਗਿਆ ਉਹਨੂੰ ਹੀ ਨਾ ਹੱਲ ਕਰ ਸਕੇ, ਹੈਨਾ। ਇਸ ਕਰਕੇ ਤੁਸੀਂ ਮਾਹਰ ਲਾਇਰ ਕੋਲ ਜਾਇਆ ਕਰੋ, ਤੇ ਮਾਹਰਾਂ ਦੇ ਵਿੱਚੋਂ ਮਾਹਰ ਲਾਇਰ ਨੇ ਅਮਨਦੀਪ ਕਪਿਲਾ ਜੀ। ਇਸੇ ਤਰ੍ਹਾਂ ਰਾਜਪਾਲ ਬਰਾੜ ਫਾਈਨੈਂਸ਼ੀਅਲ ਐਡਵਾਈਜ਼ਰ ਨੇ ਜੀ, ਪਿਛਲੇ 20 ਸਾਲ ਤੋਂ ਉਹ ਵੀ ਆਪਣੇ ਕੰਮ ਦੇ ਵਿੱਚ ਪੂਰੇ ਮਾਹਰ ਨੇ। ਤੁਹਾਡੇ ਫੰਡਸ ਕਿੱਥੇ ਇਨਵੈਸਟ ਕਰਨੇ ਆ, ਤੁਹਾਨੂੰ ਸੋਹਣੀ ਗਰੋਥ ਮਿਲੇ, ਤੇ ਤੁਸੀਂ ਫੁੱਲੀ ਪ੍ਰੋਟੈਕਟਿਡ ਰਹੋ, ਤੇ ਨਾਲ ਦੀ ਨਾਲ ਡਿਸੇਬਿਲਟੀ, ਕ੍ਰਿਟੀਕਲ ਇਲਨੈਸ ਤੇ ਸੁਪਰ ਵੀਜ਼ਾ ਇੰਸ਼ੋਰੈਂਸ, ਆਪਣੀ ਲਾਈਫ ਇੰਸ਼ੋਰੈਂਸ ਕਰਾਉਣੀ ਆ, ਤੇ ਫਿਰ ਰਾਜਪਾਲ ਬਰਾੜ ਦਾ ਨੰਬਰ 416-917-1414 ਤਾਲਮੇਲ ਕਰ ਲਿਓ, 416-917-1456। ਔਰਾ ਕਿਚਨ ਵਾਲੇ ਦੋ ਜੀ, ਇਹ ਵੀ ਆਪਣੇ ਕੰਮ ਦੇ ਵਿੱਚ ਪੂਰੇ ਮਾਹਰ ਨੇ, ਸਪੈਸ਼ਲਿਸਟ ਨੇ ਹਾਈ ਐਂਡ ਕਿਚਨ ਬਣਾਉਣ ਦੇ ਵਿੱਚ। ਕਿਚਨ ਬਣਾਉਣੀ ਹੈ ਤੇ ਤੁਸੀਂ ਇਹਨਾਂ ਕੋਲ ਹੀ ਜਾਇਓ ਜੀ, ਵੈਸੇ ਤੁਸੀਂ ਦੂਜਿਆਂ ਕੋਲ ਜਾ ਕੇ ਵੇਖ ਆਇਓ, ਤੁਹਾਨੂੰ ਆਪੇ ਪਤਾ ਲੱਗ ਜੂ। ਦੂਜਿਆਂ ਦਾ ਕੰਮ ਇਹ ਹੁੰਦਾ ਜੀ ਵੀ ਤੁਸੀਂ ਕੰਮ ਕਰਾਇਆ ਤੇ ਪੈਸੇ ਦੇਤੇ, ਤੇ ਕੰਮ ਕੁਆਲਿਟੀ ਵਾਲਾ ਨਹੀਂ ਹੁੰਦਾ ਕਈ ਵਾਰੀ, ਵੈਸੇ ਹੀ ਰੰਗ ਜਾਂ ਘਸਮੈਲਾ ਪੈ ਜਾਂਦਾ, ਜਿਹੜੀਆਂ ਕੈਬਨਿਟਸ ਆ ਸਮਾਨ ਕੁਆਲਿਟੀ ਵਾਲਿਆਂ ਨੇ ਹੁੰਦਾ, ਕਾਰਨਰ ਭੁਰਨ ਲੱਗ ਜਾਂਦੇ, 2 ਸਾਲ ਬਾਅਦ ਹੀ ਕਿਚਨ ਪੁਰਾਣੀ ਲੱਗਣ ਲੱਗ ਜਾਂਦੀ। ਪਰ ਔਰਾ ਕਿਚਨ ਵਾਲਿਆਂ ਦੇ ਕਿਚਨ ਤੁਸੀਂ 5-7 ਸਾਲ ਪੁਰਾਣੀਆਂ ਬਣੀਆਂ ਹੋਈਆਂ ਦੇਖੋ ਜੀ, ਐਂ ਲੱਗਦਾ ਜਿਵੇਂ ਅੱਜ 2 ਮਹੀਨੇ ਪਹਿਲਾਂ ਬਣਾਈਆਂ ਨੇ। ਹਾਈ ਐਂਡ ਕਿਚਨ ਬਣਾਉਣ ਦੇ ਤਾਂ ਜਿਵੇਂ ਮੈਂ ਕਿਹਾ ਸਪੈਸ਼ਲਿਸਟ ਨੇ, ਤੁਸੀਂ ਕਸਟਮ ਬਿਲਟ ਘਰ ਬਣਾਇਆ ਤੇ ਸੋਹਣੀ ਹਾਈ ਐਂਡ ਕਿਚਨ ਚਾਹੀਦੀ ਹੈ, ਉਹ ਬਸ ਇਹਨਾਂ ਕੋਲ ਚਲੇ ਜਾਇਓ ਤੁਸੀਂ, 905-673-2872 ਔਰਾ ਕਿਚਨ ਦਾ ਨੰਬਰ, 905-673-2872। ਕਿਸੇ ਵੀ ਸਪਾਂਸਰ ਦਾ ਫੋਨ ਨੰਬਰ ਭੁੱਲ ਜਾਓ ਤੁਸੀਂ, ਸਰਵਿਸਿਜ਼ ਦੀ ਪ੍ਰੋਫੈਸ਼ਨਲ ਸਰਵਿਸ ਦੀ ਜ਼ਰੂਰਤ ਆ, ਤੇ ਸਾਨੂੰ ਤੁਸੀਂ ਕਾਲ ਕਰ ਲਿਆ ਕਰੋ, ਰਾਣਾ ਜੀ ਨੂੰ ਕਾਲ ਕਰ ਲਓ 905-915-84-84, ਜਾਂ ਫਿਰ ਮੈਨੂੰ 647-384-36 ਤੇ ਕਾਲ ਕਰਕੇ ਕਿਸੇ ਵੀ ਸਪਾਂਸਰ ਦਾ ਸਾਡੇ ਦਾ ਨੰਬਰ ਸਾਡੇ ਕੋਲੋਂ ਲੈ ਸਕਦੇ ਹੋ। ਗੱਲਬਾਤ ਆਪਣੀ ਚੱਲ ਰਹੀ ਸੀ ਦੋਸਤੋ ਵਿਆਹ ਵਾਲੇ ਮਸਲੇ ਦੀ, ਵੀ ਵਿਆਹ ਨਾ ਇਹ ਕਹਿੰਦੇ ਨੇ ਵੀ ਦੋ ਰੂਹਾਂ ਦਾ ਮੇਲ ਹੁੰਦਾ, ਮੈਨੂੰ ਨੀ ਪਤਾ ਰੂਹਾਂ ਰਾਹਾਂ ਹੁੰਦੀਆਂ ਕਿ ਨਹੀਂ ਹੁੰਦੀਆਂ, ਮੈਂ ਤਾਂ ਇਹ ਸਮਝਦਾ ਵੀ ਵਿਆਹ ਹੈ ਜਿਹੜਾ, ਅੱਜ ਕੱਲ ਤਾਂ ਵੈਸੇ ਤਾਂ ਆਪਾਂ ਕਹਿੰਦੇ ਹੁੰਦੇ ਆ ਨਾ ਵੀ ਵਿਆਹ ਹੈ ਜਿਹੜਾ ਮੇਲ ਤੇ ਫੀਮੇਲ ਦਾ ਮਿਲਣਾ, ਪਰ ਅੱਜ ਕੱਲ ਤਾਂ ਪਤਾ ਨੀ ਕਹਿੰਦੇ ਜੀ ਮੇਲ ਤੇ ਮੇਲ ਦਾ ਮਿਲਣ, ਉਹਨੂੰ ਵੀ ਵਿਆਹ ਕਹਿ ਦਿੰਦੇ ਆ, ਹੈਨਾ ਪਤਾ ਤੁਹਾਨੂੰ, ਤੇ ਫੀਮੇਲ ਤੇ ਫੀਮੇਲ, ਪਰ ਆਪਾਂ ਨੇਚਰ ਆ ਜਿਹੜੀ ਉਹਦੇ ਮੁਤਾਬਕ ਜੇ ਆਪਾਂ ਸੋਚੀਏ ਤੇ ਮੇਲ ਤੇ ਫੀਮੇਲ ਆ ਜਿਹੜੇ ਦੋ ਪਰਿਵਾਰਾਂ ਦੇ ਵਿੱਚੋਂ ਆਉਂਦੇ ਨੇ, ਹਾਂ ਪਰਿਵਾਰਾਂ ਦਾ ਬੈਕਗ੍ਰਾਉਂਡ ਅਲੱਗ ਅਲੱਗ ਹੋ ਸਕਦਾ, ਤੇ ਉਹਨਾਂ ਦਾ ਜਿਹੜਾ ਮੇਲ ਆ ਅੱਗੇ ਜ਼ਿੰਦਗੀ ਕਿਵੇਂ ਜਿਉਣੀ ਆ, ਕਿਸ ਤਰ੍ਹਾਂ ਜਿਉਣੀ ਆ, ਇਹ ਉਹਨਾਂ ਦੀ ਇੱਕ ਵਿਉਂਤਬੰਦੀ ਆ, ਹੈਨਾ। ਤੇ ਵਿਆਹ ਵਾਲਾ ਮਸਲਾ ਬਸ ਇੰਨਾ ਕੀ ਸਮਾਜਿਕ ਹੋਣਾ ਚਾਹੀਦਾ ਵੀ ਆਲੇ ਦੁਆਲੇ ਥੋੜਾ ਜਿਹਾ ਪਤਾ ਲੱਗ ਜੇ ਵੀ ਹਾਂ ਆਹ ਹਸਬੈਂਡ ਵਾਈਫ ਬਣ ਗਏ ਆ ਮੁੰਡਾ ਤੇ ਕੁੜੀ, ਤੇ ਇੰਨੀ ਕੁ ਗੱਲ ਜ਼ਰੂਰ ਆ ਬਈ ਜਿਵੇਂ ਜਿਵੇਂ ਸਾਰਾ ਕੁਝ ਬਦਲ ਰਿਹਾ ਇਹ ਰਿਸ਼ਤਾ ਨਾ ਜਿਹੜਾ ਵਿਆਹ ਵਾਲਾ, ਜਿਵੇਂ ਸਾਰੀਆਂ ਕਦਰਾਂ ਕੀਮਤਾਂ, ਦੇਖੋ ਪੁਰਾਣੀਆਂ ਕਦਰਾਂ ਕੀਮਤਾਂ ਤਾਂ ਟੁੱਟਣੀਆਂ ਚਾਹੀਦੀਆਂ ਨੋ ਡਾਊਟ, ਜਿਹੜੀਆਂ ਵੇਲਾ ਵਿਹਾ ਚੁੱਕੀਆਂ ਨੇ, ਪੁਰਾਣੀਆਂ ਹੋ ਚੁੱਕੀਆਂ ਨੇ, ਉਹ ਤਾਂ ਟੁੱਟਣੀਆਂ ਚਾਹੀਦੀਆਂ। ਸਮਾਜਾਂ ਚ ਇਸ ਤਰ੍ਹਾਂ ਹੀ ਚੱਲਦਾ, ਨਵੀਆਂ ਹੋਂਦ ਚ ਆਉਂਦੀਆਂ ਰਹਿੰਦੀਆਂ, ਪੁਰਾਣੀਆਂ ਟੁੱਟਦੀਆਂ ਰਹਿੰਦੀਆਂ, ਪੁਰਾਣੀਆਂ ਚੋਂ ਨਵੀਆਂ ਇਵੋਲਵ ਹੁੰਦੀਆਂ ਰਹਿੰਦੀਆਂ, ਕਈ ਪੁਰਾਣੀਆਂ ਜਿਹੜੀਆਂ ਉਹ ਇੰਨੀਆਂ ਕੁ ਪੁਰਾਣੀਆਂ ਹੋ ਜਾਂਦੀਆਂ ਵੀ ਉਹਨਾਂ ਦੀ ਯੂਟਿਲਿਟੀ ਕੋਈ ਨਹੀਂ ਰਹਿੰਦੀ, ਉਹ ਮਤਲਬ ਯੂਜ਼ਲੈਸ ਹੋ ਜਾਂਦੀਆਂ, ਉਹਨਾਂ ਨੂੰ ਤਾਂ ਤੋੜ ਦੇਣਾ ਚਾਹੀਦਾ। ਪਰ ਕਈ ਪੁਰਾਣੀਆਂ ਕਦਰਾਂ ਕੀਮਤਾਂ ਇਹੋ ਜਿਹੀਆਂ ਹੁੰਦੀਆਂ ਜਿਹੜੀਆਂ ਹੌਲੀਆਂ ਹੌਲੀਆਂ ਨਵੀਆਂ ਦੇ ਵਿੱਚ ਨਾ ਉਹ ਟਰਾਂਸਫਾਰਮ ਹੋ ਜਾਂਦੀਆਂ, ਬਹੁਤ ਚੰਗੀਆਂ ਹੁੰਦੀਆਂ ਨੇ, ਉਹ ਉਵੇਂ ਹੀ ਰਹਿੰਦੀਆਂ ਨੇ, ਸਦੀਵੀ ਰਹਿੰਦੀਆਂ ਨੇ ਕਦਰਾਂ ਕੀਮਤਾਂ। ਇਸ ਤਰ੍ਹਾਂ ਜਿਹੜਾ ਮੇਲ ਤੇ ਫੀਮੇਲ ਦਾ ਜਿਹੜਾ ਬੰਧਨ ਆ ਨਾ ਵਿਆਹ ਦਾ, ਇਹ ਹੋਣਾ ਤਾਂ ਸਦੀਵੀ ਚਾਹੀਦਾ, ਪਰ ਕਿਉਂਕਿ ਨਵੇਂ ਢੰਗ ਤਰੀਕੇ ਨਵੀਂ ਸੋਚਣੀ ਆ ਗਈ, ਕਪਲ ਕਹਿੰਦੇ ਆ ਜੀ ਅਸੀਂ ਇੱਕ ਦੂਜੇ ਨਾਲ ਨਾ ਬੱਝਣਾ ਨੀ, ਲਿਵ ਇਨ ਰਿਲੇਸ਼ਨਸ਼ਿਪ ਆ ਗਿਆ। ਅੱਛਾ ਅਲਟੀਮੇਟਲੀ ਉਹਦਾ ਜਿਹੜਾ, ਅੱਛਾ ਕਈ ਦੇਸ਼ਾਂ ਦੇ ਵਿੱਚ ਤੁਸੀਂ ਇੱਧਰ ਯੂਰੋਪੀਅਨ ਕੰਟਰੀਜ਼ ਦੇ ਵਿੱਚ ਜਾਓ, ਸਾਰੇ ਯੂਰੋਪੀਅਨ ਕੰਟਰੀਜ਼ ਨਹੀਂ, ਤੁਸੀਂ ਨਾਰਵੇ, ਸਵੀਡਨ, ਡੈਨਮਾਰਕ ਇਹਨਾਂ ਚਲੇ ਜਾਓ, ਇੱਥੇ ਬਹੁਤੇ ਲੋਕ ਵਿਆਹ ਨੂੰ ਬੋਝ ਸਮਝਣ ਲੱਗ ਗਏ। ਉਹ ਕਹਿੰਦੇ ਜੀ ਦੇਖੋ ਸਾਡੀ ਰਿਸਪੋਂਸੀਬਿਲਟੀ, ਸਾਨੂੰ ਪਤਾ ਜੀ ਅਗਲੀ ਜਨਰੇਸ਼ਨ ਆ ਬੱਚੇ ਆਉਣੇ ਨੇ, ਅਸੀਂ ਜੁਆਇੰਟ ਰਿਸਪੋਂਸੀਬਿਲਟੀ ਚੱਕ ਸਕਦੇ, ਕੋਈ ਪ੍ਰੋਬਲਮ ਨਹੀਂ, ਕੱਲਾ ਕੱਲਾ ਵੀ ਚੱਕ ਸਕਦੇ, ਵਿਆਹ ਦੀ ਕੀ ਲੋੜ ਆ, ਹੈਨਾ। ਉਹ ਉਹਨਾਂ ਦਾ ਚਲੋ ਆਪਣਾ ਢੰਗ ਤਰੀਕਾ। ਅੱਛਾ ਇੱਕ ਆਈਡੀਅਲਿਸਟਿਕ ਸੋਸਾਇਟੀ ਆਪਾਂ ਕਲਪਨਾ ਕਰ ਸਕਦੇ ਹਾਂ ਵੀ ਜਿੱਥੇ ਵਧੀਆ ਸਮਾਜਾਂ ਨੇ ਬਜ਼ੁਰਗਾਂ ਦੀ ਜ਼ਿੰਮੇਵਾਰੀ ਚੱਕ ਲਈ ਆ, ਸੋਸ਼ਲ ਬੈਨੀਫਿਟਸ ਨੇ, ਓਲਡ ਏਜ ਹੋਮਸ ਬਣੇ ਹੋਏ ਨੇ, ਬਜ਼ੁਰਗਾਂ ਦੀ ਟੇਕ ਕੇਅਰ ਕਰਦੇ ਨੇ ਵਧੀਆ ਸਮਾਜਾਂ ਦੇ ਵਿੱਚ, ਸਾਡੇ ਤਾਂ ਇੱਥੇ ਨਾਂ ਦੀ ਟੇਕ ਕੇਅਰ ਹੀ ਕਰਦੇ ਨੇ, ਅੱਜ ਤੋਂ ਕੋਵਿਡ ਆਇਆ ਤੁਹਾਨੂੰ ਪਤਾ ਕਿੰਨਾ ਜਲੂਸ ਨਿਕਲਿਆ, ਪਰ ਕਈ ਵਧੀਆ ਸਮਾਜ ਹੈਗੇ ਨੇ, ਉਹਨਾਂ ਨੂੰ ਪਤਾ ਵੀ ਬਜ਼ੁਰਗਾਂ ਨੇ ਜਵਾਨੀ ਵੇਲੇ ਸਾਡੇ ਸਮਾਜ ਨੂੰ ਬਹੁਤ ਕੁਝ ਸਮਾਜ ਨੂੰ ਦਿੱਤਾ ਤੇ ਇਹਨਾਂ ਦੀ ਟੇਕ ਕੇਅਰ ਕਰਨੀ ਚਾਹੀਦੀ ਆ, ਉੱਥੇ ਕਰਦੇ ਨੇ। ਉੱਥੇ ਤੁਸੀਂ ਮੇਰੀ ਗੱਲ ਨੂੰ ਮਜ਼ਾਕ ਚ ਨਾ ਲਾਇਓ, ਉੱਥੇ ਮੇਰਾ ਮਾਂ ਪਿਓ ਹੋਇਆ ਜਾਂ ਕਿਸੇ ਦਾ ਮਾਂ ਪਿਓ ਹੋਇਆ, ਬਜ਼ੁਰਗ ਬਜ਼ੁਰਗ ਨੇ, ਅਸੀਂ ਉਹਨਾਂ ਨੂੰ ਬਰਾਬਰ ਹੀ ਸਮਝਦੇ ਹਾਂ, ਉਹ ਮਤਲਬ ਉਹਨਾਂ ਦੀ ਜਿਹੜੀ ਸਮਝ ਹੈ ਇੰਨੀ ਕੁ ਮੈਚਿਓਰ ਹੋ ਗਈ ਹੈ, ਉਹਨਾਂ ਨੂੰ ਬਜ਼ੁਰਗਾਂ ਚ ਫਰਕ ਨਹੀਂ ਲੱਗਦਾ, ਤੇ ਇਸੇ ਤਰ੍ਹਾਂ ਹੀ ਹੋਣਾ ਚਾਹੀਦਾ। ਸਾਡੇ ਤਾਂ ਕਹਿਣ ਨੂੰ ਸੀਨੀਅਰ ਸਿਟੀਜ਼ਨ ਨੇ, ਤੇ ਕਿਤੇ ਫੇਰ ਗੱਲ ਕਰਾਂਗੇ ਵੀ ਸੀਨੀਅਰ ਸਿਟੀਜ਼ਨ ਦੇ ਨਾਲ ਕੀ ਕੁਝ ਹੁੰਦਾ, ਹੈਨਾ। ਪਰ ਬਜ਼ੁਰਗ ਆ ਜਿਹੜੇ ਇਹਨਾਂ ਨੂੰ ਸਤਿਕਾਰ ਦੇਣਾ, ਬਜ਼ੁਰਗਾਂ ਦੀ ਜ਼ਿੰਮੇਵਾਰੀ ਜਿਵੇਂ ਸਮਾਜ ਨੇ ਚੱਕ ਲਈ ਹੈ, ਇਵੇਂ ਹੀ ਜਿਹੜੇ ਆਦਰਸ਼ਵਾਦੀ ਸਮਾਜ ਦੀ ਗੱਲ ਕਰੀਏ ਜਾਂ ਫਿਊਚਰ ਦੇ ਸਮਾਜਾਂ ਦੀ ਗੱਲ ਕਰੀਏ, ਹੋ ਸਕਦਾ ਕੋਈ ਵੇਲਾ ਆ ਜਾਏ ਜਿੱਥੇ ਬੱਚਿਆਂ ਦੀ ਜ਼ਿੰਮੇਵਾਰੀ ਵੀ ਸਮਾਜ ਚੱਕ ਲੇ, ਵੀ ਠੀਕ ਆ ਬੱਚੇ ਆ, ਕਹਿਣ ਨੂੰ ਕੁਦਰਤੀ ਦੇਣ ਆ, ਪਰ ਐਕਚੁਅਲੀ ਇਹ ਮਤਲਬ ਮਾਂ ਪਿਓ ਦੀ ਦੇਣੀ ਆ, ਤੇ ਪਰ ਇਹਨਾਂ ਨੇ ਸਮਾਜ ਨੂੰ ਅੱਗੇ ਲੈ ਕੇ ਜਾਣਾ, ਸਮਾਜ ਨੇ ਜੁਆਇੰਟਲੀ ਇਹਨਾਂ ਦੀ ਟੇਕ ਕੇਅਰ ਕਰਨੀ ਹੈ। ਅਲਟੀਮੇਟਲੀ ਤੁਸੀਂ ਮੰਨੋ ਭਾਵੇਂ ਨਾ ਮੰਨੋ, ਡੇ ਕੇਅਰ ਸਰਕਾਰ ਵੱਲੋਂ ਡੇ ਕੇਅਰ ਦੇ ਖਰਚੇ ਦੇਣਾ, ਕਿਸੇ ਨਾ ਕਿਸੇ ਤਰੀਕੇ ਦੇ ਨਾਲ ਬੱਚਿਆਂ ਦੀ ਦੇਖਭਾਲ ਕਰਨੀ, ਇਸੇ ਚੋਂ ਨਿਕਲਣੇ ਨੇ। ਪਰ ਇੱਕ ਵੇਲਾ ਆ ਸਕਦਾ ਜਦੋਂ ਬੱਚਿਆਂ ਦੀ ਟੋਟਲ ਜ਼ਿੰਮੇਵਾਰੀ ਜਿਹੜੀ ਸਰਕਾਰ ਹੀ ਚੱਕ ਲੂ, ਪਰ ਤੁਸੀਂ ਹੁਣ ਮਜ਼ਾਕ ਚ ਨਾ ਲਾਇਓ ਵੀ ਐਵੇਂ ਕਹਿ ਦਿਓ ਵੀ ਇੱਕ ਹਸਬੈਂਡ ਵਾਈਫ ਆ, ਉਹਨਾਂ ਨੇ ਤਾਂ 50 ਬੱਚੇ ਪੈਦਾ ਕਰਤੇ, ਦੂਜਿਆਂ ਦੇ ਇੱਕ ਬੱਚਾ ਹੈਗਾ, ਐਂ ਕਿਵੇਂ ਜ਼ਿੰਮੇਵਾਰੀ ਚੱਕ ਲੂ। ਮੈਂ ਇੱਕ ਮਤਲਬ ਥਿਓਰੈਟੀਕਲ ਲੈਵਲ ਤੇ ਗੱਲ ਕਰਦੇ ਹਾਂ, ਉਸ ਵੇਲੇ ਫਿਰ ਵਿਆਹ ਦੀ ਜ਼ਰੂਰਤ ਵੀ ਨਹੀਂ ਰਹਿਣੀ ਹੈਗੀ। ਤੇ ਮੈਂ ਫਿਰ ਉਸੇ ਗੱਲ ਤੇ ਆਉਣਾ ਵੀ ਜਿਹੜਾ ਵਿਆਹ ਹੈ ਜਾਂ ਇਕੱਠੇ ਰਹਿਣ ਦਾ ਫੈਸਲਾ ਕਰਨਾ, ਇਹ ਮੁੰਡੇ ਤੇ ਕੁੜੀ ਨੇ ਕਰਨਾ, ਇਹਦੇ ਵਿੱਚ ਸਮਾਜ ਇੰਨਾ ਢੋਲ ਢਮੱਕਾ ਪਾਉਣ ਦੀ ਜ਼ਰੂਰਤ ਨਹੀਂ। ਸਾਡੇ ਪੰਜਾਬੀ ਸਮਾਜਾਂ ਜਾਂ ਇਨ ਜਨਰਲ ਭਾਰਤੀ ਸੋਸਾਇਟੀ ਚ ਇੰਨਾ ਕੁ ਰੌਲਾ ਰੱਪਾ ਪਾਇਆ ਜਾਂਦਾ ਵਿਆਹ ਵੇਲੇ, ਬਈ ਪਿੰਡ ਛੱਡ ਕੇ ਸ਼ਹਿਰ ਦਾ ਦੂਜਾ ਕੋਨਾ, ਹੁਣ ਤਾਂ ਦੇਸ਼ ਦਾ ਦੂਜਾ ਕੋਨਾ, ਕੀ ਦੁਨੀਆਂ ਦੇ ਦੂਜੇ ਕੋਨੇ ਚ ਪਤਾ ਲੱਗਿਆ ਵੀ ਬਈ ਅੰਬਾਨੀਆਂ ਦੇ ਮੁੰਡੇ ਦਾ ਵਿਆਹ ਹੋਇਆ, ਕਹਿਣ ਨੂੰ ਤਾਂ ਦੂਜੇ ਮਹਿਮਾਨ ਬੁਲਾਏ ਨੇ ਬਾਹਰਲੇ ਦੇਸ਼ਾਂ ਵਾਲੇ, ਪਰ ਅੰਦਰੇ ਅੰਦਰੋਂ ਹੱਸਦੇ ਨੇ ਵੀ ਇਹ ਕੀ ਜਲੂਸ ਕੱਢੀ ਜਾਂਦੇ ਨੇ। ਇੱਕ ਕਾਲਰ ਸ਼ਾਇਦ ਸਾਡੇ ਨਾਲ ਨੇ, ਨਿੱਘਾ ਸਵਾਗਤ ਜੀ ਤੁਹਾਡਾ ਅੱਜ ਦੇ ਪ੍ਰੋਗਰਾਮ ਚ।
ਪ੍ਰਤਾਪ ਜੀ ਸਾਰੇ ਚਰ ਬੋਲ ਰਹੇ ਜੀ।
ਹਾਂਜੀ ਹਾਂਜੀ, ਕੀ ਹਾਲ ਆ ਤੁਹਾਡਾ?
ਹਾਲ ਤਾਂ ਜਰਪਾ ਜੀ, ਪਰ ਅੱਜ ਤੁਹਾਨੂੰ ਡਿਸਐਗਰੀ ਕਰਦਾ ਜੀ ਮੈਂ ਚੀਜ਼ ਤੇ।
ਕੋਈ ਗੱਲ ਨੀ,
ਨਾ ਤੇ ਬਜ਼ੁਰਗ ਸੋਸਾਇਟੀ ਦੀ ਹੈਗੇ ਸੋਸਾਇਟੀ ਵਾਸਤੇ ਤੇ ਨਾ ਬੱਚੇ ਜੀ, ਤੇ ਇਨਸਾਨ ਤੇ ਜਾਨਵਰ ਤੇ ਇਹੀ ਫਰਕ ਹੈ ਬਰਾੜ ਸਾਹਿਬ। ਤੋ ਇਸ ਕਰਕੇ ਇਨਸਾਨ ਬਣ ਕੇ ਜੇ ਪਸ਼ੂ ਵਾਲੇ ਕੰਮ ਕਰਨੇ ਹੈ, ਜਾਨਵਰ ਵਾਲੇ ਕੰਮ ਕਰਨੇ ਹੈ, ਫਿਰ ਗੁਰਬਾਣੀ ਕਹਿੰਦੇ ਨਾ ਵੀ ਚਲੋ ਗੁਰਬਾਣੀ ਛੇੜਨੀ ਆਪਾਂ ਨਹੀਂ ਕਰਨਾ ਇਸ ਗੱਲ ਤੇ, ਪਰ ਮੇਰੇ ਹਿਸਾਬ ਨਾਲ ਜੀ ਭਲਾ ਬਜ਼ੁਰਗ ਹੈ ਭਲਾ ਬੱਚੇ ਹੈ, ਉਹ ਸੋਸਾਇਟੀ ਦੇ ਜ਼ਿੰਮੇਵਾਰ ਨਹੀਂ ਇਸਲੇ ਜੀ, ਜਿੰਨਾ ਹੈਗੇ ਆ ਉਹੀ ਜ਼ਿੰਮੇਵਾਰ ਹੈ।
ਨਹੀਂ ਨਹੀਂ, ਮੇਰਾ ਖਿਆਲ ਆਪਣੇ ਚ ਕੋਈ ਸਮਝਣ ਤੇ ਗੱਲ ਕਹਿਣ ਚ ਕੋਈ ਫਰਕ ਰਹਿ ਗਿਆ ਨੀ? ਮੈਂ ਤਾਂ ਇਸ ਤਰ੍ਹਾਂ ਨਹੀਂ ਸਿੱਖਿਆ, ਮੈਂ ਤਾਂ ਕੋਈ ਗੱਲ ਹੋਰ ਕੀਤੀ ਸੀ। ਮੈਂ ਤਾਂ ਇਹ ਕਿਹਾ ਸੀ ਵੀ ਬਜ਼ੁਰਗਾਂ ਨੇ ਜਵਾਨੀ ਵੇਲੇ ਕੰਮ ਕਰਤਾ, ਆਪਣਾ ਸੋਸਾਇਟੀ ਨੂੰ ਦੇਣ ਦੇਤੀ, ਉਹਨਾਂ ਨੂੰ ਸੰਭਾਲਣਾ ਇਹ ਸਾਰੀ ਸੋਸਾਇਟੀ ਦੀ ਜੁਆਇੰਟ ਰਿਸਪੋਂਸੀਬਿਲਟੀ ਬਣਦੀ, ਮੈਂ ਤਾਂ ਇਹ ਕਿਹਾ ਸੀ। ਇਸੇ ਤਰ੍ਹਾਂ ਬੱਚੇ ਆ 24-25 ਹੈ ਨੀ
ਸੋਸਾਇਟੀ ਦੀ ਬਣਦੀ,
ਨਹੀਂ ਜੀ ਨਹੀਂ ਸੋਸਾਇਟੀ ਦੀ ਬਣਦੀ,
ਮਾਂ ਪਿਓ ਨੇ ਬੱਚੇ ਪਾਲੇ ਆ,
ਬੱਚਿਆਂ ਦੀ ਬਜ਼ੁਰਗਾਂ ਨੂੰ ਪਾਲਣ ਦੀ ਬਣਦੀ ਹੈ ਜੀ। ਫਿਰ ਪਤਾ ਕੀ ਆ, ਸੋਰੀ ਮਾਫੀ ਚਾਹੁੰਦਾ, ਸੋਰੀ ਟੂ ਇੰਟਰਪਟ ਯੂ, ਮੇਰੇ ਕਹਿਣ ਦਾ ਮਤਲਬ ਇਹ ਸੋਸਾਇਟੀ ਜਦੋਂ ਕਹਿੰਦੇ ਨੇ ਸੋਸਾਇਟੀ ਚ ਬੱਚੇ ਵੀ ਆ ਗਏ, ਉਹਨਾਂ ਦੇ ਬੱਚੇ ਵੀ ਆ ਗਏ, ਦੂਜੇ ਵੀ ਆ, ਹੁਣ ਜਿਹੜੇ ਮੇਰੀ ਗੱਲ ਸੁਣੋ ਬਜ਼ੁਰਗ ਆ ਉਹਨਾਂ ਦੇ ਬੱਚੇ ਹੈ ਹੀ ਨਹੀਂ, ਸਪੋਜ਼ ਐਕਸੀਡੈਂਟ ਹੋ ਗਿਆ, ਉਹ ਸਾਡੇ, ਮੈਂ ਤਾਂ ਸਪੈਸ਼ਲੀ ਕਿਹਾ ਵੀ ਮੇਰਾ ਮਾਂ ਪਿਓ ਜਾਂ ਕੋਈ ਹੋਰ ਓਲਡ ਬੰਦਾ ਉਹਦਾ ਮਾਂ ਪਿਓ ਮਤਲਬ ਉਹਦਾ ਬੱਚਾ ਉਹ ਮੇਰੇ ਲਈ ਉਹ ਵੀ ਮਾਂ ਪਿਓ ਨੇ ਕਹਿਣ ਦਾ ਮਤਲਬ ਮੇਰਾ ਇਹ ਸੀ ਮੇਰਾ ਉਹ ਮਤਲਬ ਨਹੀਂ ਸੀ ਵੀ ਆਪਣੇ ਮਾਂ ਪਿਓ ਦੀ ਟੇਕ ਕੇਅਰ ਨਾ ਕਰੋ
ਨਹੀਂ ਨਹੀਂ ਛੋਟੀ ਜਿਹੀ ਐਗਜ਼ਾਮਪਲ ਦੱਸਣ ਮੈਂ ਜਿਹੜੀ ਪਤੰਗ ਆ ਨਾ ਜੀ ਤੇ ਡੋਰ ਨਾਲ ਬੰਨੀ ਆ ਨਾ ਫੇਰ ਹੀ ਵਧੀਆ ਤੁਸੀਂ ਉੱਡਦੀ ਆ ਜੀ ਪਤੰਗ ਨੂੰ ਡੋਰ ਨਹੀਂ ਨਾ ਹੈਗੀ ਉਹ ਦੋ ਚਾਰ ਦਿਨ ਹਵਾ ਚ ਉੱਡੂਗੀ ਫਿਰ ਗਿਰ ਜੂਗੀ ਸੋ ਗੱਲ ਕੀ ਹੈਗੀ ਜੀਵਨ ਵੀ ਐਂ ਚੱਲਦਾ ਵੈ ਇਹਦੇ ਵਿੱਚ ਤੁਹਾਡੇ ਰਿਲੇਸ਼ਨਸ਼ਿਪ ਹੋਣੇ ਜ਼ਰੂਰੀ ਹੈਗੇ ਆ ਪਾਰਟਨਰ ਹੋਣੇ ਜ਼ਰੂਰੀ ਹੈ ਤੁਹਾਡੀ ਕਿਸੇ ਨਾਲ ਕਮਿਟਮੈਂਟ ਹੋਣੀ ਜ਼ਰੂਰੀ ਹੈ ਨਾਟ ਕੀ ਆ ਅੱਜ ਮੈਨੂੰ ਤੁਸੀਂ ਚੰਗੇ ਲੱਗੇ ਤੁਹਾਡੇ ਨਾਲ ਸਾਨੂੰ ਹੋਰ ਚੰਗਾ ਲੱਗ ਉਹਦੇ ਨਾਲ ਏਦਾਂ ਸੋਸਾਇਟੀ ਨਹੀਂ ਚੱਲਿਆ ਕਰਦੀ ਉਹ ਵੀ ਸਟੇਟ ਸੋਸਾਇਟੀ
ਨਹੀਂ ਮੈਂ ਤਾਂ ਇਹ ਕਿਹਾ ਹੀ ਨੀਗਾ ਨਿੱਜਰ ਸਾਹਿਬ ਮੈਂ ਨੀ ਇਹ ਗੱਲ ਕਹੀ
ਪ੍ਰਾਈਵੇਟ ਗੱਲ ਦੇ ਤੇ ਪਤਾ ਗੱਲ ਕੀ ਹੁੰਦੀ ਹੈ ਜਦੋਂ ਗੱਲ ਕਰੋ ਗੱਲ ਦੇ ਕਈ ਪਰਤਾ ਖੋਲਦੀ ਹੈਗੀ ਆ ਵੈ ਬਟ ਇੰਡੀਕੇਸ਼ਨ ਇਜ਼ ਦੈਟ ਜਿਹੜੀ ਸੋਸਾਇਟੀ ਕਹਿੰਦੇ ਨਾ ਸਾਨੂੰ ਵਿਆਹ ਦੀ ਲੋੜ ਨੀਗੀ ਉਹ ਛੋਟੀ ਸੋਚ ਵਾਲੇ ਬੰਦੇ ਹੈਗੇ ਜਿਹੜੇ ਕਿ ਆਪਣੀ ਕੋਈ ਵੀ ਰਿਸਪੋਨਸੀਬਿਲਿਟੀ ਚੱਕਣ ਨੂੰ ਤਿਆਰ ਨੀਗੇ ਤੇ ਉਹਨਾਂ ਨੂੰ ਤਿਆਰ ਕਰਨਾ ਸਾਡੀ ਜਿਹੜੀ ਐਜੂਕੇਸ਼ਨ ਸਿਸਟਮ ਹੈ ਉਹਦੀ ਜ਼ਿੰਮੇਵਾਰੀ ਹੈ ਉਹਨਾਂ ਦੇ ਮਾਂ ਪਿਓ ਦੀ ਜ਼ਿੰਮੇਵਾਰੀ ਹੈਗੀ ਹੈ ਕਿ ਉਹਨਾਂ ਨੂੰ ਤਿਆਰ ਕਰਨ ਕਿ ਆਪਣੀ ਰਿਸਪੋਨਸੀਬਿਲਿਟੀ ਤੋਂ ਬੱਚੇ ਨਾ ਹੋ ਬੱਚੇ ਜਿਹੜੇ ਵਿਆਹ ਨਹੀਂ ਕਰਾ ਰਹੇ ਰਿਲੇਸ਼ਨਸ਼ਿਪ ਨਹੀਂ ਹੋਣਾ ਚਾਹ ਰਹੇ ਹੈਗੇ ਜਾਂ ਉਹ ਕੀ ਹੈ ਦੇ ਆਰ ਨਾਟ ਦੇ ਵਾਂਟ ਟੂ ਹੈਵ ਐਨੀ ਰਿਸਪੋਨਸੀਬਿਲਿਟੀ ਵਿਚ ਸੋਸਾਇਟੀ ਬਿਨਾਂ ਰਿਸਪੋਨਸੀਬਿਲਿਟੀ ਤੇ ਚੱਲੇਗੀ
ਆਪਾਂ ਕੱਲ ਨੂੰ ਇਹਦੇ ਤੇ ਡਿਸਕਸ਼ਨ ਕਰਾਂਗੇ ਤੁਹਾਡਾ ਪੁਆਇੰਟ ਆ ਗਿਆ ਧੰਨਵਾਦ ਤੁਹਾਡਾ ਬਹੁਤ ਬਹੁਤ ਨਿਜੇ ਸਾਹਿਬ ਨੇ ਟਾਈਮ 2 ਮਿੰਟ ਰਹਿ ਗਿਆ ਬਾਬਾ ਕੱਲ ਨੂੰ ਜ਼ਰੂਰ ਇਸੇ ਮਸਲੇ ਤੇ ਗੱਲ ਕਰਨੀ ਹੈ ਮਿਹਰਬਾਨੀ ਧੰਨਵਾਦ ਵੈਸੇ ਮੇਰਾ ਮੈਂ ਨਾ ਇੱਕ ਸੋਸਾਇਟੀ ਦੀ ਗੱਲ ਕੀਤੀ ਸੀ ਮੈਂ ਇਹ ਨਹੀਂ ਕਿਹਾ ਵੀ ਮੈਂ ਉਹਨਾਂ ਨਾਲ ਸਹਿਮਤ ਹਾਂ ਜਾਂ ਨਹੀਂ ਬਟ ਤੁਸੀਂ 90% ਪੀਪਲ ਨੇ ਜਿਹੜੇ ਆ ਜਿਹੜੇ ਮੈਂ ਦੇਸ਼ਾਂ ਦੀ ਗੱਲ ਕੀਤੀ ਤੁਸੀਂ ਕਿਸੇ ਨਾ ਉੱਥੇ ਜਾਓ ਮਤਲਬ ਸਕੈਂਡੀਨੇਵੀਅਨ ਕੰਟਰੀ ਦੇ ਵਿੱਚ ਤੇ 80% ਲੋਕਾਂ ਦੀ ਸੋਚ ਬਣੀ ਹੋਈ ਹੈ ਇਹ ਅੱਛਾ ਮੈਨੂੰ ਇਸ ਤਰ੍ਹਾਂ ਲੱਗਦਾ ਇਹ ਮਤਲਬ ਜਿਹੜੇ ਖਿੱਤੇ ਚੋਂ ਆਉਂਦੇ ਆ ਨਾ ਆਪਾਂ ਆਪਣੀ ਸੋਚ ਉਹੋ ਜਿਹੀ ਬਣ ਜਾਂਦੀ ਹੈ ਆਪਾਂ ਇਹ ਨਹੀਂ ਕਹਿ ਸਕਦੇ ਕੋਈ ਰਿਸਪੋਨਸੀਬਲ ਨਹੀਂ ਹੈਗਾ ਮੇਰੀ ਗੱਲ ਸੁਣੋ ਬਈ ਇੱਕ ਬੰਦਾ ਹੈ ਉਹਦੇ ਬੱਚਾ ਵੀ ਹੈ ਨਹੀਂ ਸਪੋਜ਼ ਇੱਕ ਕਪਲ ਆ ਉਹਦੇ ਬੱਚਾ ਵੀ ਹੈ ਨਹੀਂ ਪਰ ਉਹ ਕਿਸੇ ਦੇ ਬੱਚੇ ਦੇ ਮਾਂ ਪਿਓ ਨੇ ਉਹਨਾਂ ਦੀ ਟੇਕ ਕੇਅਰ ਕਰ ਰਿਹਾ ਆਪਾਂ ਕੀ ਕਹਿ ਦਾਂਗੇ ਵੀ ਨਹੀਂ ਇਹਦੇ ਬੱਚਾ ਹੈ ਨਹੀਂ ਤੇ ਦੂਜੇ ਦੇ ਬੱਚਿਆਂ ਨੂੰ ਵੀ ਟੇਕ ਕੇਅਰ ਨਹੀਂ ਕਰਨੀ ਮੇਰਾ ਕਹਿਣ ਦਾ ਮਤਲਬ ਸੀ ਸੋਸਾਇਟੀ ਟੇਕ ਕੇਅਰ ਕਰਨ ਦਾ ਮਤਲਬ ਸੋਸਾਇਟੀ ਨੇ ਜਿਹੜੇ ਪੈਨਸ਼ਨ ਦੇ ਬੈਨੀਫਿਟ ਦਿੱਤੇ ਨੇ ਓਲਡ ਏਜ ਦੇ ਬੈਨੀਫਿਟ ਦਿੱਤੇ ਨੇ ਸੋਸਾਇਟੀ ਟੇਕ ਕੇਅਰ ਕਰ ਰਹੀ ਹੈ ਪਰ ਇਹਦਾ ਮਤਲਬ ਇਹ ਨਹੀਂ ਹੈਗਾ ਵੀ ਬੱਚੇ ਮਾਂ ਪਿਓ ਦੀ ਟੇਕ ਕੇਅਰ ਨਾ ਕਰਨ ਮੈਂ ਤਾਂ 3-4 ਗੱਲਾਂ ਕੀਤੀਆਂ ਉਹਦੇ ਚੋਂ ਇੱਕ ਵਿਆਹ ਵਾਲੇ ਕਨਸੈਪਟ ਦੀ ਗੱਲ ਵੀ ਕੀਤੀ ਸੀ ਇਹ ਕਨਸੈਪਟ ਬਦਲਦੇ ਰਹਿੰਦੇ ਨੇ ਦੋਸਤੋ ਆਪਾਂ ਦੁਬਾਰਾ ਫੇਰ ਕੱਲ ਨੂੰ ਆਪਾਂ ਇਸ ਵਿਸ਼ੇ ਦੇ ਉੱਤੇ ਪਰਸੋਂ ਜਦੋਂ ਆਵਾਂਗੇ ਨਾ ਗੱਲ ਕਰਨਾ ਇੱਕ ਦਿਨ ਮੈਂ ਪਹਿਲਾਂ ਵੀ ਗੱਲ ਕੀਤੀ ਸੀ ਆਦਿ ਸਮਾਜ ਦੇ ਵਿੱਚ ਜਿਹੜਾ ਸ਼ੁਰੂਆਤੀ ਦੌਰ ਸੀ ਉਹਦੇ ਵਿੱਚ ਰਿਲੇਸ਼ਨਸ਼ਿਪ ਕਿਵੇਂ ਸੀ ਹਮੇਸ਼ਾ ਇਸ ਤਰ੍ਹਾਂ ਨਹੀਂ ਚੱਲਦਾ ਹੁਣ ਆਪਾਂ ਥੋੜਾ ਰੋਕ ਲਾਂਗੇ ਜਿਨ੍ਹਾਂ ਦੇ ਵਿਆਹ ਹੋਏ ਆ ਉਹ ਲਿਵ ਇਨ ਰਿਲੇਸ਼ਨਸ਼ਿਪ ਨੂੰ ਰੋਕ ਲੈਣਗੇ ਆਪਾਂ ਲਿਵ ਇਨ ਰਿਲੇਸ਼ਨਸ਼ਿਪ ਜਿਹੜੇ ਲੋਕ ਰਹਿੰਦੇ ਨੇ ਤੇ ਸੰਜੀਦਾ ਤਰੀਕੇ ਨਾਲ ਰਹਿੰਦੇ ਨੇ ਆਪਾਂ ਉਹਨੂੰ ਗਲਤ ਥੋੜਾ ਕਹਿ ਦਾਂਗੇ ਜਾਂ ਆਪਾਂ ਇਹ ਥੋੜਾ ਕਹਿ ਦਾਂਗੇ ਵੀ ਉਹਨਾਂ ਨੂੰ ਅਕਲ ਹੈ ਨਹੀਂ ਜਾਂ ਜਿਹੜੇ ਸਮਾਜਾਂ 'ਚ ਲੋਕ ਵਿਆਹ ਨਹੀਂ ਕਰਾਉਂਦੇ ਆਪਣੇ ਕੋਲ ਕਿਹੜਾ ਪੈਮਾਨਾ ਆਪਾਂ ਕਹਿ ਦਈਏ ਵੀ ਉਹ ਪਿੱਛੇ ਨੇ ਸਾਡੇ ਨਾਲੋਂ ਤਾਂ ਬਹੁਤ ਅੱਗੇ ਨੇ ਉਹ ਰਿਐਲਿਟੀ ਸਾਡੇ ਨਾਲ ਅੱਗੇ ਨੇ ਉਹ ਲਾਲਚੀ ਨਹੀਂ ਹਨ ਅਸੀਂ ਲਾਲਚੀ ਹਾਂ ਉਹ ਫੋਕੀਆਂ ਕਦਰਾਂ ਕੀਮਤਾਂ ਨਹੀਂ ਕਰਦੇ ਅਸੀਂ ਤਾਂ ਦਿਖਾਵੇ ਲਈ ਇੰਨਾ ਕੁਛ ਕਰਦੇ ਹਾਂ ਆਪਾਂ ਅਲੱਗ ਅਲੱਗ ਸਮਾਜਾਂ ਦੀ ਤੁਲਨਾ ਨਹੀਂ ਕਰ ਸਕਦੇ ਖੈਰ ਆਪਣਾ ਸਮਾਂ ਸਮਾਪਤ ਹੁੰਦਾ ਜੀ ਸਮਾਂ ਦੇਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮਿਹਰਬਾਨੀ
The views expressed on the preceding program may not necessarily be those of the owner or management of WTOR radio station.
770 AM دی نشریات سنن تے حالات حاضرہ تو با خبر رہن دے واسطے نیوز انفارمیشن انالیسس الیکٹرک گڈیاں دے وچ ای آواز آفیشل ایپ یا ساڈی ویب سائٹ eawaz.com لوکل نمبر 6478724900
یہ فارمیسی پر کیا گیا ایک اسیسمنٹ ہے آپ اپنے نئے فیملی ڈاکٹر کے ساتھ کمفرٹیبل محسوس کریں ये 2018 से अब तक 80,000 से ज्यादा नर्सों और 10,000 डॉक्टर्स की गई भर्ती है यह केयर है जब और जहां आपको जरूरत हो ontario.ca/yourhealth पर आपकी सेहत के लिए हमारी सहूलियात के मुताबिक तमाम तफसीलात मौजूद हैं
ट्रक का घूमता पहिया कनाडा की मईशत की तरक्की का जामिन आपका ट्रक सड़कों पर राज करे और कनाडा की मईशत तरक्की की राह पर गामजन रहे ट्रक मैनुअल या फिर ऑटोमेटिक ट्रक की बेहतरीन सर्विस के लिए क्विक ट्रक ल्यू थ्रू आउट ओंटारियो नो अपॉइंटमेंट नीडेड ड्राइव थ्रू फैसिलिटी वन स्टॉप शॉप अब तीसरी लोकेशन एग्जिट 579 फ्रॉम हाईवे 401 इन नैपनी क्विक ट्रक ल्यू 519-622-0660 quicktruckcube.com
منفرد لوازمات کے ساتھ بنائیے افطار کا ہر پکوان خاص. یہی نہیں, ریئل کینیڈین سپر سٹور پر کم قیمت میں پائیں سبھی کچھ. ریئل کینیڈین سپر سٹور کی جانب سے آپ سب کو رمضان مبارک. فیشن پاکستان لاؤنج لے کر آ رہے ہیں مسیساگا میں ایک روزہ ملٹی ڈیزائنر عید ایگزیبیشن 24. 12 پاکستانی ڈیزائنرز کے لیٹسٹ اینڈ یونیک آرٹیکلز جو عید پر بنائیں گے آپ کو سب سے منفرد. اتوار 17 مارچ دوپہر 12 بجے سے رات 10 بجے تک. پلیز ڈو کم اوور ہنسن گارڈن ان 1870 میڈیسن بولیوارڈ مسیساگا. ڈونٹ مس اٹ.
ਕੀ ਤੁਸੀਂ ਆਪਣੇ ਘਰ ਅਤੇ ਆਟੋ ਇੰਸ਼ੋਰੈਂਸ ਦੇ ਰਿਨਿਊਅਲ ਕਰਵਾਉਣਾ ਚਾਹੁੰਦੇ ਹੋ ਤੇ ਤੁਸੀਂ ਚੰਗੀ ਕੀਮਤ ਵੀ ਤਲਾਸ਼ ਰਹੇ ਹੋ ਤਾਂ ਫਿਰ ਘਬਰਾਉਣ ਦੀ ਲੋੜ ਨਹੀਂ.